वाहे 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 वाहे
सतगुरु नानक परगटया मिटी तुंद जग चानण छपे अंधेर
ਸਤਿਕਾਲ ਦੋਸਤੋ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਕ੍ਰਿਸਪਿਨ ਤੋਂ ਸਵਾਗਤ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਦੇ ਵਿਹੜੇ ਤੇ ਮੇਰੇ ਵੱਲੋਂ ਤੇ ਸਰਬਜੀਤ ਭਾਜੀ ਵੱਲੋਂ ਪਟਿਆਲਾ ਸਟੂਡੀਓ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਹਾਲ ਚਾਲ ਸਾਰਿਆਂ ਦਾ ਵਧੀਆ ਹੋਊਗਾ ਜੀ ਆਪੋ ਆਪਣੇ ਕੰਮਾਂ ਕਾਰਾਂ ਤੇ ਲੱਗੇ ਹੋ ਤੇ ਬਾਕੀ ਹੁਣ ਵੀਕਐਂਡ ਵੀ ਆ ਗਿਆ ਸੋ ਅੱਗੇ ਛੁੱਟੀਆਂ ਆ ਰਹੀਆਂ ਘਰ ਦੇ ਕੰਮਾਂ ਕਾਰਾਂ ਲਈ ਵੀ ਟਾਈਮ ਹੁੰਦਾ ਤੇ ਬਾਕੀ ਫੈਮਿਲੀ ਦੇ ਲਈ ਵੀ ਥੋੜਾ ਜਿਹਾ ਟਾਈਮ ਹੁੰਦਾ ਤੇ ਇੱਕ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਜਿਹੜਾ ਉਸਦੀ ਸਾਰਿਆਂ ਨੂੰ ਸਾਰੇ ਸੁਣਨ ਵਾਲਿਆਂ ਨੂੰ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਵਸਦੇ ਹੋ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਸਭ ਦੀਆਂ ਜਿਹੜੀਆਂ ਜ਼ਿੰਦਗੀਆਂ ਉਹ ਹਮੇਸ਼ਾ ਖੁਸ਼ੀਆਂ ਦੇ ਨਾਲ ਭਰੀਆਂ ਰਹਿਣ ਤੇ ਅਸੀਂ ਹਮੇਸ਼ਾ ਉਸ ਰਸਤੇ ਤੇ ਹੀ ਚੱਲੀਏ ਜੋ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਦਿਖਾਏ ਆ ਤੇ ਲਓ ਜੀ ਫਿਰ ਇਸੇ ਹੀ ਦੁਆ ਅਰਦਾਸ ਦੇ ਨਾਲ ਕਰਦੇ ਹਾਂ ਅੱਜ ਦੇ ਦਿਨ ਦੀ ਸ਼ੁਰੂਆਤ ਦਿਨ ਅਤੇ ਤਰੀਕ ਤੋਂ ਸੋ ਦਿਨ ਜੀ ਅੱਜ ਸ਼ੁੱਕਰਵਾਰ ਤੇ ਤਰੀਕ ਹੋ ਚੁੱਕੀ ਹੈ 23 ਨਵੰਬਰ ਤੇ ਸਾਲ ਚੱਲ ਰਿਹਾ 2018 ਤੇ ਲਓ ਫਿਰ ਅੱਜ ਦਾ ਆਪਣਾ ਇਹ ਸੁਹਾਣਾ ਸਫ਼ਰ ਆ ਜਿਹੜਾ 8 ਤੋਂ 10 ਸਿਡਨੀ ਸਮੇਂ ਮੁਤਾਬਕ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਤੇ ਸਾਡੇ ਤਾਂ ਜੀ ਟਾਈਮ ਦਾ ਸੀ ਬ੍ਰਿਸਬੇਨ ਦਾ ਟਾਈਮ ਥੋੜਾ ਬਦਲਿਆ ਹੋਇਆ ਵਾ 1 ਘੰਟੇ ਦਾ ਫਰਕ ਆ ਸੋ ਸਾਡੇ ਬ੍ਰਿਸਬੇਨ ਦੇ ਵਿੱਚ ਟਾਈਮ 7:02 ਹੋਏ ਆ ਸਵੇਰ ਦੇ ਸੋ ਸਾਡੇ ਬ੍ਰਿਸਬੇਨ ਦੇ ਮੁਤਾਬਕ 7 ਤੋਂ 9 ਵਜੇ ਤੱਕ ਆਪਣਾ ਇਹ ਸਫ਼ਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਸੋ ਇਸ ਸਫ਼ਰ ਦੇ ਦੌਰਾਨ ਤੁਸੀਂ ਵੀ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਸਕਦੇ ਹੋ ਮੈਸੇਜ ਭੇਜ ਸਕਦੇ ਹੋ ਕੋਈ ਵੀ ਇਨਫੋਰਮੇਸ਼ਨ ਜੋ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੋ ਉਹ ਵੀ ਭੇਜ ਸਕਦੇ ਹੋ ਤੇ ਕਿੱਦਾਂ ਭੇਜ ਸਕਦੇ ਹੋ ਜਰੂਰ ਦੱਸਾਂਗੇ ਪਰ ਕਰਦੇ ਆ ਜੀ ਗੱਲ ਪਹਿਲਾਂ ਮੌਸਮ ਦੀ ਸੋ ਮੌਸਮ ਆ ਜੀ ਹਮੇਸ਼ਾ ਹੀ ਬਦਲਦਾ ਰਹਿੰਦਾ ਵਾ ਕਿਤੇ ਠੰਡ ਤੇ ਕਿਤੇ ਗਰਮੀ ਸੋ ਇੱਥੇ ਆਸਟ੍ਰੇਲੀਆ ਦੇ ਵਿੱਚ ਗਰਮੀਆਂ ਦੇ ਮੌਸਮ ਬਾਰੇ ਵੀ ਕੁਛ ਨੀ ਕਿਹਾ ਜਾ ਸਕਦਾ ਜੀ ਕਿਤੇ ਬਾਹਲੀ ਗਰਮੀ ਹੋ ਜਾਂਦੀ ਆ ਤੇ ਸ਼ਾਮ ਤੱਕ ਬਾਰਿਸ਼ ਆ ਜਾਂਦੀ ਆ ਤੇ ਰਾਤ ਨੂੰ ਕਾਫੀ ਜ਼ਿਆਦਾ ਠੰਡ ਵੀ ਹੋ ਜਾਂਦੀ ਆ ਸੋ ਏਦਾਂ ਦਾ ਹੀ ਮੌਸਮ ਆ ਜੀ ਸਾਡੇ ਬ੍ਰਿਸਬੇਨ ਦਾ ਸੋ ਹੁਣ ਦੀ ਗੱਲ ਕਰੀਏ ਤਾਂ ਧੁੱਪ ਨਿਕਲੀ ਹੋਈ ਹੈ ਜੀ ਦਿਨ ਕਾਫੀ ਗਰਮ ਹੋਊਗਾ ਪਰ ਕੱਲ ਕਾਫੀ ਠੰਡਾ ਸੀਗਾ ਸਟੋਰਮ ਦੀ ਵਾਰਨਿੰਗ ਵੀ ਸੀਗੀ ਤੇ ਬਾਰਿਸ਼ ਤੇ ਹਵਾਵਾਂ ਤੇਜ਼ ਵੀ ਚੱਲੀ ਗਈਆਂ ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਸੋ ਉਸਦੇ ਬਾਰੇ ਆਪਾਂ ਤੁਹਾਡੇ ਤੋਂ ਹੀ ਪੁੱਛ ਲਾਂਗੇ ਜੀ ਤੇ ਪਰ ਸਾਡੇ ਬ੍ਰਿਸਬੇਨ ਦੇ ਵਿੱਚ ਅੱਜ ਦਾ ਦਿਨ ਜੀ ਜਿਹੜਾ ਉਹ ਕਾਫੀ ਗਰਮ ਆ ਤੇ ਲਓ ਜੀ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਸ਼ੁਰੂ ਕਰ ਹੀ ਲਿਆ ਵਾ ਤੇ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਵਾ ਤੇ ਕਹਿੰਦੇ ਆ ਨਾ ਕਿ ਕੋਈ ਵੀ ਕੰਮ ਆ ਜਾਂ ਕੋਈ ਵੀ ਦਿਨ ਦੀ ਸ਼ੁਰੂਆਤ ਉਸ ਰੱਬ ਦੇ ਨਾਂ ਤੋਂ ਹੋਵੇ ਤਾਂ ਸਾਰਾ ਦਿਨ ਬਹੁਤ ਵਧੀਆ ਲੰਘਦਾ ਤੇ ਲਓ ਜੀ ਫਿਰ ਆਪਾਂ ਵੀ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਬਹੁਤ ਹੀ ਪਿਆਰੇ ਜਿਹੇ ਗੀਤ ਤੋਂ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ
ਧਰਤੀ ਤਨ ਹੋਈ ਤਨ ਹੋਏ ਅੰਬਰ ਸਭੇ ਦੁੱਖ ਮੁਕੇ ਸੱਚੇ ਪਾਤਸ਼ਾਹ ਜੀ ਹੱਥ ਬੰਨਦੇ ਆ ਮੱਥਾ ਟੇਕਦੇ ਆ ਤੁਸੀਂ ਆਣ ਟੁੱਕੇ ਸੱਚੇ ਪਾਤਸ਼ਾਹ ਜੀ ਹੇਠਾਂ ਚਾਨਣ ਦਾ ਦਰਿਆ ਵਗੇ ਉੱਤੋਂ ਮਿਹਰ ਦਾ ਬਰਸੇ ਮੇਘ ਬਾਬਾ ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਨਾਨਕ ਪਾਰ ਨਾਨਕ ਸਭ ਥਾਂ ਇੱਕੋ ਕਾਰ ਨਾਨਕ ਪਾਰ ਨਾਨਕ ਪਾਰ ਨਾਨਕ ਸਭ ਥਾਂ ਇੱਕੋ ਕਾਰ ਨਾਨਕ ਤੂੰ ਨੂਰ ਦਾ ਫੁੱਟਦਾ ਚਸ਼ਮਾਏ ਤੂੰ ਰੋਸ਼ਨੀਆਂ ਦੀ ਰੇਖਾਏ ਇੱਕ ਤੇਰਾ ਹੀ ਦਰਬਾਰ ਸੱਚਾ ਬਾਕੀ ਸਭ ਪਰਮ ਭੁਲੇਖਾਏ ਤੇਰਾ ਸ਼ਬਦ ਸੁਣਾ ਵੈਰਾਗ ਹੋਵੇ ਤਨ ਮਨ ਦੇ ਬਦਲਣ ਵੇਗ ਬਾਬਾ ਨਾਨਕ ਵਾਰ ਨਾਨਕ ਸਭ ਥਾਂ ਓਂਕਾਰ ਨਾਨਕ ਵਾਰ ਨਾਨਕ ਪਾਰ ਨਾਨਕ ਸਭ ਥਾਂ ਓਂਕਾਰ ਨਾਨਕ ਪ੍ਰਸਾਦ ਨਹੀਂ ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿਨ ਲਮੜੇ ਵਾਲਾ ਕੰਚਨ ਕਾਇਆ ਸੋਨੇ ਕੀ ਟਾਲਾ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੀ ਦੀਦ ਜਿਹਾ ਪ੍ਰਸਾਦ ਨਹੀਂ ਸਰਬੱਤ ਦਾ ਭਲਾ ਸਿਖਾਇਆ ਤੂੰ ਕੋਈ ਘਾਟ ਨਹੀਂ ਕੋਈ ਵਾਦ ਨਹੀਂ ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ ਤੂੰ ਸਿਰਜੀ ਸਾਰੀ ਖੇਡ ਬਾਬਾ ਜਦੋਂ ਪਾਇਆ ਦਸਵਾਂ ਜਮਾ ਤੂੰ ਹੱਥਾਂ ਵਿੱਚ ਫੜ ਲਈ ਤੇਗ ਬਾਬਾ
ਨਾਨਕ ਪਾਰ ਨਾਨਕ ਸਭ ਥਾਂ ਇੱਕੋ ਕਾਰ ਨਾਨਕ ਪਾਰ ਨਾਨਕ ਪਾਰ ਨਾਨਕ ਸਭ ਥਾਂ
ਆਰ ਨਾਨਕ ਪਾਰ ਨਾਨਕ ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਸੋ ਵਾਕਈ ਜੀ ਗਾਣਾ ਬਹੁਤ ਹੀ ਪਿਆਰਾ ਵਾ ਤੇ ਓਨੇ ਹੀ ਵਧੀਆ ਤਰੀਕੇ ਦੇ ਨਾਲ ਦਲਜੀਤ ਦੋਸਾਂਝ ਨੇ ਉਸਨੂੰ ਫਰਮਾਇਆ ਤੇ ਗਾਇਆ ਵੀ ਆ ਤੇ ਵਾਕਈ ਜੀ ਗਾਣਾ ਸੁਣ ਕੇ ਬੜਾ ਸਕੂਨ ਮਿਲਦਾ ਵਾ ਰੂਹ ਨੂੰ ਸੋ ਬਾਬਾ ਨਾਨਕ ਆਰ ਪਾਰ ਹਰ ਜਗ੍ਹਾ ਵਾ ਬਸ ਇੱਕ ਸਮਝਣ ਦੀ ਲੋੜ ਹੁੰਦੀ ਹੈ ਜਿੱਦਾਂ ਕਿ ਬਾਬਾ ਬੇਲੀ ਉਹਨਾਂ ਨੇ ਵੀ ਲਿਖਿਆ ਸੀ ਜੀ ਉਸ ਰੱਬ ਦੀ ਉਸਤਤ ਦੇ ਵਿੱਚ ਕਹਿੰਦੇ ਸੀ ਕਿ ਜਿਸਨੇ ਉਸਨੂੰ ਵੇਖਿਆ ਹੋਣਾ ਉਸਨੇ ਮੱਥਾ ਟੇਕਿਆ ਹੋਣਾ ਜਿਸਨੇ ਉਸਨੂੰ ਵੇਖਿਆ ਹੋਣਾ ਉਸਨੇ ਮੱਥਾ ਟੇਕਿਆ ਹੋਣਾ ਜਿਸਨੇ ਉਸਨੂੰ ਛੂ ਲਿਆ ਹੋਣਾ ਉਹ ਤਾਂ ਪਾਗਲ ਹੋ ਗਿਆ ਹੋਣਾ ਸੋ ਵਾਕਈ ਜੀ ਉਹ ਪਰਮਾਤਮਾ ਉਹ ਰੱਬ ਜਿਹੜਾ ਉਸਦੇ ਭੇਦ ਉਸਦੀ ਰਹਿਮਤ ਨੂੰ ਜਾਣ ਜਾਂਦਾ ਵਾ ਨਾ ਫਿਰ ਬਸ ਉਹਦੀਆਂ ਤਾਂ ਗੱਲਾਂ ਹੀ ਕਿਹਾ ਵਾ ਤੇ ਲਓ ਜੀ ਫਿਰ ਇਹਦੇ ਹੀ ਦੁਆਰ ਦਾਸ ਦੇ ਨਾਲ ਕਿ ਪਰਮਾਤਮਾ ਦੇ ਅਸੀਂ ਕਰੀਬ ਰਹੀਏ ਤੇ ਹਮੇਸ਼ਾ ਉਸਦੀ ਰਜ਼ਾ ਦੇ ਵਿੱਚ ਰਹੀਏ ਸੋ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਸ਼ੁਰੂ ਕਰਦੇ ਹਾਂ ਤੇ ਤੁਸੀਂ ਵੀ ਸਾਡੇ ਤੱਕ ਆਪਣੇ ਮੈਸੇਜ ਆਪਣੇ ਸੰਦੇਸ਼ ਪਹੁੰਚਾ ਸਕਦੇ ਹੋ ਜੀ ਬਹੁਤ ਹੀ ਸੌਖਾ ਤਰੀਕਾ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ ਸਾਡਾ +9179508014489 ਤੇ ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ ਸਾਨੂੰ request@harmradio.com ਤੇ। ਇਸ ਤੋਂ ਇਲਾਵਾ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਸਵਾਲ ਆ ਜਾਂ ਕੋਈ ਵੀ ਗੱਲਬਾਤ ਆ ਜੋ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਉਹ ਵੀ ਤੁਸੀਂ ਜੀ ਬੇਫਿਕਰ ਭੇਜ ਸਕਦੇ ਹੋ। ਤੇ ਆਪਣਾ ਇਹ ਸਾਥ ਜਿਵੇਂ ਕਿ ਪਹਿਲਾਂ ਦੱਸਿਆ ਕਿ 10 ਵਜੇ ਤੱਕ ਇਸੇ ਤਰ੍ਹਾਂ ਰਹੂਗਾ ਤੇ ਪਰ ਉਸ ਤੋਂ ਬਾਅਦ ਚ ਵੀ ਹਰਮਨ ਰੇਡੀਓ ਤੇ ਬੜੇ ਸੋਹਣੇ ਸੋਹਣੇ ਪ੍ਰੋਗਰਾਮ ਚੱਲਦੇ ਰਹਿੰਦੇ ਆ। ਤੇ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲਾਂ ਬਾਤਾਂ ਦੇ ਨਾਲ ਨਾਲ ਖਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਨਾਲ, ਜਿਹੜੇ ਕਿ ਥੋੜੇ ਜਿਹੇ ਟਾਈਮ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋਣਗੇ ਤੇ ਖਬਰਾਂ ਦੇ ਬਾਰੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣਗੇ। ਇਸ ਤੋਂ ਇਲਾਵਾ ਜੀ ਗੁਰਪੁਰਬ ਦਾ ਦਿਹਾੜਾ ਵਾਜ ਤੇ ਉਸ ਦੇ ਬਾਰੇ ਅਸੀਂ ਕੋਸ਼ਿਸ਼ ਕਰਾਂਗੇ, ਜੇਕਰ ਸਾਡੇ ਬਹੁਤ ਹੀ ਸਤਿਕਾਰਯੋਗ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁਆਇਨ ਕਰ ਸਕੇ ਤਾਂ ਜ਼ਰੂਰ ਉਹਨਾਂ ਤੋਂ ਵੀ ਥੋੜੀ ਬਹੁਤੀ ਜਾਣਕਾਰੀ ਇਸ ਦੇ ਰਿਗਾਰਡਿੰਗ ਲਵਾਂਗੇ, ਕਿਉਂਕਿ ਮੈਨੂੰ ਤਾਂ ਆਪਣੇ ਵੀ ਤੁਹਾਡੇ ਵਰਗੀਆਂ ਸੀ, ਮੈਨੂੰ ਜ਼ਿਆਦਾ ਨਹੀਂ ਪਤਾ। ਸੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜੀ ਜਿਹੜੀਆਂ ਸਾਨੂੰ ਨਹੀਂ ਪਤਾ ਪਰ ਸਾਡੇ ਲਈ ਜਾਣਨੀਆਂ ਜ਼ਰੂਰੀ ਹੁੰਦੀਆਂ। ਸੋ ਦੇਖਦੇ ਹਾਂ ਜੀ ਅਗਰ ਉਹਨਾਂ ਦੇ ਨਾਲ ਸਾਡਾ ਰਾਬਤਾ ਕਾਇਮ ਹੋ ਸਕਿਆ ਤਾਂ ਜ਼ਰੂਰ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਤੇ ਇਸ ਤੋਂ ਇਲਾਵਾ ਤੁਹਾਡੇ ਮਨ ਦੇ ਵਿੱਚ ਕੋਈ ਗਾਣੇ ਦੀ ਫਰਮਾਇਸ਼ ਆ ਜਾਂ ਤੁਸੀਂ ਕੋਈ ਬਜ਼ਾਰਤ ਪਾਉਣਾ ਚਾਹੁੰਦੇ ਹੋ ਜਾਂ ਕੋਈ ਚੁਟਕਲਾ ਜਾਂ ਕੋਈ ਹੋਰ ਗੱਲਬਾਤ ਕੋਈ ਖਬਰਚਾਰ ਕੁਛ ਵੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜੀ ਬਸ ਚੱਲੇ ਆਓ ਹਰਮਨ ਰੇਡੀਓ ਦੇ ਬੂਹੇ ਤੇ। ਬਾਰੀਆਂ ਹਮੇਸ਼ਾ ਤੁਹਾਡੇ ਲਈ ਖੁੱਲੇ ਆ ਜੀ, ਬਾਰੀਆਂ ਦੀ ਤਾਂ ਲੋੜ ਨਹੀਂ ਕਿਉਂਕਿ ਜਦੋਂ ਬੂਹਾ ਹੀ ਖੁੱਲਾ ਹੋਵੇ ਹਨਾ, ਦਰਵਾਜ਼ਾ ਹੀ ਖੁੱਲਾ ਹੋਵੇ ਤਾਂ ਫਿਰ ਬਸ ਘਰ ਆਪਣਾ ਮਤੇ ਬਸ ਆ ਜਾਣਾ ਚਾਹੀਦਾ ਜੀ, ਪੁੱਛਣ ਦੀ ਵੀ ਲੋੜ ਨਹੀਂ। ਤੇ ਅਸੀਂ ਤੁਹਾਡੇ ਮੈਸੇਜ ਦੀ ਤੁਹਾਡੇ ਫਰਮਾਇਸ਼ਾਂ ਦੀ ਜ਼ਰੂਰ ਵੇਟ ਕਰਾਂਗੇ। ਤੇ ਲਓ ਜੀ ਫਿਰ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲੇ ਗਾਣੇ ਵੱਲ ਤੇ ਗਾਣੇ ਤੋਂ ਬਾਅਦ ਗਾਣਾ ਵੀ ਜੀ ਅਗਲਾ ਇਹੀ ਸਿਲੈਕਟ ਕੀਤਾ ਵਾ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਇੱਕ ਰੀਤ ਸ਼ੁਰੂ ਕੀਤੀ ਸੀ ਉਹ ਰੀਤ ਅੱਜ ਤੱਕ ਚੱਲੀ ਆ ਰਹੀ ਆ। ਠੀਕ ਹੈ ਜੀ, ਉਸ ਸਮੇਂ ਵੈਸੇ ਪਿੱਛੇ ਜੇ ਇੱਕ ਵੀਡੀਓ ਵੀ ਆਈ ਸੀ ਕਿੰਤੂ ਪ੍ਰੰਤ ਹੁੰਦੀ ਸੀ, ਪਰ ਰਿਐਲਿਟੀ ਸੱਚ ਕੀ ਆ ਅਸੀਂ ਸਾਰੇ ਜਾਣਦੇ ਆ। ਸੋ ਉਹ 20 ਰੁਪਈਏ ਆ ਜਿਹੜੇ ਉਹਨਾਂ ਦੇ ਵਿੱਚ ਇੰਨੀ ਕੁ ਬਰਕਤ ਸੀ ਕਿ ਉਹ 20 ਰੁਪਈਏ ਅੱਜ ਤੱਕ ਚੱਲੇ ਆ ਰਹੇ, ਉਹਨਾਂ ਦਾ ਵਿਆਜ ਹੀ ਨੀ ਮੁੱਕ ਰਿਹਾ ਹਨਾ। ਗੱਲ ਕੀ ਹੁੰਦੀ ਆ ਜੀ, ਬੰਦੇ ਦੀ ਸ਼ਰਧਾ ਦੀ, ਬੰਦੇ ਦੀ ਲਗਨ ਦੀ, ਇਨਸਾਨ ਦੀ ਲਗਨ ਦੀ। ਤੇ ਲਗਨ ਆ ਜਿਹੜੀ ਜੇ ਦਿਲ ਤੋਂ ਤੇ ਰੂਹ ਤੋਂ ਕੀਤੀ ਜਾਵੇ ਤਾਂ ਉਸਦੇ ਵਿੱਚ ਸਬਰ ਸੰਤੋਖ ਤੇ ਬਰਕਤ ਹਮੇਸ਼ਾ ਹੀ ਰਹਿੰਦੀ ਆ। ਤੇ ਚਲੋ ਫਿਰ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗਾਣਾ ਤੇ ਗਾਣੇ ਤੋਂ ਬਾਅਦ ਫਿਰ ਖਬਰਾਂ ਬਾਰੇ ਵੀ ਗੱਲਬਾਤ ਕਰਦੇ ਹਾਂ। ਤੇ ਜੇ ਤੁਹਾਡੇ ਮਨਾਂ ਦੇ ਵਿੱਚ ਕੋਈ ਗੱਲਬਾਤ, ਕੋਈ ਖਬਰਚਾਰ, ਕੋਈ ਐਸੀ ਚੀਜ਼ ਹੈ ਜੋ ਖਲਬਲੀ ਮਚਾ ਰਹੇ ਆ ਤਾਂ ਫਟਾਫਟ ਜੀ ਸਾਨੂੰ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਜੀ ਦੇ ਹੁੰਦੇ ਹੁੰਦੇ ਫਟਾਫਟ ਭੇਜ ਦਿਓ, ਮੈਸੇਜ ਕਰ ਦਿਓ ਤਾਂ ਜੋ ਅਸੀਂ ਉਹਨਾਂ ਨਾਲ ਗੱਲਬਾਤ ਕਰ ਸਕੀਏ। ਤੇ ਲਓ ਜੀ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਤੇ ਮਿਲਦੇ ਹਾਂ ਇਸ ਗੀਤ।
ਸਬਰ ਸਪੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ, ਸਬਰ ਸਪੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ, ਸਬਰ ਸਪੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ, ਸਬਰ ਸਪੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ। ਕਦੇ ਗੁਰੂਆਂ ਦੇ, ਕਦੇ ਪੀਰਾਂ ਦੇ, ਕਦੇ ਸਿੱਧਾਂ ਦੇ, ਕਦੇ ਨਾਥਾਂ ਦੇ, ਕਦੇ ਜੱਦੀਆਂ ਦੇ, ਕਦੇ ਸਤੀਆਂ ਦੇ, ਕਦੇ ਕੀਤੇ ਦਾਣੀਆਂ ਨਾਥਾਂ ਦੇ। ਇੱਕ ਥਾਂ ਤੇਰਾ ਯਕੀਨ ਨਾ ਬਣਿਆ, ਨਾ ਉੱਥੇ ਨਾ ਇੱਥੇ, ਫਿਰ ਕਹਿੰਦਾ ਮੈਨੂੰ ਕੁਛ ਨੀ ਮਿਲਿਆ, ਐਵੇਂ ਮੱਥੇ ਟੇਕੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਤੈਨੂੰ ਮੰਗਣਾ ਨਾ ਆਵੇ, ਤੈਨੂੰ ਮੰਗਣਾ ਨਾ ਆਵੇ, ਗੁਰੂ ਪੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ।
ਸਬਰ ਸਬੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ, ਸਬਰ ਸਬੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ।
ਮੱਥਾ ਟੇਕਦਾ ਕੇ ਰੱਬ ਤੇ ਅਹਿਸਾਨ ਕਰਦੇ, ਮੱਥਾ ਟੇਕਦਾ ਕੇ ਰੱਬ ਤੇ ਅਹਿਸਾਨ ਕਰਦੇ, ਸਾਰੀ ਦੁਨੀਆ ਦੇ ਦਾਨੀ ਨੂੰ ਕੀ ਦਾਨ ਕਰਦੇ, ਸਾਰੀ ਦੁਨੀਆ ਦੇ ਦਾਨੀ ਨੂੰ ਕੀ ਦਾਨ ਕਰਦੇ, ਨਾ ਸਲੀਕਾ ਨਾ ਕੋਈ ਕਹਿੰਦਾ ਦਾਨ ਦੇਣ ਦਾ ਕੀ ਫਾਇਦਾ, ਨਾ ਸਲੀਕਾ ਨਾ ਕੋਈ ਕਹਿੰਦਾ ਦਾਨ ਦੇਣ ਦਾ ਕੀ ਫਾਇਦਾ, ਜੇ ਹੰਕਾਰ ਹੋਇਆ ਪੈਦਾ ਸਖੀ ਵੀ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ,
ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ
ਜਿੱਥੇ ਮਿਹਨਤਾਂ ਨੇ ਰਹਿਮਤਾਂ ਵੀ ਉੱਥੇ ਰਹਿੰਦੀਆਂ ਦਿਲ ਬੈਠਿਆਂ ਵੀ ਐਵੇਂ ਪੂਰੀਆਂ ਨੀ ਪੈਂਦੀਆਂ
ਜਿੱਥੇ ਮਿਹਨਤਾਂ ਨੇ ਰਹਿਮਤਾਂ ਵੀ ਉੱਥੇ ਰਹਿੰਦੀਆਂ ਦਿਲ ਬੈਠਿਆਂ ਵੀ ਐਵੇਂ ਪੂਰੀਆਂ ਨੀ ਪੈਂਦੀਆਂ
ਬੜੇ ਜੋਤਿਸ਼ੀ ਬੁਲਾਏ ਰਾਹੂ ਕੇ ਤੂੰ ਵੀ ਦਿਖਾਏ ਬੜੇ ਜੋਤਿਸ਼ੀ ਬੁਲਾਏ ਰਾਹੂ ਕੇ ਤੂੰ ਵੀ ਦਿਖਾਏ ਜੇ ਹੱਥ ਪੈਰ ਨਾ ਚਲਾਏ ਤਕਦੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਕਿੱਦਾਂ ਕਰੇਗਾ ਤਰੱਕੀ ਤੈਨੂੰ ਰੋਕ ਲੱਗੇ ਛੱਤੀ ਉੱਤੋਂ ਨਸ਼ਿਆਂ ਦੀ ਫੱਕੀ ਤੇ ਸ਼ਰੀਰ ਕੀ ਕਰੇ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਕਰੇ ਸੁਣੀਆਂ ਸੁਣਾਈਆਂ ਗੁਰੂ ਜਾਣੇ ਤੋਂ ਬਿਨਾਂ ਮੇਰੇ ਬਣਿਆ ਨਿਸ਼ਾਨ ਚੀ ਨਿਸ਼ਾਨੇ ਤੋਂ ਬਿਨਾਂ ਮੇਰੇ ਬਣਿਆ ਨਿਸ਼ਾਨ ਚੀ ਨਿਸ਼ਾਨੇ ਤੋਂ ਬਿਨਾਂ ਗੱਲ ਸੁਣ ਲੈ ਜਵਾਨਾ ਚੱਕੀ ਫਿਰਦਾ ਕਮਾਨਾ ਅੱਖ ਨੀਚ ਕੇ ਨਿਸ਼ਾਨਾ ਤੈਨੂੰ ਪਿੰਨਣਾ ਨਾ ਆਵੇ ਤੈਨੂੰ ਪਿੰਨਣਾ ਨਾ ਆਵੇ ਦਸਤੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ
ਬੀਜ ਕਿੱਕਰਾਂ ਦੇ ਬੀਜ ਕਿੱਥੋਂ ਪਾਲਦਾ ਕਚੂਰਾ ਛੱਡ ਮਰ ਜਾਣੇ ਮਨ ਕੱਜ ਦਿਲ ਚੋਂ ਫਤੂਰਾ ਦਿਲ ਚੋਂ ਫਤੂਰਾ ਬੀਜ ਕਿੱਕਰਾਂ ਦੇ ਬੀਜ ਕਿੱਥੋਂ ਪਾਲਦਾ ਕਚੂਰਾ ਛੱਡ ਮਰ ਜਾਣੇ ਮਨ ਕੱਜ ਦਿਲ ਚੋਂ ਫਤੂਰਾ ਦਿਲ ਚੋਂ ਫਤੂਰਾ
ਕਿਹੜੇ ਥੰਮਦੇ ਸਹਾਰੇ ਖੜੇ ਰਹਿਣ ਕੇ ਚੁਪਾਰੇ ਕਿਹੜੇ ਥੰਮਦੇ ਸਹਾਰੇ ਖੜੇ ਰਹਿਣ ਕੇ ਚੁਪਾਰੇ ਜਿਹਦੇ ਪਾਲੇ ਹੁਣ ਮਾੜੇ ਤੇ ਸ਼ਕੀਰ ਕੀ ਕਰੇ
ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ
ਜਿੱਦਾਂ ਮਰਜ਼ੀ ਖਿਲਾੜੀ ਗੁਰੂ ਬਿਨਾਂ ਹੈ ਅਨਾੜੀ ਜਿੱਦਾਂ ਮਰਜ਼ੀ ਖਿਲਾੜੀ ਗੁਰੂ ਬਿਨਾਂ ਹੈ ਅਨਾੜੀ ਜਿਹਦੀ ਸ਼ੁਰੂਆਤ ਮਾੜੀ ਤੇ ਅਖੀਰ ਕੀ ਕਰੇ
ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ
ਤੈਨੂੰ ਮੰਗਣਾ ਨਾ ਆਵੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ
ਤੈਨੂੰ ਮੰਗਣਾ ਨਾ ਆਵੇ ਤੇ ਫਕੀਰ ਕੀ ਕਰੇ 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 ਤੇ ਫਕੀਰ ਕੀ ਕਰੇ
ਬੜੀਆਂ ਸੋਹਣੀਆਂ ਸੱਚਾਈਆਂ ਵਾ ਗਾਣੇ ਦੇ ਵਿੱਚ ਕਿ ਜੇ ਮੰਗਣਾ ਨਾ ਆਵੇ ਤਾਂ ਫਿਰ ਗੁਰੂ ਪੀਰ ਕੀ ਕਰੇ ਹੈ ਤੇ ਜੇ ਕਹਿੰਦੇ ਬਾਲੇ ਹੀ ਵਧੀਆ ਨਹੀਂ ਹੈਗੇ ਤਾਂ ਫਿਰ ਸ਼ਤੀਰ ਕੀ ਕਰੇ ਸੋ ਇਸੇ ਲਈ ਵੀ ਉਸ ਰੱਬ ਦੇ ਘਰ ਤੋਂ ਮੰਗਣ ਦੇ ਲਈ ਵੀ ਬੰਦੇ ਨੂੰ ਵਰ ਲਾਉਣਾ ਚਾਹੀਦਾ ਵਾ ਤੇ ਜੇ ਮੰਗਣ ਜਾਈਏ ਉਸ ਦੇ ਦਰ ਤੋਂ ਤਾਂ ਨੀਂਦ ਕੇ ਮੰਗਣਾ ਚਾਹੀਦਾ ਕਿਉਂਕਿ ਸਾਡੀ ਆਦਤ ਹੋਰ ਤਰ੍ਹਾਂ ਦੀ ਬਣ ਚੁੱਕੀ ਹੈ ਸੋ ਚਲੋ ਜੀ ਗਾਣੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਪਰ ਫਿਲਹਾਲ ਖਬਰਾਂ ਬਾਰੇ ਵੀ ਗੱਲਬਾਤ ਕਰਦੇ ਆ ਕਿਉਂਕਿ ਗਾਣੇ ਦੇ ਨਾਲ ਰਿਲੇਟਡ ਇੱਕ ਛੋਟੀ ਜਿਹੀ ਸਟੋਰੀ ਆ ਕਿ ਜਦੋਂ ਅਸੀਂ ਉਸ ਰੱਬ ਤੇ ਯਕੀਨ ਨਹੀਂ ਕਰਦੇ ਤੇ ਜਦੋਂ ਅਸੀਂ ਉਸਦੇ ਦਰ ਤੋਂ ਮੰਗਦੇ ਹਾਂ ਪਰ ਉਸ ਦੀ ਵੇਟ ਵੀ ਨਹੀਂ ਕਰ ਸਕਦੇ ਉਸਦਾ ਇੰਤਜ਼ਾਰ ਨਹੀਂ ਕਰ ਸਕਦੇ ਉਸਦੀ ਬਰਕਤ ਦੇ ਵਿੱਚ ਯਕੀਨ ਨਹੀਂ ਰੱਖਦੇ ਤਾਂ ਫਿਰ ਕੀ ਹੁੰਦਾ ਸੋ ਜ਼ਰੂਰ ਇਸਦੇ ਬਾਰੇ ਗੱਲਬਾਤ ਕਰਾਂਗੇ ਪਰ ਫਿਲਹਾਲ ਚੱਲਦੇ ਹਾਂ ਖਬਰਾਂ ਬਾਰੇ ਸੋ ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾਚੀ ਨਾਲ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਸੋ ਕਹਿੰਦੇ ਹਾਂ ਸਵਾਗਤ ਕਰਦੇ ਹਾਂ ਨਿੱਘੀ ਜੀ ਆਇਆਂ ਹਾਂਜੀ ਬਰਾਚ ਸਾਹਿਬ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਅੱਜ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਅੱਜ ਖਾਸ ਪਵਿੱਤਰ ਦਿਹਾੜੇ ਦੇ ਮੌਕੇ ਤੇ ਸਾਰਿਆਂ ਨੂੰ ਮੈਂ ਗੁਰਪੁਰਬ ਦੀਆਂ ਜਿਹੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਬੜਾ ਹੀ ਅੱਜ ਇੱਕ ਚੰਗਾ ਦਿਹਾੜਾ ਤੇ ਬਹੁਤ ਹੀ ਸਾਡਾ ਮਾਣ ਯੋਗ ਦੇਣਾ ਜੀ ਤੇ 550 ਸਾਲ ਹੋ ਗਏ ਆ ਤੇ ਭਾਵੇਂ ਸਾਨੂੰ ਅਸੀਂ ਕੁਛ ਵੀ ਕਹੀਏ ਪਰ ਲੱਗਦਾ ਕੱਲ ਦੀ ਗੱਲ ਆ ਸਾਡੀ ਜਿਹੜੀ ਸਿੱਖੀ ਦੇ ਵਿੱਚ ਜੋ ਤਾਜ਼ਾ ਪਾਣਾ ਜੋ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਜਿੰਨੀ ਗੱਲ ਚੱਲ ਰਹੀ ਆ ਉਹ ਤੋਂ ਐਂ ਲੱਗਦਾ ਨੀ ਕਿ ਬੜਾ ਜ਼ਿਆਦਾ ਟਾਈਮ ਪੁਰਾਣੀਆਂ ਗੱਲਾਂ ਤੇ ਅੱਜ ਜਿਹੜੇ ਇੱਕ ਗੁਰੂ ਨਾਨਕ ਜੀ ਦੇ ਪੈਰੋਕਾਰ ਜਿਹੜੇ ਕਿ ਦੁਨੀਆਂ ਭਰ ਦੇ ਵਿੱਚ ਫੈਲੇ ਆ ਮੈਂ ਇੱਥੇ ਇਕੱਲੇ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਗੁਰੂ ਨਾਨਕ ਜੀ ਦੇ ਪੈਰਾਦਾਰ ਇਕੱਲੇ ਸਿੱਖ ਨਹੀਂ ਹਨ। ਇਹ ਵਾਰ ਵਾਰ ਸਾਬਤ ਹੁੰਦਾ ਰਿਹਾ ਤੇ ਵਾਰ ਵਾਰ ਇਹ ਗੱਲਾਂ ਦੀਆਂ ਸਾਨੂੰ ਸਾਹਮਣੇ ਆਉਂਦੀਆਂ ਰਹੀਆਂ ਕਿ ਸਭ ਕਹਿੰਦੇ ਆ ਵੀ ਮੁਸਲਮਾਨਾਂ ਦੇ ਪੀਰ ਤੇ ਸਾਡੇ ਉਹ ਗੁਰੂ ਸਨ। ਸੋ ਉਹ ਜੇ ਇੱਕ ਰਹਿਬਰ ਦੇ ਜਿਹੜੇ ਅੱਜ ਦਿਨ ਦੇ ਉੱਤੇ ਮੇਰੇ ਕੋਲ ਸ਼ਬਦ ਨਹੀਂ ਵੀ ਮੈਂ ਕਿਵੇਂ ਆਪਣੀ ਖੁਸ਼ੀ ਜ਼ਾਹਰ ਕਰ ਸਕਾਂ, ਪਰ ਬਹੁਤ ਹੀ ਮੁਬਾਰਕਾਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਉੱਤੇ ਤੇ ਅੱਜ ਦੇ ਦਿਨ ਸਾਨੂੰ ਤੜਕੇ ਤੜਕੇ ਅਖਬਾਰ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਅੱਜ ਮੈਨੂੰ ਅਖਬਾਰ ਚੰਗਾ ਚੰਗਾ ਜਿਹਾ ਲੱਗ ਰਿਹਾ। ਮੈਂ ਅਖਬਾਰ ਖੋਲਣ ਸਾਰ ਬੜਾ ਦੁਖੀ ਹੋ ਜਾਂਦਾ ਸੀ ਤੇ ਪਰ ਅੱਜ ਪਹਿਲੀ ਵਾਰ ਆ ਵੀ ਅਖਬਾਰ ਪੜ੍ਹਨਾ ਬੜਾ ਚੰਗਾ ਲੱਗ ਰਿਹਾ, ਅਖਬਾਰ ਦੀਆਂ ਹਰ ਖਬਰ ਐ ਚੰਗੀ ਲੱਗ ਰਹੀ ਆ। ਪਰ ਭਾਵੇਂ ਮੇਰਾ ਅੰਦਰ ਮਨ ਇਹ ਕਹਿ ਰਿਹਾ ਵੀ ਇਹ ਸਾਰੀਆਂ ਚੀਜ਼ਾਂ ਸਿਆਸਤ ਤੋਂ ਪ੍ਰੇਰਿਤ ਆ ਤੇ ਸਿਆਸਤ ਆ, ਸਿਆਸਤ ਕੁਛ ਵੀ ਕਰ ਸਕਦੀ ਹੈ, ਕਦੋਂ ਵੀ ਕੋਈ ਵੀ ਬਦਲ ਸਕਦਾ। ਪਰ ਦੇਖੋ ਕਦੋਂ ਕੋਈ ਬਦਲੇ ਉਹਨਾਂ ਦਾ ਦੀਨ ਧਰਮ, ਜਾਂ ਉਹ ਜੇ ਅੱਜ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਸਿਆਸੀ ਲੋਕ ਠੱਗੀ ਮਾਰਨਗੇ ਤਾਂ ਉਹਨਾਂ ਨੂੰ ਇਹ ਭੁਗਤਣੀਆਂ ਪੈਣਗੀਆਂ, ਇੰਨਾ ਤਾਂ ਮੈਨੂੰ ਪਤਾ। ਪਰ ਜਿਹੜੀਆਂ ਗੱਲਾਂ ਅੱਜ ਹੋਈਆਂ, ਕੱਲ ਬੜੀ ਤੇਜ਼ੀ ਨਾਲ ਘਟਨਾਕ੍ਰਮ ਬਦਲੇ ਤੇ ਅੱਜ ਜਿਹੜੀਆਂ ਅਨਾਊਂਸਮੈਂਟਸ ਹੋਈਆਂ ਉਹ ਅਨਾਊਂਸਮੈਂਟ ਨਾ ਮੈਨੂੰ ਨਾ ਜਿਹਨੂੰ ਅਸਲੀ ਖੀਵਾ ਨੀ ਹੋਇਆ ਪਿਆ ਹੁੰਦਾ ਬੰਦਾ, ਉਹ ਮੈਂ ਉਹ ਹੋਇਆ ਪਿਆ। ਤੁਸੀਂ ਮੇਰੀ ਸ਼ਬਦਾਂ ਦੀ ਕਾਲ ਦੇਖ ਸਕਦੇ ਹੋ, ਮੈਂ ਮੈਨੂੰ ਬੋਲਣ ਦੀ ਕਾਲ ਦੇਖ ਸਕਦਾ। ਮੈਂ ਕਦੇ ਸੋਚਦਾ ਉਹ ਸੀਨ ਯਾਦ ਕਰਦਾ ਵੀ ਜਦੋਂ ਇਹ ਕੋਰੀਡੋਰ ਬਣ ਗਿਆ ਤੇ ਕਿਵੇਂ ਦੁਨੀਆਂ ਜਾਊਗੀ, ਫਿਰ ਮੈਂ ਹਰ ਪਾਸੇ ਸੋਚਣ ਲੱਗ ਜਾਂਦਾ। ਫਿਰ ਮੈਨੂੰ ਐਂ ਲੱਗਦਾ ਵੀ ਆਪਣੇ ਲੋਕਾਂ ਨੂੰ ਕੰਟਰੋਲ ਕਰਨੇ ਬੜਾ ਔਖਾ ਹੋ ਜਾਊਗਾ, ਇੱਕ ਵਾਰੀ ਤਾਂ ਆਪਣਾ ਸਾਰਾ ਲੋਕ ਹੀ ਉੱਠ ਕੇ ਤੁਰ ਪੈਣਗੇ ਤੇ ਇੰਨਾ ਰਸ਼ ਕਿਵੇਂ ਕੰਟਰੋਲ ਹੋਊਗਾ। ਉਸ ਚ ਫਿਰ ਮਾੜੇ ਲੋਕ ਵੀ ਹੋਣਗੇ, ਉੱਥੇ ਮਾੜੀਆਂ ਗੱਲਾਂ ਵੀ ਹੋਣਗੀਆਂ, ਕੋਈ ਇਹੋ ਜਿਹਾ ਕੁਛ ਨਾ ਹੋ ਜੇ ਜਿਹਦੇ ਨਾਲ ਕਿਤੇ ਫੇਰ ਉਹ ਕੋਈ ਡਿੱਕਾ ਲੱਗ ਜੇ ਕਿਸੇ ਗੱਲ ਨੂੰ। ਮੈਂ ਜਿਹੜਾ ਇੱਕ ਨੀ ਹੁੰਦਾ ਵੀ ਬੰਦੇ ਕੋਲੇ ਜੇ ਚਾਹ ਆਉਣ ਵਾਲਾ ਹੋਵੇ ਤੇ ਚਾਹ ਤੋਂ ਵੀ ਡਰਨ ਲੱਗ ਜਾਂਦਾ ਬੰਦਾ, ਮੈਂ ਉਹ ਵੀ ਨਾਲ ਨਾਲ ਡਰ ਰਿਹਾ ਅੱਜ ਦੀ ਦਿਹਾੜੀ। ਪਰ ਕੁੱਲ ਮਿਲਾ ਕੇ ਇਹ ਸਾਰੀ ਖੁਸ਼ੀ ਜਿਹੜੀ ਕਰਤਾਰਪੁਰ ਲਈ ਲਾਂਘਾ ਖੋਲਿਆ ਗਿਆ ਸਾਡੇ ਲਈ, ਉਹ ਸ਼ਬਦਾਂ ਚ ਬਿਆਨ ਕਰਨ ਲਾਇਕ ਨਹੀਂ ਹੈ। ਭਾਵੇਂ ਹੁਣ ਕੋਈ ਵੀ ਕ੍ਰੈਡਿਟ ਲਈ ਜਾਵੇ, ਭਾਵੇਂ ਉਹਨੂੰ ਮੋਦੀ ਕ੍ਰੈਡਿਟ ਲਈ ਜਾਵੇ, ਭਾਵੇਂ ਇਮਰਾਨ ਖਾਨ ਲਈ ਜਾਵੇ, ਭਾਵੇਂ ਸਿੱਧੂ ਲਈ ਜਾਵੇ, ਭਾਵੇਂ ਕੁਲਦੀਪ ਸਿੰਘ ਬਡਾਲਾ ਔਰ ਜੋ ਲੱਗੇ ਰਹੇ ਸੀ ਉਹ ਲਈ ਜਾਣ, ਤੇ ਭਾਵੇਂ ਕੋਈ ਹੋਰ ਕੁਲਦੀਪ ਨਾਇਰ ਵਰਗੇ ਜਾਂ ਹੋਰ ਉਹ ਲੋਕ ਕੋਈ ਆਖੀ ਜਾਵੇ ਵੀ ਫਲਾਨਾ ਬੰਦੇ ਦੀ ਇਹ ਕਾਰਨ ਸੀ ਜਾਂ ਕਿਸੇ ਦੀ ਸੀ, ਪਰ ਮੈਨੂੰ ਇਹਨਾਂ ਚੀਜ਼ਾਂ ਤੇ ਕੋਈ ਫਰਕ ਨੀ ਪੈਂਦਾ। ਕੋਈ ਕ੍ਰੈਡਿਟ ਲੈ ਜੇ, ਪਰ ਇੱਕ ਬਹੁਤ ਵੱਡਾ ਕਾਰਜ ਆ ਇਹ ਸਾਡੇ ਲਈ, ਸਾਡੇ ਉਸ ਰਹਿਬਰ ਦੇ ਜਨਮ ਸਥਾਨ ਤੇ ਜਾਣ ਲਈ ਕੋਰੀਡੋਰ ਬਣਨਾ। ਇੱਕ ਇਤਿਹਾਸ ਦੇ ਪੰਨਿਆਂ ਦੇ ਵਿੱਚ ਜੇ ਦੋ ਮੁਲਕ ਵੱਖ ਹੋਣ ਦੀ ਗੱਲ ਸੀ ਨਾ, ਤੇ ਇਹ ਇੱਕ ਰਾਹ, ਪਤਾ ਨੀ ਮੈਨੂੰ ਲੱਗਦਾ ਬਾਬੇ ਨਾਨਕ ਨੇ ਕੋਈ ਜਿਹੜਾ ਪੁਲ ਜਿਹੜਾ ਕਹਿੰਦੇ ਨੀ ਵਾਸ ਤੇ ਪ੍ਰਵਾਸ ਵਿਚਾਲੇ ਪੁਲ ਦਾ ਨਾ ਇੱਕ ਕੋਰੀਡੋਰ ਕੰਮ ਕਰੇ, ਇਹ ਹੋਵੇ। ਮੈਂ ਤਾਂ ਕਹਿਣਾ ਰੱਬ ਤੋਂ ਅਰਦਾਸ ਕਰਦਾ ਵੀ ਇੱਕ ਬਹਾਨਾ ਬਣ ਕੇ ਦੋਨੇ ਮੁਲਕ ਫੇਰ ਇਕੱਠੇ ਹੋ ਜਾਣ, ਇਹ ਕੱਲਾ ਕੋਰੀਡੋਰ ਨਾ ਰਹੇ, ਇਹ ਜੇ ਜਰਮਨ ਇਕੱਠੇ ਹੋ ਸਕਦੇ ਆ, ਕੋਰੀਆ ਇੱਕ ਦੂਜੇ ਨਾਲ ਬੋਲ ਸਕਦੇ ਆ, ਤਾਂ ਅਸੀਂ ਵੀ ਹੋ ਸਕਦੇ ਆ। ਸੋ ਬਹੁਤ ਵੱਡੀਆਂ ਵੱਡੀਆਂ ਸੋਚਾਂ ਮਨ ਚ ਆ ਰਹੀਆਂ ਸੁਬਹਾ ਦੀਆਂ, ਜਦੋਂ ਦਾ ਅਖਬਾਰ ਪੜਿਆ, ਜਦੋਂ ਦੀਆਂ ਇਹ ਖਬਰਾਂ, ਚਲੋ ਕੱਲ ਵੀ ਉੱਡਦੀਆਂ ਖਬਰਾਂ ਆਉਂਦੀਆਂ ਰਹੀਆਂ ਸਾਰਾ ਦਿਨ, ਪਰ ਹੁਣ ਜਿਹੜੀਆਂ ਅੱਜ ਵਿਸਥਾਰ ਪੂਰਵਕ ਸਾਰੀਆਂ ਗੱਲਾਂ ਅਖਬਾਰਾਂ ਚ ਛਪੀਆਂ ਤੇ ਉਹ ਹਰੇਕ ਲੀਡਰ ਆਪਣਾ ਬਿਆਨ ਦੇਣ ਨੂੰ ਕਾਲਾ ਹੋ ਰਿਹਾ, ਹਰੇਕ ਬੰਦਾ ਕਾਲਾ ਹੋ ਰਿਹਾ, ਤੇ ਏਦਾਂ ਵੀ ਦੱਸਣ ਚ ਆ ਰਿਹਾ ਵੀ ਇਮਰਾਨ ਖਾਨ ਜਿਹੜੇ ਉਹ ਆ ਕੇ ਆਪਣੇ ਵਾਲੇ ਪਾਸੇ ਅੱਜ ਜਾਂ ਉਸਾਰੀ ਦਾ ਕੰਮ ਸ਼ੁਰੂ ਕਰ ਸਕਦੇ ਆ, ਕਿਸੇ ਵੀ ਵੇਲੇ ਉਸਾਰੀ ਦਾ ਕੰਮ ਸ਼ੁਰੂ ਕਰਾ ਸਕਦੇ ਆ। ਤੇ ਇੱਧਰ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਵੀ ਜਿਹੜਾ ਅਸੀਂ ਕੋਰੀਡੋਰ ਬਣਾਵਾਂਗੇ ਉਹ ਇੱਕ ਦੁਨੀਆ ਦੀ ਇੱਕ ਖੂਬਸੂਰਤ ਚੀਜ਼, ਜਿਹੜਾ ਸਾਡੇ ਹਿੱਸੇ ਦੇ ਕੋਰੀਡੋਰ ਹੋਊਗਾ ਉਹਨੂੰ ਖੂਬਸੂਰਤ ਰਸਤਾ ਅਸੀਂ ਜਿਹੜਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਕਿੱਡਾ ਅਜੀਬ ਨਜ਼ਾਰਾ ਹੋਊਗਾ, ਤੁਸੀਂ ਸੋਚ ਕੇ ਦੇਖੋ ਕਿੰਨਾ ਅਜੀਬ ਨਜ਼ਾਰਾ ਹੋਊਗਾ ਸਾਡੇ ਲਈ, ਇੱਕ ਗੁਰਦੁਆਰਾ ਸਾਹਿਬ ਜਾਣ ਵਾਸਤੇ, ਉਹ ਵੀ ਉਹ ਸਥਾਨ ਜਿੱਥੇ ਸਾਡੇ ਗੁਰੂ ਸਾਹਿਬਾਨਾਂ ਨੇ ਜਨਮ ਲਿਆ। ਤੇ ਮੈਨੂੰ ਤਾਂ ਐਂ ਲੱਗੀ ਜਾਂਦਾ, ਮੈਂ ਕਦੇ ਰਾਤ ਦਾ ਇਹ ਸੋਚੀ ਜਾਂਦਾ ਸੀ ਬੈਠਾ ਵੀ ਇਹ 20 ਕੁ ਦਿਨਾਂ ਚ ਬਣ ਜੂਗਾ, ਜੇ 20-25 ਦਿਨਾਂ ਚ ਬਣ ਜੇ, ਮਹੀਨੇ ਚ ਬਣ ਜੇ, ਤਾਂ ਮੈਂ ਜਾਣ ਸਾਰ ਪਹਿਲਾਂ ਉੱਥੇ ਜਾਵਾਂ। ਮੈਨੂੰ ਵੀ ਜਾਣੀ ਕਿ ਮਨ ਦੇ ਵਿੱਚ ਇੰਨੀ ਉਤਸੁਕਤਾ ਵੀ ਮੈਂ ਜਾਣ ਸਾਰ ਉੱਥੇ ਜਾਵਾਂ। ਬਾਬੂ ਜੀ ਮੈਂ ਸੱਚ ਦੱਸਾਂ ਨਾ, ਮੈਂ ਬਚਪਨੇ ਚ ਇਹ ਜੀ ਫੀਲਿੰਗ ਲੈਂਦਾ ਹੁੰਦਾ ਸੀ ਜੋ ਅੱਜ ਫੀਲਿੰਗ ਲੈ ਰਿਹਾ, ਤੇ ਮੈਂ ਕਰੇ ਥੋੜਾ ਚਿਰ ਪਹਿਲਾਂ ਇਹ ਸੋਚ ਰਿਹਾ ਸੀ ਵੀ ਕੋਰੀਡੋਰ ਬਣਾ ਦੇਣਗੇ, ਐਂ ਆਪਦੀ ਇਮੇਜਿਨ ਸ਼ਕਤੀ ਚ ਮੈਂ ਬਣਾਇਆ ਕੋਰੀਡੋਰ। ਮੈਂ ਲੱਗਿਆ ਵਿਧੀਆਂ ਕੰਨਾਂ ਹੋਣੀਆਂ ਬਾਹਰ ਵੀ ਬੰਦਾ ਬਾਹਰ ਨੀ ਜਾ ਸਕੂ, ਆਏ ਨੀ ਹੋ ਸਕੂ। ਮੈਂ ਕਿਹਾ ਪਰ ਹੋ ਸਕਦਾ ਵੀ ਮੈਂ ਜਦੋਂ ਜਾਊਂਗਾ ਜਿੱਦਣ ਉਹ ਦਿਨ ਮੈਂ ਆਪਣੇ ਸਾਰੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਮੇਰੇ ਬਹੁਤ ਪਾਠਕ ਲਿਸਨਰ ਨੇ ਜਾਂ ਪੇਂਡੂ ਆਸਟ੍ਰੇਲੀਆ ਦੇਖਣ ਵਾਲੇ ਆ, ਮੈਂ ਸਾਰਿਆਂ ਨੂੰ ਉਹਨਾਂ ਨੂੰ ਕਹੂੰਗਾ ਵੀ ਮੈਂ ਅੱਜ ਇੱਥੇ ਆ ਰਿਹਾ, ਤੇ ਉਹ ਸਾਰੇ ਕੰਧ ਉੱਤੋਂ ਦੀ ਖੜ ਕੇ ਮੇਰੇ ਨਾਲ ਗੱਲਾਂ ਕਰਨਗੇ ਜਿਵੇਂ ਬਚਪਨ ਵਾਲੀਆਂ ਗੱਲਾਂ ਨੀ ਹੁੰਦੀਆਂ। ਏਦਾਂ ਏਦਾਂ ਮੈਂ ਫੀਲਿੰਗਾਂ ਅੱਜ ਲੈ ਰਿਹਾ ਜੀ ਇਸ ਚੀਜ਼ ਦੀਆਂ, ਤੇ ਮੈਨੂੰ ਇਹ ਲੱਗਦਾ ਵੀ ਏਦਾਂ ਹੀ ਮਿਲ ਆਵਾਂਗੇ ਆਪਾਂ ਸਾਰਿਆਂ ਨੂੰ। ਪਰ ਕੋਈ ਨਾ ਜੀ, ਦੇਖੋ ਪਾਕਿਸਤਾਨ ਜਾਣਾ ਮੇਰੀ ਵੀ ਇੱਕ ਤਮੰਨਾ ਰਹੀ ਆ, ਤਮੰਨਾ ਰਹੀ ਆ, ਜਾਊਂਗਾ ਕਿਸੇ ਦਿਨ। ਤੇ ਪਰ ਇਹ ਜਿਹੜਾ ਲਾਂਘਾ, ਇਹ ਇਹਦੇ ਲਈ ਕੋਈ ਵੀ ਸ਼ਬਦ ਨੀ ਹੈਗੇ ਇਸ ਟਾਈਮ ਮੇਰੇ ਕੋਲੇ ਇਹਦੇ ਸਵਾਗਤ ਲਈ। ਪਰ ਮੈਂ ਨਾਲ ਅਰਦਾਸ ਦੁਆ ਜ਼ਰੂਰ ਕਰੂੰਗਾ ਵੀ ਇਹ ਕਿਤੇ ਸਿਆਸੀ ਇੱਕ ਸਾਡੇ ਲਾਇਆ ਹੋਇਆ ਸ਼ਾਰਟ ਸਿਆਸੀ ਟੋਲਾ ਨਾ ਬਣ ਜੇ, ਤੇ ਕਿਤੇ ਅਸੀਂ ਇਸ ਜਿਹੜੀ ਕਹਿੰਦੇ ਨੀ ਹੁੰਦੇ ਵੀ ਇੰਨੇ ਚਾਕ ਦੀ ਗੱਲ ਨੂੰ ਜੇ ਕੁਦਰਤੀ ਉਹਦੇ ਵਿੱਚ ਕੋਈ ਵੀ ਊਨਤ ਆਈ ਜਾਂ ਇਹ ਕਰ ਦਿੱਤਾ ਜਾਂਦਾ ਤਾਂ ਸੀਨੇ ਬਲੂੰਦਰੇ ਜਾਣਗੇ। ਜਿਹੜਾ ਲੋਕ ਕਹਿੰਦੇ ਨੇ ਸੀਨਾ ਬਲੂੰਦਰਿਆ ਗਿਆ, ਛੋਟੀਆਂ ਮੋਟੀਆਂ ਗੱਲਾਂ ਦੇ ਸੀਨੇ ਬਲੂੰਦਰ ਨਾਲੇ ਤਾਂ ਜਿਨ੍ਹਾਂ ਦੇ ਬਲੂੰਦਰੇ ਜਾਂਦੇ ਆ ਉਹ ਕੋਈ ਚੀਜ਼ ਨੀ ਹੁੰਦੇ। ਪਰ ਆਹ ਜਿਹੜੀ ਗੱਲ ਆ ਇਹ ਭਾਵਨਾਵਾਂ ਨਾਲ ਖੇਡਣ ਦੀ ਗੱਲ ਆ, ਇਹ ਕੱਲੇ ਕੱਲੇ ਸਿੱਖ ਦੀ ਭਾਵਨਾ ਨਾਲ ਖੇਡਣ ਦੀ ਗੱਲ ਆ, ਕੱਲੇ ਕੱਲੇ ਗੁਰੂ ਨਾਨਕ ਦੇ ਪੈਰੋਕਾਰ ਦੀ ਭਾਵਨਾ ਨਾਲ ਖੇਡਣ ਦੀ ਗੱਲ ਆ। ਜੇ ਇਸ ਗੱਲ ਦੇ ਵਿੱਚ ਕਿਤੇ ਵੀ ਊਨਤਾ ਹੀ ਆ ਗਈ ਨਾ, ਤੇ ਫੇਰ ਬਹੁਤ ਕਿਤੇ ਨਾ ਕਿਤੇ ਇਹ ਬੁਰਾ ਹੋਣਾ। ਸੋ ਮੈਨੂੰ ਮੈਂ ਤਾਂ ਖੁਦ ਸ਼ੌਕ ਹੋਊਂਗਾ ਇਸ ਚੀਜ਼ ਦੇ ਵਿੱਚ। ਪਰ ਹੁਣ ਤਾਂ ਅਸੀਂ ਦੁਆ ਅਰਦਾਸ ਕਰਦੇ ਹਾਂ ਵੀ ਕੋਈ ਬਾਬੇ ਨਾਨਕ ਦੇ ਨਾਂ ਤੇ ਸਿਆਸਤ ਨਾ ਕਰੇ, ਤੇ ਉਹ ਜਿੰਨੀ ਛੇਤੀ ਹੋ ਸਕੇ ਇਹ ਕੋਰੀਡੋਰ ਬਣ ਜਾਵੇ।
ਸੋ ਬਿਲਕੁਲ ਜੀ, ਚਾਹੇ ਚਲੋ ਕ੍ਰੈਡਿਟ ਜੋ ਵੀ ਲੈ ਰਹੇ ਆ, ਸੋ ਸਾਰੇ ਚਲੋ ਆਪਾਂ ਤੇ ਇਹੀ ਕਹਿ ਸਕਦੇ ਹਾਂ ਵੀ ਭਾਈ ਦੇ ਪਾਤਰ ਆ, ਜਿੱਦਾਂ ਵੀ ਮਰਜ਼ੀ ਆ, ਜੋ ਵੀ ਮਰਜ਼ੀ ਹੋਇਆ, ਜਿੰਨਾ ਦੀਆਂ ਵੀ ਮਰਜ਼ੀ ਕੋਸ਼ਿਸ਼ਾਂ ਦੇ ਨਾਲ ਇੱਕ ਬਹੁਤ ਸੋਹਣੇ ਫੈਸਲਾ ਅੱਜ ਗੁਰਪੁਰਬ ਦੇ ਮੌਕੇ ਤੇ ਮਿਲਿਆ ਵਾ। ਤੇ ਦੂਸਰੀ ਗੱਲ ਇਹ ਵੀ ਇਮੇਜਿਨ ਹੋ ਰਹੀ ਹੈ ਕਿ ਅਸੀਂ ਤਾਂ ਹੁਣ ਚਲੋ ਆਪਾਂ ਕਿਸੇ ਨੇ ਦੇਖਿਆ ਵੀ ਨੀ, ਕਿਉਂਕਿ ਪਾਕਿਸਤਾਨ ਦੇ ਲੋਕ ਵੀ ਆਪਣੇ ਆ, ਉਧਰੋਂ ਆਏ ਹੋਏ ਆ। ਸੋ ਇੱਕ ਤਰ੍ਹਾਂ ਦੀ ਇਹ ਵੀ ਇਮੈਜੀਨੇਸ਼ਨ ਹੋ ਰਹੀ ਹੈ ਕਿ ਜਿਹੜੇ ਪੁਰਾਣੇ ਬਜ਼ੁਰਗ ਆ ਉਹਨਾਂ ਦੀਆਂ ਕਿੰਨੀਆਂ ਕਹਾਣੀਆਂ ਆਪਾਂ ਮਤਲਬ ਕਿ ਤੇ ਫੇਸਬੁੱਕ ਤੇ ਵੀ ਦੇਖਦੇ ਸੀ ਕਿ ਕਿੰਨਾ ਯਾਦ ਕਰਦੇ ਆ ਉਹ ਉਧਰ ਦੇ ਲੋਕਾਂ ਨੂੰ, ਆਪਣੇ ਉਹਨਾਂ ਘਰਾਂ ਨੂੰ, ਆਪਣੇ ਉਹਨਾਂ ਹਾਣੀ ਬੇਲੀਆਂ ਨੂੰ। ਸੋ ਕਿਤੇ ਨਾ ਕਿਤੇ ਅੱਜ ਵੀ ਉਹ ਬੜੇ ਖੁਸ਼ ਹੋਏ ਹੋਣਗੇ ਕਿ ਚਲੋ ਇੱਕ ਜ਼ਰੀਆ ਤਾਂ ਮਿਲਿਆ ਉਹਨਾਂ ਨੂੰ ਵੀ।
ਜੀ ਜੀ ਬਿਲਕੁਲ, ਦੇਖੋ ਚਾਹੇ ਹੁਣ ਅਟਲ ਬਿਹਾਰੀ ਵਾਜਪੇਈ ਦਾ ਨਾਂ ਲਿਆ ਜਾ ਰਿਹਾ ਵੀ ਉਹਨਾਂ ਨੇ 99 ਸ਼ੁਰੂ ਕੀਤਾ ਸੀ, ਚਾਹੇ ਕਿਸੇ ਹੋਰ ਚੀਜ਼ ਦਾ ਲਿਆ ਜਾ ਰਿਹਾ, ਪਰ ਸਾਨੂੰ ਇਹਨਾਂ ਗੱਲਾਂ ਦਾ ਕੋਈ ਫਰਕ ਨੀ ਪੈਂਦਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਚਾਹੇ ਰਲ ਮਿਲ ਕੇ ਫੈਸਲਾ ਲਿਆ, ਜੇ ਰਲ ਮਿਲ ਕੇ ਬਾਬਾ ਨਾਨਕ ਦੇ ਇੱਕ ਜਿਹੜਾ ਇੱਕ ਇਹ ਚੀਜ਼ ਹੋ ਸਕਦੀ ਆ ਤਾਂ ਇੱਕ ਦੁਨੀਆ ਲਈ ਇੱਕ ਬਹੁਤ ਵੱਡਾ ਸੁਨੇਹਾ, ਦੁਨੀਆਂ ਲਈ ਉਹਨਾਂ ਲੋਕਾਂ ਲਈ ਸੁਨੇਹਾ ਵੀ ਵਾਕਈ ਕਿਸੇ ਬੰਦੇ ਦੇ ਨਾਂ ਦੇ ਉੱਤੇ ਤਾਂ ਸਾਰੇ ਸਹਿਮਤ ਹੋ ਸਕਦੇ ਆ ਨਾ, ਕੋਈ ਤਾਂ ਇਹੋ ਜਿਹਾ ਨਾਂ ਹੈ ਦੁਨੀਆਂ ਦੇ ਵਿੱਚ ਜਿੱਥੇ ਕੋਈ ਵੀ ਬੰਦਾ ਕੋਲੇ ਸਵਾਲ ਖਤਮ ਹੋ ਜਾਂਦੇ ਆ। ਸੋ ਇਹ ਸਭ ਤੋਂ ਵੱਡੀ ਗੱਲ ਆ ਸਾਡੇ ਲਈ, ਇਹ ਵੱਡੀ ਗੱਲ ਆ ਅਸੀਂ ਉਸ ਗੁਰੂ ਨਾਨਕ ਦੇ ਪੈਰੋਕਾਰ ਆ ਜਿੱਥੇ ਮੁਸਲਿਮ ਵੀ, ਜਿੱਥੇ ਹਿੰਦੂ ਵੀ, ਜਿੱਥੇ ਸਿੱਖ ਵੀ, ਜਿੱਥੇ ਹਰ ਕੋਈ ਇਸ ਗੱਲ ਦੇ ਉੱਤੇ ਐਗਰੀ ਹੁੰਦਾ ਕਿ ਹਾਂਜੀ ਵੀ ਮੈਂ ਅਸੀਂ ਇੱਥੇ ਨੀ ਕੋਈ ਕੁੰਤੂ ਪਰੰਤੂ ਕਰਦੇ, ਕੋਈ ਸਵਾਲ ਕਰਦੇ, ਤੇ ਮੁਲਕਾਂ ਦੀਆਂ ਆਪਣੀਆਂ ਜਿਹੜੀਆਂ ਇੱਕ ਹੋਮੇ ਹੁੰਦੀ ਆ ਉਹ ਵੀ ਖਤਮ ਹੋ ਜਾਂਦੀ ਹੈ ਕਿਸੇ ਇੱਕ ਨਾਂ ਦੇ ਉੱਤੇ ਹੈ ਤਾਂ ਉਹ ਗੁਰੂ ਨਾਨਕ ਦੇਵ ਜੀ ਦਾ ਨਾਂ ਜੀ। ਸੋ ਬਾਬੀ ਜੀ ਬਸ ਮੈਂ ਖੁਸ਼ੀ ਬਿਆਨ ਨੀ ਕਰ ਸਕਦਾ ਅੱਜ ਮੇਰੇ ਕੋਲ, ਮੈਂ ਤਾਂ ਇੰਨਾ ਖੁਸ਼ ਹਾਂ ਤੇ ਮੈਨੂੰ ਉਮੀਦ ਆ ਵੀ ਸਾਡੇ ਸਾਰੇ ਸਰੋਤੇ, ਸਾਰੇ ਜਿਹੜੇ ਸਾਡੇ ਨਾਲ ਜੁੜੇ ਲੋਕ ਆ ਅੱਜ ਉਹ ਜ਼ਰੂਰ ਅਸਲੀ ਵਧਾਈਆਂ ਦੇਣ ਦਾ ਜਿਹੜਾ ਟਾਈਮ ਆ।
ਜੀ ਬਿਲਕੁਲ, ਅੱਜ ਸਾਰੇ ਹੀ ਵਧਾਈਆਂ ਇੱਕ ਦੂਸਰੇ ਨੂੰ ਲੈ ਦੇ ਸਕਦੇ ਆ ਤੇ ਇੱਕ ਆਸ ਵੀ ਆ। ਚਲੋ ਦੇਖਦੇ ਆ ਜੀ ਆਪਣੇ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਜਿਹੜੇ ਲਿਸਨਰ ਆ ਆਪਣੀ ਖੁਸ਼ੀ ਦਾ ਇਜ਼ਹਾਰ ਕਿਹੜੇ ਢੰਗ ਦੇ ਨਾਲ ਕਰਦੇ ਆ, ਤੇ ਅੱਗੇ ਖਬਰਾਂ ਬਾਰੇ ਹੋਰ ਵੀ ਗੱਲਬਾਤ ਕਰਦੇ ਆ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਸੁਲਤਾਨਪੁਰ ਲੋਧੀ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ 3,350 ਕਰੋੜ ਰੁਪਏ ਦਾ ਐਲਾਨ ਕੀਤਾ ਵਾ। ਸੋ ਉਹਨਾਂ ਨੇ ਨਾਲ ਹੀ ਦੱਸਿਆ ਜੀ ਇੱਕ ਪ੍ਰੋਜੈਕਟ ਆ ਜਿਸ ਦੇ ਵਿੱਚ ਕਹਿੰਦੇ ਕਿ 36 ਪਿੰਡ ਬਣਗੇ ਹੈਰੀਟੇਜ, ਤੇ ਬਾਕੀ ਦੀ ਗੱਲ ਸਾਨੂੰ ਤੁਸੀਂ ਦੱਸ ਦੋ ਜੀ ਕੀ ਹੈ ਇਸ ਪ੍ਰੋਜੈਕਟ ਦੇ ਵਿੱਚ।
ਦੇਖੋ ਪ੍ਰੋਜੈਕਟ ਤਾਂ ਬਹੁਤ ਵੱਡਾ ਐਲਾਨਿਆ ਗਿਆ ਤੇ ਨਾਲ ਨਾਲ ਜਿਹੜੇ ਪ੍ਰਧਾਨ ਮੰਤਰੀ ਤੋਂ ਜਿਹੜੀ ਹੋਰ ਵੀ ਫੰਡ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਹੋਰ ਵੀ ਫੰਡ ਦਿੱਤਾ ਜਾਵੇ। ਪਰ ਮੈਂ ਪਹਿਲਾਂ ਵੀ ਇਸ ਤੇ ਗੱਲ ਕਰ ਚੁੱਕਿਆ ਵੀ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਜਾਂ ਉਹਨਾਂ ਦੇ 550 ਸਾਲਾਂ ਦਿਵਸ ਦੇ ਉੱਤੇ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਵੀ ਅਸੀਂ ਜਿਹੜਾ ਬਜਟ ਰੱਖਿਆ ਉਸ ਬਜਟ ਦਾ ਹਿੱਸਾ ਉਹਨੂੰ ਹਵਾ ਚ ਉਡਾਉਣ ਦੀ ਥਾਂ ਤੇ ਉਹਨੂੰ ਜ਼ਮੀਨ ਚ ਬੀਜੀਏ। ਮੇਰਾ ਕਹਿਣ ਦਾ ਮਤਲਬ ਤੁਸੀਂ ਸਮਝ ਗਏ ਹੋਵੋਗੇ ਵੀ ਜੇ ਆਪਣੇ ਕੋਲੇ ਮੰਨ ਲਓ ਇੱਕ ਮਣ ਕਣਕ ਹੈਗੀ ਤਾਂ ਉਸ ਮਣ ਕਣਕ ਦਾ ਅਸੀਂ ਉਹਨੂੰ ਆਟਾ ਬਣਾ ਕੇ ਜਾਂ ਗੁਲਗੁਲੇ ਪਕਾ ਕੇ ਖਾਣ ਦੀ ਥਾਂ ਤੇ ਜੇ ਅਸੀਂ ਉਸ ਨੂੰ ਬੀਜ ਲਈਏ ਤੇ ਬੀਜ ਕੇ ਥੋੜਾ ਜਿਹਾ ਸਬਰ ਰੱਖੀਏ ਤੇ ਸਬਰ ਰੱਖ ਕੇ ਉਹਦੇ ਚੋਂ ਅਸੀਂ ਵੱਧ ਤੋਂ ਵੱਧ ਜਿਹੜਾ 40 ਮਣ ਪੈਦਾ ਕਰ ਲਈਏ, ਫਿਰ 40 ਮਣ ਨੂੰ ਬੀਜ ਲਈਏ, ਫਿਰ ਉਹਨੂੰ ਪੈਦਾ ਕਰ ਲਈਏ, ਏਦਾਂ ਕਰਦੇ ਕਰਦੇ ਅਸੀਂ ਉਹਨੂੰ ਬਹੁਤ ਵਧਾ ਸਕਦੇ ਹਾਂ। ਤੇ ਇੱਕ ਤਰੀਕਾ ਇਹ ਆ ਵੀ 40 ਮਣ ਨੂੰ ਭਿਆ ਕੇ ਆਪਾਂ ਗੁਲਗੁਲੇ ਬਣਾਈਏ ਤੇ ਖਾਈਏ ਤੇ ਆਨੰਦ ਮਾਣੀਏ ਤੇ ਉਦੋਂ ਬਾਅਦ ਭੁੱਲ ਜਾਈਏ। ਸੋ ਮੈਂ ਬੇਨਤੀ ਕਰਦਾ ਸਾਡੀਆਂ ਸਰਕਾਰਾਂ ਕੋਲੇ ਵੀ ਬੇਨਤੀ ਹੈ, ਇੰਨਾ ਪੈਸਾ ਗੁਲਗੁਲੇ ਬਣਾਉਣ ਤੇ ਨਾ ਲਾਇਓ, ਕੋਸ਼ਿਸ਼ ਕਰਿਓ, ਖੁਸ਼ੀਆਂ ਜ਼ਰੂਰ ਬਣਾਇਓ, ਖੁਸ਼ੀਆਂ ਅੰਦਰੋਂ ਹੀ ਆ ਜਾਂਦੀਆਂ, ਖੁਸ਼ੀਆਂ ਜਿਵੇਂ ਅੱਜ ਦੀ ਗੱਲ ਕਰੀਏ ਨਾ ਤੇ ਜਿਹੜੀਆਂ ਆਤਿਸ਼ਬਾਜ਼ੀਆਂ ਉਹ ਅੰਦਰੋਂ ਹੀ ਫੁੱਟ ਰਹੀਆਂ, ਜਿਹੜਾ ਮਾਣ ਆ ਉਹ ਅੰਦਰੋਂ ਹੀ ਖੁਸ਼ ਹੋ ਰਿਹਾ, ਪਟਾਕੇ ਅੰਦਰ ਹੀ ਚੱਲ ਰਹੇ ਆ। ਸੋ ਉਹ ਆਨੰਦ ਦੀ ਅਵਸਥਾ ਹੁੰਦੀ ਹੈ ਜਿਹਨੂੰ ਕਿਹਾ ਜਾਵੇ, ਅੱਜ ਉਹ ਆਨੰਦ ਦੀ ਅਵਸਥਾ ਇਸ ਖੁਸ਼ੀ ਦੀ। ਸੋ ਆਨੰਦ ਦੀ ਅਵਸਥਾ ਅਸੀਂ ਆਪਣੇ ਮਨ ਮਰਜ਼ੀ ਨਾਲ ਲੈ ਸਕਦੇ ਹਾਂ, ਆਪਣੇ ਅੰਦਰੋਂ ਲੈ ਸਕਦੇ ਹਾਂ ਜੇ ਅਸੀਂ ਇਹਨੂੰ ਮਾਨਣ ਦੀ ਕੋਸ਼ਿਸ਼ ਕਰੀਏ। ਪਟਾਕੇ ਚਲਾਉਣੇ, ਆਤਿਸ਼ਬਾਜ਼ੀਆਂ ਚਲਾਉਣੀਆਂ ਜਾਂ ਕੋਈ ਡੈਕੋਰੇਸ਼ਨਾਂ ਤੇ ਬਹੁਤ ਜ਼ਿਆਦਾ ਪੈਸਾ ਲਾਉਣਾ, ਉਹਦਾ ਕੋਈ ਫਾਇਦਾ ਨਹੀਂ ਹੈ। ਉਦੋਂ ਬਿਹਤਰ ਆ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ, ਬਾਬੇ ਨਾਨਕ ਦੇ ਫਲਸਫੇ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਸੀਂ ਉਹ ਪੈਸਾ ਵਰਤੀਏ ਤੇ ਅਸੀਂ ਇਹ ਨੀਤੀ ਰੱਖੀਏ ਵੀ ਅੱਜ 3500 ਕਰੋੜ ਅਸੀਂ ਲਾਉਣੇ ਆ। ਇਹ 3500 ਕਰੋੜ ਨਾਲ ਘੱਟੋ ਘੱਟ ਬਾਹਲਾ ਨਹੀਂ ਤਾਂ 100-20-30 ਲੱਖ 50 ਲੱਖ ਬੰਦਾ ਸਿੱਖੀ ਨਾਲ ਹੋਰ ਜੁੜੇ, ਉਹਨਾਂ ਨੂੰ ਪਤਾ ਲੱਗੇ ਵੀ ਬਾਬੇ ਨਾਨਕ ਦਾ ਜਿਹੜਾ ਫਲਸਫਾ ਕੀ ਸੀ। ਸੋ ਉਸ ਲਈ ਸਾਨੂੰ ਆਧੁਨਿਕਤਾ ਵਰਤ ਲੈਣੀ ਚਾਹੀਦੀ ਆ, ਉਸ ਲਈ ਸਾਨੂੰ ਸਾਰਾ ਕੁਛ ਜੋ ਵੀ ਕਹਿ ਸਕਦੇ ਹਾਂ ਜਿਹਦੇ ਨਾਲ ਵੀ ਪ੍ਰਚਾਰ ਪ੍ਰਸਾਰ ਦੇ ਵਿੱਚ ਵਾਧਾ ਹੁੰਦਾ ਉਹ ਵਰਤ ਲੈਣਾ ਚਾਹੀਦਾ।
ਜੀ ਬਿਲਕੁਲ। ਸੋ ਅੱਜ ਦੇ ਜਿਹੜਾ ਅੱਜ ਦਾ ਪੇਪਰ ਆ ਜੀ, ਅਖਬਾਰ ਆ, ਉਸ ਦੇ ਵਿੱਚ ਤਾਂ ਵੈਸੇ ਅੱਜ ਪਹਿਲੀ ਵਾਰ ਇੰਨੀ ਖੁਸ਼ੀ ਹੋ ਰਹੀ ਆ ਵਾਕਈ ਤੁਹਾਡੇ ਕਹਿਣ ਦੇ ਨਾਲ ਕਿ ਪਹਿਲੀ ਵਾਰ ਇੰਨੀ ਖੁਸ਼ੀ ਹੋ ਰਹੀ ਆ ਅਖਬਾਰ ਨੂੰ ਅਖਬਾਰ ਕਹਿੰਦੇ ਆ ਤੇ ਅਖਬਾਰ ਪੜ੍ਹ ਕੇ। ਸੋ ਹਰ ਪਾਸੇ ਜੀ ਵਧਾਈਆਂ ਮਿਲ ਰਹੀਆਂ ਨੇ, ਵਧਾਈਆਂ ਦੇ ਰਹੇ ਆ, ਖੁਸ਼ੀਆਂ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਇਸ ਲਾਂਘੇ ਦੇ ਖੁੱਲਣ ਦੇ ਨਾਲ। ਸੋ ਬੜਾ ਵਧੀਆ ਲੱਗ ਰਿਹਾ ਅੱਜ ਅਖਬਾਰ ਨੂੰ ਦੇਖ ਕੇ ਵੀ ਤੇ ਪੜ੍ਹ ਕੇ ਵੀ, ਪਰ ਇਸ ਦੇ ਨਾਲ ਹੀ ਬ੍ਰਾਦਰ ਸਾਹਿਬ ਕੁਝ ਕੁ ਹੋਰ ਖਬਰਾਂ ਵੀ ਨੇ। ਤੇ ਅਗਲੀ ਖਬਰ ਹੈ ਜੀ, ਵਿਕਰਮਜੀਤ 5 ਦਿਨਾਂ ਰਿਮਾਂਡ ਤੇ ਭੇਜਿਆ ਤੇ ਪੁਲਿਸ ਨੇ 10 ਦਿਨਾਂ ਦੀ ਰਿਮਾਂਡ ਮੰਗੀ ਸੀਗੀ ਪਰ ਉਹਨਾਂ ਨੂੰ 5 ਦਿਨਾਂ ਦੀ ਮਿਲੀ ਆ ਨਿਰੰਕਾਰੀ ਸਤਸੰਗ ਭਵਨ ਗਰਨੇਡ ਕਾਂਡ ਦੇ ਵਿੱਚ। ਸੋ ਕੀ ਸੀ ਇਹ ਕਾਂਡ ਤੇ ਕੀ ਸਾਰਾ ਮਾਮਲਾ ਵਾ ਜੀ?
ਦੇਖੋ ਮਾਮਲਾ ਤਾਂ ਇਹ ਸੀ ਜੀ, ਤਿੰਨ ਬੰਦਿਆਂ ਦੀ ਜਿਹੜੀ ਮੌਤ ਹੋਈ ਆ, ਨਿਰੰਕਾਰੀ ਭਵਨ ਉੱਤੇ ਬੰਬ ਚੱਲਿਆ ਤੇ ਉਹਦੇ ਲਈ ਪੁਲਿਸ ਨੇ ਦਾਅਵਾ ਕੀਤਾ ਵੀ ਅਸੀਂ ਕੁਝ ਕੁ ਘੰਟਿਆਂ ਚ ਜਿਹੜਾ ਹੱਲ ਕਰਤਾ ਮਸਲਾ। ਉਹਦੇ ਚ ਇੱਕ ਵਿਕਰਮ ਸਿੰਘ ਤੇ ਕਵਤਾਰ ਸਿੰਘ ਨਾਂ ਦੇ ਦੋ ਬੰਦਿਆਂ ਨੂੰ ਜਿਹੜਾ ਗ੍ਰਿਫ਼ਤਾਰ ਕੀਤਾ ਗਿਆ। ਭਾਵੇਂ ਦੋਨਾਂ ਬੰਦਿਆਂ ਦੇ ਪਿੰਡ ਚੋਂ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਦੋਨੇ ਬੰਦੇ ਦੀ ਨੇਚਰ ਜਿਹੜੀ ਪਿੰਡ ਦੇ ਵਿੱਚ ਜਾਂ ਉਹਨਾਂ ਦਾ ਇੱਕ ਪਿੰਡ ਦੇ ਲੋਕਾਂ ਦਾ ਉਹਨਾਂ ਪ੍ਰਤੀ ਜੋ ਵਿਚਾਰ ਆ ਉਹ ਇੰਨੇ ਕੁ ਚੰਗੇ ਆ ਵੀ ਉਹ ਇੰਨੇ ਹੋ ਹੀ ਨੀ ਸਕਦੇ, ਉਹ ਇਹ ਕੁਛ ਕਰ ਹੀ ਨੀ ਸਕਦੇ ਤੇ ਉਹਨਾਂ ਨੇ ਨੀ ਕੀਤਾ। ਪਰ ਦੂਜੇ ਪਾਸੇ ਕਿਤੇ ਨਾ ਕਿਤੇ ਤਾਂ ਕੋਈ ਗੱਲ ਹੋਈ ਆ ਤੇ ਜਿਹੜੀ ਪੁਲਿਸ ਦੱਸ ਰਹੀ ਆ ਵੀ ਜਿਹੜੇ ਕੈਮਰਿਆਂ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਫੜਨ ਕਰਕੇ ਤੇ ਉਹਦੀ ਜਿਹੜੀ ਪਿੱਛਾ ਕਰਦੇ ਹੋਏ ਉਹ ਉੱਥੇ ਪਹੁੰਚੇ ਆ। ਮੇਰਾ ਮੰਨਣਾ ਇਹ ਆ ਵੀ ਦੇਖੋ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਿਤੇ ਨਾ ਕਿਤੇ ਇਹ ਚੀਜ਼ਾਂ ਚ ਆ ਜਾਂਦੀ ਆ, ਉਹ ਗੁੱਸੇ ਚ ਆ ਕੇ ਤੇ ਇਹੋ ਜਿਹੇ ਕਦਮ ਚੱਕ ਲੈਂਦੀ ਆ। ਪਰ ਜਿਹੜਾ ਤਾਂ ਕਦਮ ਚੱਕਣ ਚ ਫਰਕ ਹੁੰਦਾ, ਕਦਮ ਚੱਕਣ ਚ ਬਹੁਤ ਸਾਰੀਆਂ ਜਥੇਬੰਦੀਆਂ ਦਾ ਇੱਥੇ ਨਾਂ ਲਾਇਆ ਜਾ ਰਿਹਾ, ਬੱਬਰ ਖਾਲਸਾ ਦਾ ਨਾਂ ਲਾਇਆ ਜਾ ਰਿਹਾ ਵੀ ਉਹਨਾਂ ਦੇ ਜਿਹੜੇ ਪੈਰੋਕਾਰ ਸਨ, ਬੰਬ ਉਹਨਾਂ ਨੇ ਮੁਹੱਈਆ ਕਰਾਇਆ। ਪਰ ਮੇਰਾ ਮੰਨਣਾ ਇਹ ਆ ਵੀ ਸਿੱਖਇਜ਼ਮ ਦੇ ਵਿੱਚ ਜੇ ਕਿਤੇ ਕੋਈ ਵੀ ਬੰਦਾ ਇਹ ਕਹਿੰਦਾ ਵੀ ਸਿੱਖਇਜ਼ਮ ਚ ਅਸੀਂ ਆਪਣੀਆਂ ਹੱਕਾਂ ਲਈ ਜਾਂ ਅਸੀਂ ਕਿਸੇ ਦੇ ਹੱਕਾਂ ਲਈ, ਜ਼ਿਆਦਾ ਤਾਂ ਅਸੀਂ ਕਿਸੇ ਦੇ ਹੱਕਾਂ ਲਈ ਜਾਨਾਂ ਵਪਾਰੀਆਂ ਤੇ ਅਸੀਂ ਇਹ ਕੰਮ ਕਰ ਰਹੇ ਹਾਂ ਜਾਂ ਕਰਦੇ ਹਾਂ, ਤਾਂ ਉਹ ਕਿਤੇ ਵੀ ਆਮ ਨਿਹੱਥੇ ਲੋਕਾਂ ਤੇ ਭਾਵੇਂ ਉਹ ਨਿਰੰਕਾਰੀ ਆ ਭਾਵੇਂ ਕਿੰਨਾ ਕੀ ਮਾੜਾ ਹੋ ਉਹਦੇ ਉੱਤੇ ਕਦੇ ਵੀ ਇਹ ਨਹੀਂ ਚਲਾਉਂਦੇ, ਉਹਦੇ ਉੱਤੇ ਕਦੇ ਵੀ ਕੋਈ ਵਾਰ ਨਹੀਂ ਕਰਦਾ। ਇਹ ਸਿੱਖ ਦਾ ਪਹਿਲਾ ਫਲਸਫਾ, ਸਿੱਖੀ ਦਾ ਪਹਿਲਾ ਫਲਸਫਾ। ਸੋ ਜੇ ਅੱਜ ਇਹ ਨੌਜਵਾਨਾਂ ਨੇ ਇਹ ਕੰਮ ਕੀਤਾ ਜਾਂ ਜਿਹਨੇ ਵੀ ਕੀਤਾ, ਇਹ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਵੀ ਹੋ ਸਕਦਾ ਵੀ ਇਹਨਾਂ ਨੂੰ ਫਸਾਇਆ ਗਿਆ ਹੋਵੇ, ਪਰ ਜਿਹਨੇ ਵੀ ਇਹ ਕੰਮ ਕੀਤਾ ਉਹਨਾਂ ਸਾਰਿਆਂ ਅੱਗੇ ਇਹੀ ਚੀਜ਼ ਆ ਵੀ ਉਹ ਸਿੱਖੀ ਦੇ ਫਲਸਫੇ ਨੂੰ ਸਮਝਣ। ਸਿੱਖੀ ਕਦੇ ਵੀ ਨਿਹੱਥਿਆਂ ਤੇ ਵਾਰ ਕਰਨ ਲਈ ਨਹੀਂ ਕਹਿੰਦੀ। ਸਿੱਖੀ ਕਹਿੰਦੀ ਆ ਹਾਂ ਵੀ ਜੇ ਦੁਸ਼ਮਣ ਆ, ਜੇ ਕਿਸੇ ਬੰਦੇ ਨੇ ਤੁਹਾਡੇ ਤੇ ਧੱਕਾ ਕੀਤਾ, ਤੁਹਾਡੇ ਨਾਲ ਉਹ ਕੀਤਾ, ਤਾਂ ਉਸ ਅਸਲੀ ਬੰਦੇ ਦਾ ਜਿਹੜਾ ਉਹਨੂੰ ਉਹਦੇ ਤੇ ਸਾਨੂੰ ਕਰਨਾ ਪੈਣਾ ਗਾ, ਉਹਦਾ ਖਾਤਮਾ ਕਰਨਾ ਪੈਣਾ। ਇਹ ਨਤੀਜੇ ਹੁਣ ਤੱਕ ਇਤਿਹਾਸ ਚ ਸਿੱਖਾਂ ਦੇ ਜਿਹੜੇ ਸਿਰਕਟ ਲੋਕਾਂ ਨੇ ਇਹ ਹਾਸਲ ਵੀ ਕੀਤੇ ਆ ਤੇ ਇਹਨਾਂ ਨੂੰ ਅੰਜਾਮ ਵੀ ਦਿੱਤਾ। ਪਰ ਇੱਕ ਨਿਹੱਥਿਆਂ ਤੇ ਵਾਰ ਕਰਨ ਵਾਲਾ ਉਹ ਸਿੱਖੀ ਚ ਜਾਂ ਸਿੱਖਾਂ ਨੂੰ ਸ਼ੋਭਾ ਨਹੀਂ ਦਿੰਦਾ। ਨਿਰੰਕਾਰੀਆਂ ਨਾਲ 78 ਤੋਂ ਲੈ ਕੇ ਹੁਣ ਤੱਕ ਜੋ ਚੱਲਦਾ ਆ ਰਿਹਾ ਵੱਖਰੀ ਗੱਲ ਆ, ਪਰ ਉਹ ਜਮਾਨਾ ਬਦਲਿਆ ਕੋਈ ਏਡੀ ਗੱਲ ਨੀ। ਹੁਣ ਕੋਈ ਕਿਸੇ ਨੇ ਕਿਤੇ ਕੋਈ ਬੁਰਾ ਨੀ ਕਿਹਾ ਗਿਆ। ਤੇ ਜੇ ਇੱਕ ਸੰਗਤ ਕੋਈ ਵੀ ਧਰਮ ਦੇ ਲੋਕ ਕਿਤੇ ਸੰਗਤ ਕਰ ਰਹੇ ਆ ਤੇ ਅਸੀਂ ਉਸ ਚ ਜਾ ਕੇ ਬੰਬ ਚਲਾਉਣੇ ਆ, ਉਹ ਜ਼ਿਆਦਾ ਨਿੱਜੀ ਰੰਜਿਸ਼ ਹੋ ਸਕਦੀ ਆ ਜਾਂ ਗਿਆਨ ਦੀ ਕਮੀ ਹੋ ਸਕਦੀ ਆ। ਸੋ ਗਿਆਨ ਦੀ ਕਮੀ ਅਸੀਂ ਕੋਈ ਦੁਨਿਆਵੀ ਗਿਆਨ ਦੀ ਨੀ ਗੱਲ ਕਰਦੇ, ਮੈਂ ਤਾਂ ਇਹੀ ਕਹੂੰਗਾ ਜੀ ਵੀ ਜੋ ਬੰਦਾ ਗੁਰਬਾਣੀ ਦੇ ਨਾਲ ਜੁੜ ਗਿਆ, ਗੁਰਬਾਣੀ ਪੜ੍ਹਦਾ, ਉਹਨੂੰ ਲੋੜ ਹੀ ਨੀ ਪੈਂਦੀ ਇਹਨਾਂ ਗੱਲਾਂ ਨੂੰ ਐਕਸਪਲੇਨ ਕਰਨ ਦੀ। ਉਹਦੇ ਕੋਲੇ ਇੰਨੀਆਂ ਸੋਝੀ ਤਾਂ ਉਹਨੂੰ ਆ ਜਾਂਦੀ ਆ ਵੀ ਮੈਂ ਕਿੱਥੇ ਕੀ ਕਰਨਾ।
ਬਿਲਕੁਲ ਜੀ, ਪਤਾ ਸਭ ਨੂੰ ਹੁੰਦਾ ਵਾ ਤੇ ਬਾਕੀ ਕੀ ਕਹਿ ਸਕਦੇ ਆ, ਆਪੋ ਆਪਣੀ ਹਿਸਾਬ ਹੁੰਦਾ ਵਾ ਬੰਦੇ ਦੀ ਹਰ ਗੱਲ ਕਹਿਣ ਦਾ ਤੇ ਹਰ ਗੱਲ ਨੂੰ ਸਮਝਣ ਦਾ। ਸੋ ਅੱਗੇ ਗੱਲ ਕਰਦੇ ਆ ਜੀ, ਭਾਰਤ ਤੇ ਆਸਟ੍ਰੇਲੀਆ ਦੇ ਦਰਮਿਆਨ ਜਿਹੜੇ 5 ਸਮਝੌਤੇ ਹੋਏ ਆ ਤੇ ਨਾਲ ਹੀ ਅਗਲੀ ਖਬਰ ਦੇ ਵਿੱਚ ਦੱਸਿਆ ਵਾ ਕਿ ਜਿਹੜੇ ਪਰਦੇਸੀ ਆ ਉਹਨਾਂ ਨੂੰ ਨਿਵੇਸ਼ ਕਰਨ ਗਏ ਵੀ ਆਪਣੇ ਦੇਸ਼ ਦੇ ਵਿੱਚ ਕੋਈ ਨਾ ਕੋਈ ਚੀਜ਼ ਤੇ ਨਿਵੇਸ਼ ਕਰਨ ਲਈ ਵਾਹਵਾ ਜ਼ਿਆਦਾ ਉਤਸ਼ਾਹਿਤ ਕੀਤਾ ਜਾ ਰਿਹਾ ਵਾ। ਸੋ ਇਸੇ ਬਾਰੇ ਕੀ ਕਹੋਗੇ, ਕਿਉਂਕਿ ਪਹਿਲਾਂ ਖ਼ਬਰਾਂ ਸੀਗੀਆਂ ਕਾਫੀ ਜ਼ਿਆਦਾ ਆਈਆਂ ਸੀ ਕਿ ਤੁਸੀਂ ਉੱਥੇ ਕੋਈ ਪ੍ਰੋਪਰਟੀ ਨੀ ਖਰੀਦ ਸਕਦੇ ਜਾਂ ਉਹਦੇ ਲਈ ਕਾਫੀ ਜ਼ਿਆਦਾ ਅੜਚਣਾਂ ਵੀ ਆਉਂਦੀਆਂ ਸੀਗੀਆਂ, ਤੇ ਹੁਣ ਤੁਸੀਂ ਇਸ ਬਾਰੇ ਕੀ ਕਹੋਗੇ ਬਸ ਸਾਹਿਬ?
ਦੇਖੋ, ਦੇਸ਼ ਦੇ ਰਾਸ਼ਟਰਪਤੀ ਸਾਡੇ ਇੱਥੇ ਆਏ ਹੋਏ ਆ ਤੇ ਉਹਨਾਂ ਨੇ ਇਹ 5 ਸਮਝੌਤਿਆਂ ਦੇ ਉੱਤੇ ਜਿਹੜੇ ਦਸਤਖਤ ਕੀਤੇ ਆ, ਪਰ ਹਜੇ ਤੱਕ ਉਹ ਪੂਰਨ ਸਮਝੌਤੇ ਮੈਂ ਪੜ੍ਹੇ ਨੀ ਕਿ ਕਿਹੜੇ ਕਿਹੜੇ ਸਮਝੌਤੇ ਆ, ਪਰ ਫੇਰ ਵੀ ਹਮੇਸ਼ਾ ਜਦੋਂ ਕੋਈ ਏਦਾਂ ਲੀਡਰ ਆਉਂਦੇ ਆ ਤੇ ਬੜਾ ਰੇਅਰ ਚਾਂਸ ਹੁੰਦਾ ਜਦੋਂ ਕੋਈ ਰਾਸ਼ਟਰਪਤੀ ਆਵੇ, ਕਿਉਂਕਿ ਜਿਹੜੀ ਚੁਣੀ ਹੋਈ ਸਰਕਾਰ ਇਹੋ ਜਿਹੇ ਸਮਝੌਤੇ ਕਰਦੀ ਆ। ਰਾਸ਼ਟਰਪਤੀ ਦਾ ਭਾਵੇਂ ਉਹ ਦੇਸ਼ ਦਾ ਇੱਕ ਮੁਖੀ ਹੁੰਦਾ ਪਰ ਉਹਦਾ ਇੱਕ ਦਾਇਰਾ ਹੁੰਦਾ, ਉਸ ਦਾਇਰੇ ਦੇ ਵਿੱਚ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਉਸ ਢੰਗ ਨਾਲ ਹੀ ਆਪਣੇ ਸਮਝੌਤੇ ਕਰਨੇ ਪੈਂਦੇ ਆ, ਪਰ ਫੇਰ ਵੀ ਹਰ ਚੀਜ਼ ਰਾਸ਼ਟਰਪਤੀ ਦੇ ਦਸਖਤਾਂ ਦੇ ਨਾਲ ਹੀ ਜਾਰੀ ਕੀਤੀ ਜਾਂਦੀ ਆ। ਸੋ ਉਹ ਆਏ ਆ ਤੇ ਉਹਨਾਂ ਨੇ ਕੁਝ ਇੱਕ ਸਮਝੌਤੇ ਕੀਤੇ ਆ ਜੀ, ਉਹਨਾਂ ਸਮਝੌਤਿਆਂ ਦਾ ਜਦੋਂ ਲਾਗੂ ਹੋਣਗੇ ਆਪਾਂ ਉਹਦੀ ਕਹਾਂਗੇ। ਪਰ ਇਹਦੇ ਵਿੱਚ ਸਭ ਤੋਂ ਜਿਹੜੀ ਮੈਨੂੰ ਜਿਹੜੀ ਗੱਲ ਚਾਈ ਆ ਉਹ ਹੈ ਜੀ ਖੇਤੀ ਦੇ ਸੰਬੰਧ ਦੇ ਵਿੱਚ ਜਿਹੜੇ ਇੱਕ ਦੂਜੇ ਦੀ ਜਿਹੜੇ ਖੋਜ ਮੁੱਦੇ ਆ ਉਹ ਵਧਾਏ ਜਾਣਗੇ, ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਉਹਨਾਂ ਤੇ ਹੋਰ ਪੈਸਾ ਲਾਇਆ ਜਾਊਗਾ, ਤੇ ਉਹਦੇ ਚ ਨਾਲ ਜਿਹੜੀ ਕੁਛ ਨਾ ਕੁਛ ਹੈਂਡੀਕੈਪ ਲੋਕਾਂ ਦੇ ਮਾਮਲੇ ਦੇ ਵਿੱਚ ਵੀ ਦੁਵੱਲੇ ਨਿਵੇਸ਼ ਵਧਾਉਣ ਦੀ ਗੱਲ ਕੀਤੀ ਗਈ ਆ, ਤੇ ਪਰ ਮਾਈਨਿੰਗ ਦੇ ਵਿੱਚ ਵੀ ਪਹਿਲਾਂ ਵੀ ਜਿਹੜੀਆਂ ਗੱਲਾਂ ਚੱਲੀਆਂ, ਕਈ ਵਾਰ ਸ਼ੰਕਾ ਵੀ ਕੀਤੀ ਜਾਂਦੀ ਹੈ ਲੀਡਰਾਂ ਚ ਵੀ ਇਹ ਵੱਡੇ ਵਪਾਰੀਆਂ ਦੇ ਕਈ ਸੌਦੇ, ਜਿਵੇਂ ਪਹਿਲਾਂ ਮੋਦੀ ਲਈ ਇਹ ਦੋਸ਼ ਲੱਗੇ ਸੀ ਵੀ ਅਡਾਨੀ ਨੂੰ ਸੈੱਟ ਕਰਨ ਲਈ ਇੱਥੇ ਆਏ ਸਨ, ਤੇ ਹੁਣ ਇਹ ਵੀ ਹੋ ਸਕਦਾ ਵੀ ਰਾਸ਼ਟਰਪਤੀ ਦੇ ਨਾਂ ਤੇ ਇਹ ਜਿਹੀਆਂ ਗੱਲਾਂ ਹੋਣ, ਪਰ ਮੈਨੂੰ ਨੀ ਲੱਗਦਾ ਵੀ ਏਦਾਂ ਗੱਲ ਹੋਊਗੀ। ਤੇ ਇਹ ਪੜ੍ਹਾਈ ਲਿਖਾਈ ਤੇ ਖੋਜ ਦੇ ਮਾਮਲੇ ਚ ਜਿਹੜੀਆਂ ਕੁਝ ਕੁ ਗੱਲਾਂ ਹੁੰਦੀਆਂ, ਤੇ ਜਿਹੜਾ ਨਿਵੇਸ਼ ਦੀ ਗੱਲ ਆ ਇੱਥੇ ਅੱਜ ਕੱਲ ਉਲਟੀ ਗੱਲ ਹੋਈ ਪਈ ਆ ਜੀ, ਲੋਕ ਅੱਜ ਕੱਲ ਤਾਂ ਇੱਥੇ ਪ੍ਰਵਾਸੀਆਂ ਦੇ ਭਾਰਤ ਚ ਨਿਵੇਸ਼ ਕਰਨ ਦੀ ਹੋਈ ਆ, ਪਰ ਮੈਨੂੰ ਹਰ ਰੋਜ਼ ਮੈਨੂੰ ਇਹੋ ਜਿਹੇ 10-20 ਫੋਨ ਆਉਂਦੇ ਆ ਜਿਹੜੇ ਕਹਿੰਦੇ ਅਸੀਂ ਆਸਟ੍ਰੇਲੀਆ ਚ ਨਿਵੇਸ਼ ਕਰਨਾ, ਸਾਨੂੰ ਵੀਜ਼ਾ ਦਵਾਓ ਅਸੀਂ ਆਸਟ੍ਰੇਲੀਆ ਚ ਨਿਵੇਸ਼ ਕਰਨਾ। ਸੋ ਇਹ ਇੱਕ ਸਾਈਨ ਇਹ ਆ ਜੀ ਵੀ ਉਹਨਾਂ ਕੋਲੇ ਪੈਸਾ ਹੈ, ਸੋ ਇਸ ਪੈਸੇ ਕਰਕੇ ਉਹ ਇਹ ਗੱਲਾਂ ਕਰਦੇ ਆ
ਜੀ। ਸੋ ਅਗਲੀ ਖਬਰ ਬਾਰੇ ਗੱਲਬਾਤ ਕਰਦੇ ਆ ਜੀ, ਸ੍ਰੀ ਲੰਕਾ ਦੇ ਵਿਚ ਤਾਮਿਲ ਇਲਾਕੇ ਤੋਂ ਮਿਲੇ 230 ਮਨੁੱਖੀ ਪਿੰਜਰ, ਤੇ ਕਹਿੰਦੇ ਸ੍ਰੀ ਲੰਕਾ ਤੋਂ ਤਾਮਿਲ ਬਹੁ ਗਿਣਤੀ ਮੀਨਾਰ ਸਾਹਿਬ ਦੇ ਇੱਕ ਨਿਰਮਾਣ ਕਾਰਜ ਦੌਰਾਨ ਮਿਲੀ ਕਬਰ ਤੋਂ ਹੁਣ ਤੱਕ 230 ਤੋਂ ਜ਼ਿਆਦਾ ਮਨੁੱਖੀ ਪਿੰਜਰ ਕੱਢੇ ਜਾ ਚੁੱਕੇ ਹਨ, ਤੇ ਸ੍ਰੀ ਲੰਕਾ ਵਿੱਚ ਇਹ ਸਭ ਤੋਂ ਵੱਡੀ ਸਮੂਹਕ ਕਬਰ ਦੱਸੀ ਜਾ ਰਹੀ ਹੈ। ਇਹ ਕਬਰ ਸ਼ਹਿਰ ਦੇ ਮੁੱਖ ਬੱਸ ਅੱਡੇ ਦੇ ਨਜ਼ਦੀਕ ਅਗਸਤ ਚ ਉਸ ਸਮੇਂ ਮਿਲੀ ਜਦੋਂ ਇਸ ਨਵੀਂ ਇਮਾਰਤ ਦੇ ਨਿਰਮਾਣ ਲਈ ਮਜ਼ਦੂਰ ਖੰਡਾਈ ਕਰ ਰਹੇ ਸਨ, ਤੇ ਨਾਲ ਇਹ ਵੀ ਕਹਿ ਰਹੇ ਆ ਕਿ ਮੀਨਾਰ ਤੋਂ ਲਾਪਤਾ ਹੋਏ ਸਨ ਸੈਂਕੜੇ ਲੋਕ। ਸੋ ਇਸ ਦੀ ਜਿਹੜੀ ਵਿਆਪਕ ਖੁਦਾਈ ਹੈ ਜਿਹੜੀ ਉਹਦੀ ਕਰਨ ਦੇ ਜਿਹੜੇ ਆਦੇਸ਼ ਵੀ ਦਿੱਤੇ ਜਾ ਚੁੱਕੇ ਆ ਜੀ, ਕੀ ਕਹੋਗੇ ਇਸ ਬਾਰੇ? ਤੇ ਉਹ ਹਜੇ ਤੱਕ
ਕੋਈ ਸ਼ੱਕ ਨਹੀਂ
ਹੋ ਸਕਿਆ
ਜੀ ਜੀ, ਇਹ ਮਾੜਾ ਟਾਈਮ ਸੀਗਾ ਸ੍ਰੀ ਲੰਕਾ ਦੇ ਉੱਤੇ ਵੀ, ਤਾਮਿਲਾਂ ਵੇਲੇ ਬਹੁਤ ਮਾੜਾ ਟਾਈਮ ਰਿਹਾ, ਤੇ ਉਹ ਹੌਲੀ ਹੌਲੀ ਕਿਤੇ ਨਾ ਕਿਤੇ ਉਹਦੇ ਚ ਸੁਧਾਰ ਆਇਆ। ਪੰਜਾਬ ਦਾ ਦੌਰ ਤੇ ਸ੍ਰੀ ਲੰਕਾ ਦਾ ਦੌਰ ਤਕਰੀਬਨ ਪੈਰਲਰ ਹੀ ਚੱਲਿਆ, ਤੇ ਉੱਥੇ ਜਿਹੜੀ ਮਨੁੱਖਤਾ ਦਾ ਘਾਣ ਉੱਥੇ ਵੀ ਹੋਇਆ, ਜੇ ਸਾਡੇ ਮਨੁੱਖਤਾ ਦਾ ਘਾਣ ਹੁੰਦਾ ਰਿਹਾ ਤਾਂ ਉੱਥੇ ਵੀ ਮਨੁੱਖਤਾ ਦਾ ਘਾਣ ਹੋਇਆ। ਸੋ ਉਹਨਾਂ ਚੀਜ਼ਾਂ ਦੀਆਂ ਅੱਜ ਵੀ ਪੈੜਾਂ ਨਿਕਲ ਰਹੀਆਂ, ਉਹਨਾਂ ਚੀਜ਼ਾਂ ਦੀਆਂ ਅੱਜ ਵੀ ਗੱਲਾਂ ਨਿਕਲ ਰਹੀਆਂ, ਤਾਂ ਬੜੀ ਦੁੱਖ ਦੀ ਗੱਲ ਆ ਜੀ। ਤੇ ਅਸੀਂ ਤਾਂ ਇੱਕ ਮਨੁੱਖਤਾ ਦੇ ਨਾਂ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਕਰਨ ਵਾਲਿਆਂ ਨੂੰ ਸ਼ੇਮ ਕਹਾਂਗੇ ਤੇ ਅਰਦਾਸ ਕਰਾਂਗੇ ਵੀ ਜੋ ਅੱਗੇ ਤੋਂ ਇਹ ਜਿਹਾ ਵਰਤਾਰਾ ਨਾ ਹੋਵੇ
ਜੀ। ਬਰਾੜ ਸਾਹਿਬ ਖਬਰਾਂ ਦੇ ਵਿਚ ਇਹਨਾਂ ਹੀ, ਇਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਜਾਂ ਹੋਰ ਖਬਰਸਾਰ ਤੁਸੀਂ ਸਾਂਝੀ ਕਰਨਾ ਚਾਹੋ?
ਖਬਰਸਾਰ ਸਾਰੀਆਂ ਹੀ ਅੱਜ ਦੀਆਂ ਵਧੀਆ ਤੇ ਪੋਜ਼ਿਟਿਵ ਰਹੀਆਂ ਜੀ, ਤੇ ਮੈਂ ਤਾਂ ਅੱਜ ਇਹੀ ਦੁਆ ਅਰਦਾਸ ਕਰੂੰਗਾ ਵੀ ਹਰ ਰੋਜ਼ ਜਦੋਂ ਖਬਰਾਂ ਦੀ ਸਮੀਖਿਆ ਕਰਨ ਆਈਏ ਤੇ ਇੰਨਾ ਹੀ ਚਾਅ ਹੋਵੇ। ਅੱਜ ਮੈਂ ਦੱਸਦਾ ਸਰੋਤਿਆਂ ਨੂੰ ਵੀ ਅੱਜ ਮੈਂ ਬਹੁਤ ਲੇਟ, ਜਿਹੜਾ ਕਈ ਦਿਨਾਂ ਦਾ ਕੰਮ ਧੰਦੇ ਚ ਬਿਜ਼ੀ ਸੀ, ਤੇ ਮੈਂ 5 ਮਿੰਟ ਪਹਿਲਾਂ ਹੀ ਜਿਹੜਾ ਉੱਠਿਆ ਸੀ। ਮੈਨੂੰ ਲੱਗ ਰਿਹਾ ਸੀ ਵੀ ਮੈਂ ਨਿਊਜ਼ ਦਾ ਅੱਜ ਮੈਂ ਪੜ੍ਹ ਨਹੀਂ ਸਕਿਆ ਤੇ ਮੈਂ ਇਨਸਾਫ਼ ਨਹੀਂ ਕਰ ਸਕੂੰਗਾ, ਪਰ ਵਾਹਿਗੁਰੂ ਨੇ ਐਡੀ ਵਧੀਆ ਨਿਊਜ਼ ਸੁਬਹ ਸੁਬਹ ਦਿੱਤੀ ਕਿ ਅੱਜ ਮੈਨੂੰ ਸਭ ਤੋਂ ਵਧੀਆ ਲੱਗਿਆ ਨਿਊਜ਼ ਜਿਹੜਾ ਸੈਸ਼ਨ ਕਰਕੇ, ਨਿਊਜ਼ ਬਾਰੇ ਗੱਲਾਂ ਕਰਕੇ। ਭਾਵੇਂ ਮੈਂ ਅੱਜ ਕੋਈ ਹੋ ਸਕਦਾ ਇਹੋ ਜਿਹੀ ਗੱਲ ਨਾ ਕਰ ਸਕਿਆ ਹੋਵਾਂ ਜੋ ਅੰਦਰੂਨੀ ਗੱਲ ਨਾ ਕਰ ਸਕਿਆ ਹੋਵਾਂ, ਪਰ ਮੈਨੂੰ ਚਾਅ ਇੰਨਾ ਅੰਦਰੋਂ ਕਿ ਮੈਂ ਉਹਨੂੰ ਬਿਆਨ ਨਹੀਂ ਕਰ ਸਕਦਾ। ਸੋ ਅੱਜ ਦੇ ਇਸ ਚਾਹ ਵਾਲੇ ਦਿਹਾੜੇ ਦੇ ਉੱਤੇ ਮੈਂ ਫੇਰ ਸਾਰਿਆਂ ਨੂੰ ਵਧਾਈਆਂ ਦਿੰਦਾ, ਮੁਬਾਰਕਾਂ ਦਿੰਦਾ ਤੇ ਦੁਆ ਅਰਦਾਸ ਕਰਦਾ ਵੀ ਇਨਸਾਨੀਅਤ ਦੀ ਜਿਹੜੀਆਂ ਇਹ ਕੱਲ ਦਿਖਾਈ ਗਈ ਆ, ਜਿਹੜੀ ਧਰਮਾਂ ਤੋਂ ਰਾਜ ਤੋਂ ਸਿਆਸਤਾਂ ਤੋਂ ਉੱਚੇ ਹੋ ਕੇ ਜਿਹੜੀਆਂ ਗੱਲਾਂ ਦਿਖਾਈ ਗਈਆਂ, ਇਹ ਸਮੱਤ ਬਖਸ਼ੀ ਆ ਜੋ ਅਸੀਂ ਅਰਦਾਸ ਕਰਦੇ ਨਾ ਵੀ ਪਰਮਾਤਮਾ ਸਮੱਤ ਬਖਸ਼ੀ, ਇਹ ਸਮੱਤ ਬਖਸ਼ੀ ਆ। ਸੋ ਇਹ ਜੀ ਸਮੱਤ ਦੁਨੀਆਂ ਭਰ ਚ ਆਵੇ ਤੇ ਦੁਨੀਆਂ ਦੀਆਂ ਹੱਦਾਂ ਮੰਨੇ ਟੁੱਟ ਜਾਣ, ਮੈਂ ਤਾਂ ਇਹ ਦੁਆ ਅਰਦਾਸ ਕਰਦਾ ਜੀ। ਸੋ ਬਹੁਤ ਮਿਹਰਬਾਨੀ
ਜੀ। ਬਿਲਕੁਲ ਨਬਰਾ ਸਾਹਿਬ, ਜਾਣ ਤੋਂ ਪਹਿਲਾਂ ਇੱਧਰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਰਹੇ ਆ ਤੇ ਨਾਲੇ ਜੀ ਮੁਬਾਰਕਾਂ ਦੇ ਰਹੇ ਆ ਕਿ ਕਰਤਾਰਪੁਰ ਲਾਂਘੇ ਲਈ ਬਹੁਤ ਜ਼ਿਆਦਾ ਮੁਬਾਰਕਾਂ। ਕਹਿੰਦੇ ਕਿ ਹੁਣ ਲੀਡਰ ਇਸ ਵਿਸ਼ੇ ਤੇ ਵੀ ਸਿਆਸਤ ਨਾ ਕਰਨ, ਚਾਹੇ ਸਰਕਾਰ ਨੇ ਕੀ ਸੋਚ ਕੇ ਕੀਤਾ ਇਸ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ, ਪਰ ਕਾਰਜ ਵਧੀਆ ਹੋਇਆ ਇਸ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ। ਤੇ ਬਾਕੀ ਜੀ ਉਹ ਪੁੱਛ ਰਹੇ ਆ ਕਿ ਤੁਸੀਂ ਮੈਲਬੋਰਨ ਗਏ ਸੀ ਸਿੱਖ ਖੇਡਾਂ ਬਾਰੇ, ਉਸਦੀ ਜ਼ਰੂਰ ਅਪਡੇਟ ਦਿਓ ਜੀ ਬਰਾੜ ਸਾਹਿਬ।
ਬਿਲਕੁਲ ਜੀ, ਸਿੱਖ ਖੇਡਾਂ ਦੇ ਲਈ ਪਿਛਲੇ ਹਫਤਾ ਅਸੀਂ ਮੈਲਬਰਨ ਰਹੇ, ਮੈਂ ਤੇ ਅਮਨਦੀਪ ਤੇ ਨੈਸ਼ਨਲ ਕਮੇਟੀ ਵੱਲੋਂ ਪ੍ਰਦੀਪ ਵੀ ਗਏ ਸਨ, ਤੇ ਜਿਹੜੀ ਲੋਕਲ ਕਮੇਟੀ ਦੀ ਜਿਹੜੀ ਇੰਸਪੈਕਸ਼ਨ ਕਰਨੀ ਸੀ ਉਹਨਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ, ਤੇ ਨਾਲ ਨਾਲ ਜਿਹੜੇ ਕੁਝ ਇੱਕ ਵੱਡੇ ਸਪੋਂਸਰ ਸਨ ਉਹਨਾਂ ਨੂੰ ਵੀ ਜੋੜਨਾ ਸੀ। ਸੋ ਉਸ ਲਈ ਅਸੀਂ ਗਏ ਸੀ ਜੀ, ਤੇ ਬੜਾ ਸੋਹਣਾ ਭਰਮਾ ਹੰਗਾਰਾ ਸਾਨੂੰ ਉੱਥੋਂ ਮਿਲਿਆ, ਤੇ ਹਰ ਬੰਦੇ ਨੇ ਸਿੱਖ ਖੇਡਾਂ ਲਈ ਆਪਦੀ ਜਿਹੜੀ ਸ਼ਮੂਲੀਅਤ ਲਈ ਸਾਨੂੰ ਅਪੀਲ ਕੀਤੀ, ਤੇ ਉਹਨਾਂ ਨੇ ਆਪਣਾ ਜਿਹੜਾ ਸਾਧਨ ਸਾਨੂੰ ਮੁਹੱਈਆ ਕਰਾਏ ਵੀ ਅਸੀਂ ਆਹ ਕਰ ਸਕਦੇ ਹਾਂ, ਅਸੀਂ ਉਹ ਕਰ ਸਕਦੇ ਹਾਂ। ਬੜਾ ਚੰਗਾ ਲੱਗਿਆ, ਬੜਾ ਪਿਆਰ ਸਤਿਕਾਰ ਮਿਲਿਆ, ਤੇ ਜਿਹੜਾ ਮੇਨ ਪੈਸਾ ਵੀ ਬਹੁਤ ਜ਼ਰੂਰੀ ਹੈ ਚਾਹੀਦਾ, ਜਿੱਥੇ ਸਰਕਾਰਾਂ ਨੇ ਇੱਕ ਦੂਜਾ ਬਿੱਡ ਲਾ ਕੇ, ਸਰਕਾਰਾਂ ਨੇ ਇੱਕ ਸਰਕਾਰ ਨੇ 1 ਲੱਖ ਤੋਂ 2 ਲੱਖ ਕੀਤਾ, ਦੂਜੀ ਨੇ 2 ਤੋਂ 3 ਲੱਖ ਕੀਤਾ, ਤਾਂ ਉਹ ਇੱਕ ਵੱਡੀ ਚੀਜ਼ ਸੀ ਵੀ ਜੇ ਲਿਬਰਲ ਸਰਕਾਰ ਆਉਂਦੀ ਹੈ ਤਾਂ 3 ਲੱਖ ਦੇਊਗੀ, ਜੇ ਲੇਬਰ ਆਉਂਦੀ ਹੈ ਤਾਂ ਉਹਨਾਂ ਨੇ 2 ਲੱਖ ਦਾ ਅਨਾਊਂਸ ਕਰ ਦਿੱਤਾ ਉਹ ਸਰਕਾਰ ਚ ਪਹਿਲਾਂ ਹੀ। ਸੋ ਇਹਨਾਂ ਚੀਜ਼ਾਂ ਤੋਂ ਇਲਾਵਾ ਜਿਹੜੀ ਸਾਡੇ ਭਾਈਚਾਰਕ ਜਿਹੜੀ ਸਾਂਝ ਸੀ ਉਹਦੇ ਚ ਵੀ 1-2 ਵੱਡੀਆਂ ਅਨਾਊਂਸਮੈਂਟਸ ਹੋਈਆਂ, ਜਿਹਨਾਂ ਚੋਂ ਇੱਕ ਮੈਂ ਖਾਸ ਅਨਾਊਂਸਮੈਂਟ ਜਿਹਨਾਂ ਅਨਾਊਂਸਮੈਂਟ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ। ਉਹਨਾਂ ਚੋਂ ਸਭ ਤੋਂ ਤਾਂ ਖਾਸ ਅਨਾਊਂਸਮੈਂਟ ਇਹ ਹੋਈ ਵੀ ਸਿੱਖ ਖੇਡਾਂ ਦੇ ਵਿੱਚ ਸਿੱਖੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਪਿਛਲੇ ਸਾਲ ਤੋਂ ਜਿਹੜਾ ਕੀਰਤਨ ਦਾ ਟੂਰ ਕੱਢਿਆ ਜਾ ਰਿਹਾ, ਪਿਛਲੇ ਸਾਲ ਤੋਂ ਇੱਕ ਕੀਰਤਨ ਕਰਾਉਣ ਦਾ ਜਿਹੜਾ ਇੱਕ ਉਪਰਾਲਾ ਕੀਤਾ ਜਾ ਰਿਹਾ ਰਾਗਾਂ ਦੇ ਵਿੱਚ ਸਾਰੇ ਆਸਟ੍ਰੇਲੀਆ ਭਰ ਦੇ ਵਿੱਚ, ਪਿਛਲੇ ਵਾਰ 31 ਰਾਗਾਂ ਚ ਕਰਾਇਆ ਸੀ, ਤੇ ਇਸ ਵਾਰ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਹੋਣ ਕਾਰਨ 19 ਜਿਹੜੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਆਪਣਾ ਜਿਹੜੀ ਬਾਣੀ ਆ ਉਹ ਤਕਰੀਬਨ 19 ਰਾਗਾਂ ਦੇ ਵਿੱਚ ਉਹਨਾਂ ਨੇ ਲਿਖੀ ਆ, ਤੇ 19 ਰਾਗਾਂ ਦਾ ਕੀਰਤਨ ਇਸ ਵਾਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਕੀਰਤਨ ਕੀਤਾ ਜਾਊਗਾ ਸਾਰੇ ਆਸਟ੍ਰੇਲੀਆ ਭਰ ਦੇ ਵਿੱਚ। ਇਹ ਇੱਕ ਵੱਡਾ ਪ੍ਰੋਜੈਕਟ ਆ, ਇਹਦੇ ਤਕਰੀਬਨ $50,000 ਦੇ ਨੇੜ ਖਰਚ ਆਉਂਦਾ, ਤੇ ਸਾਨੂੰ ਬੜੀ ਖੁਸ਼ੀ ਹੋਈ ਵੀ ਸਾਡੇ ਇੱਕ ਨੌਜਵਾਨ ਬਿਜ਼ਨਸਮੈਨ ਉੱਦਮ ਕਰਤਾ ਬਾਈ ਸਰਬਜੀਤ ਸਿੰਘ ਬਰਾੜ, ਤੁਸੀਂ ਤਾਂ ਜਾਣਦੇ ਉਹਨਾਂ ਨੂੰ ਬੜੇ ਚੰਗੀ ਤਰ੍ਹਾਂ, ਆਪਣੇ ਗਿੱਲ ਸਾਹਿਬ ਜਾਣਦੇ ਆ ਜੀ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ, ਹਾਂਗਕਾਂਗ ਤੋਂ, ਕਿਉਂਕਿ ਉਹਨਾਂ ਦਾ ਪਿਛੋਕੜ ਹਾਂਗਕਾਂਗ ਤੋਂ ਰਿਹਾ, ਤੇ ਬੜੇ ਵਧੀਆ ਤੇ ਇੱਕ ਮਲਾਪੜੇ ਸੁਭਾਅ ਦੇ ਨੌਜਵਾਨ ਆ ਜੀ, ਤੇ ਉਹਨਾਂ ਨੇ ਆਉਣ ਵਾਲੇ 5 ਸਾਲਾਂ ਲਈ ਸਾਨੂੰ ਇਸ ਕੀਰਤਨ ਲਈ $50,000 $50,000 ਹਰ ਸਾਲ ਦੇਣ ਦੀ ਜਿਹੜਾ ਵਾਅਦਾ ਕੀਤਾ, ਛੇਤੀ ਉਹ ਸਾਰਾ ਪਬਲਿਕਲੀ ਜਿਹੜਾ ਉਹਨਾਂ ਦੇ ਡੀਲ ਨੂੰ ਅਨਾਊਂਸ ਕੀਤਾ ਜਾਊਗਾ, ਪਰ ਮੈਂ ਉਹ ਵਾਅਦੇ ਦੇ ਬਾਰੇ ਅੱਜ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਿਹਾ, ਤੇ ਬਹੁਤ ਵੱਡਾ ਸਾਡੇ ਲਈ ਇੱਕ ਅਨਾਊਂਸਮੈਂਟ ਆ, ਕਿਉਂਕਿ ਸਾਡੇ ਭਾਈਚਾਰੇ ਦੇ ਨੌਜਵਾਨਾਂ ਨੇ ਉਦਮ ਕਰਕੇ ਆਪਣੇ ਆਪ ਨੂੰ ਇੰਨਾ ਸੈੱਟ ਕਰ ਲਿਆ ਵੀ ਉਹ ਹੁਣ ਜਿਹੜੇ ਇਹੋ ਜਿਹੇ ਪ੍ਰੋਜੈਕਟਾਂ ਦੇ ਵਿੱਚ ਮੂੰਹ ਮੰਗਿਆ ਜਿਹੜੀ ਮਦਦ ਕਰ ਸਕਦੇ ਆ, ਤੇ ਸਾਨੂੰ ਬੜੀ ਖੁਸ਼ੀ ਹੋਈ। ਉਹਨਾਂ ਨੇ ਤਾਂ ਸਾਨੂੰ ਕਿਹਾ ਸੀ ਵੀ ਭਾਈਚਾਰੇ 10 ਸਾਲ ਲਈ ਜੋੜ ਲਓ ਜੋ ਤੁਹਾਡੀ ਇੱਛਾ, ਪਰ ਅਸੀਂ ਉਹਨਾਂ ਨੂੰ ਐਨਜੈਕ ਲਈ ਦੇ ਨਾਲ ਨੈਸ਼ਨਲ ਬਾਡੀ ਨਾਲ 5 ਸਾਲ ਲਈ ਜੁੜਨ ਦੀ ਅਪੀਲ ਕੀਤੀ, ਤੇ ਉਹਨਾਂ ਨੇ ਹੱਥੋਂ ਹੱਥੀ ਸਵੀਕਾਰ ਕੀਤੀ। ਸੋ ਬੜੀ ਖੁਸ਼ੀ ਹੋਈ ਹੈ ਸਾਨੂੰ ਇਸ ਚੀਜ਼ ਦੇ ਉੱਤੇ। ਉਸ ਤੋਂ ਬਾਅਦ ਰੁਪਿੰਦਰ ਬਰਾੜ ਉਹ ਵੀ ਕਾਫੀ ਵੱਡੇ ਉੱਦਮੀ ਨੇ ਸਾਡੇ, ਜਿਹੜੇ ਇਹ ਸਾਡੇ ਬਿਜ਼ਨਸ ਆਈਕੋਨ ਨੇ ਜੀ ਇਹ ਸਾਰੇ ਨੌਜਵਾਨ, ਤੇ ਮੈਨੂੰ ਬੜੀ ਖੁਸ਼ੀ ਹੋਈ ਆ ਹੁੰਦੀ ਆ ਜਦੋਂ ਮੈਂ ਦੇਖਦਾ ਵੀ ਮੈਲਬਨ ਦੇ ਵਿੱਚ ਬੜੇ ਨੌਜਵਾਨ ਮੁੰਡੇ ਜਿੱਥੇ ਸਰਬਜੀਤ ਬਰਾੜ, ਰੁਪਿੰਦਰ ਬਰਾੜ, ਆਪਣੇ ਮਨਪ੍ਰੀਤ ਦੰਦੀਵਾਲ, ਜਿਹਨਾਂ ਨੇ ਇੱਕ ਬਿਜ਼ਨਸ ਟਾਈਕੋਨ ਜਿਹਨੂੰ ਕਵਾਂਗੇ ਉਹ ਟਾਈਕੋਨ ਹੋਣ ਦਾ ਜਿਹੜਾ ਉਹਨਾਂ ਨੇ ਜਿਹੜਾ ਸਬੂਤ ਦਿੱਤੇ ਆ, ਤੇ ਉਹ ਉਹਨਾਂ ਨੇ ਸਾਨੂੰ ਬੜੀ ਮਦਦ ਦੀ ਆਫਰ ਕੀਤੀ ਆ। ਪਲੈਟੀਨਮ ਸਪੋਂਸਰ ਰੁਪਿੰਦਰ ਹੋਰਾਂ ਨੇ ਸਾਨੂੰ ਵਾਅਦਾ ਕੀਤਾ ਵੀ ਉਹ ਉਹਨਾਂ ਦੀ ਕੰਪਨੀ ਪਨਵਿਕਾ ਉਹ ਜਿਹੜੀ ਪਲੈਟੀਨਮ ਸਪੋਂਸਰ ਦੇ ਤੌਰ ਦੇ ਉੱਤੇ ਮਦਦ ਕਰੂਗੀ, $50,000 ਇਹਨਾਂ ਖੇਡਾਂ ਨੂੰ ਦੇਊਗੀ। ਤੇ ਇਹ ਚੀਜ਼ਾਂ ਨੇ ਸਾਡਾ ਜਿਹੜਾ ਟੂਰ ਆ ਬੜਾ ਸਫਲ ਟੂਰ ਕੀਤਾ, ਹਰ ਥਾਂ ਤੇ ਜਿੱਥੇ ਵੀ ਗਏ ਸਭ ਪਿਆਰ ਸਤਿਕਾਰ ਮਿਲਿਆ, ਤੇ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਚੀਜ਼ਾਂ ਜਿਹੜੀਆਂ ਆ ਕੇ ਸਿੱਖ ਖੇਡਾਂ ਦੇ ਨਾਲ ਜੁੜੀਆਂ। ਸਰ ਮੁਹੱਬਤ ਸਿੰਘ ਸਾਡੇ ਬੜੇ ਪਿਆਰੇ ਲਿਸਨਰ ਤੇ ਮਿੱਤਰ ਨੇ, ਥੋੜੇ ਜੇ ਜ਼ਿਆਦਾ ਉਹ ਪਿੱਛੇ ਰਹਿ ਕੇ ਰਾਜੀ ਹੁੰਦੇ ਆ, ਬਾਹਲੀ ਲਾਈਮ ਲਾਈਟ ਚ ਆਉਣਾ ਪਸੰਦ ਨਹੀਂ ਕਰਦੇ, ਪਰ ਬੜੇ ਚਿਰਾਂ ਤੋਂ ਸਾਡੇ ਨਾਲ ਜੁੜੇ ਹੋਏ ਆ, ਤੇ ਉਹ ਸਾਰੇ ਉਹਨਾਂ ਦੇ ਨਾਲ ਮਿੱਠਾ ਸੁਖਦੀਪ ਸਿੰਘ ਬਹੁਤ ਬੜੇ ਚੰਗੇ ਜਿਹਨੂੰ ਕਹਿ ਸਕਦੇ ਨੌਜਵਾਨ ਉੱਦਮੀ ਨੌਜਵਾਨ ਆ, ਉਹਨਾਂ ਨੂੰ ਵਧੀਆ ਬਿਜ਼ਨਸਮੈਨ ਅੱਜ ਉਹ ਬਣੇ ਆ। ਉਹਨਾਂ ਨੇ ਪਾਣੀ ਜਿਹੜਾ ਮੈਲਬਨ ਦੇ ਵਿੱਚ ਜਿੰਨਾ ਪਾਣੀ ਲੱਗਣਾ ਕਾਫੀ ਵੱਡਾ ਬਜਟ ਹੁੰਦਾ 35,000 ਦਾ, ਉਹ ਪਾਣੀ ਉਹਨਾਂ ਨੇ ਮੁਹੱਈਆ ਕਰਾਉਣਾ ਸਾਰੇ ਦਾ ਸਾਰਾ ਉੱਥੇ। ਸੋ ਉਹ ਵੀ ਜਿਹੜਾ ਸਿੱਖ ਖੇਡਾਂ ਦੇ ਵਿੱਚ ਉਹਨਾਂ ਨੇ ਵੀ ਜਿਹੜੀ ਅਨਾਊਂਸਮੈਂਟ ਕਰੀ ਆ, ਸਾਡੇ ਬਾਈ ਕਰਨ ਸੰਧੂ ਆ ਉਹਨਾਂ ਦੀ ਐਡ ਵੀ ਚੱਲਦੀ ਆ ਟਰਾਂਸਪੋਰਟ ਦੀ, ਉਹਨਾਂ ਨੇ ਬੜੀ ਵੱਡੀ ਮਦਦ ਕੀਤੀ ਆ ਟਰਾਂਸਪੋਰਟ ਦੇ ਮਾਮਲੇ ਦੇ ਵਿੱਚ। ਫਿਰ ਸਾਨੂੰ ਮਦਦ ਕਰਨ ਵਾਲਿਆਂ ਚ ਗੁਰੂ ਘਰ, ਸਾਰੇ ਗੁਰੂ ਘਰਾਂ ਨੇ ਬਹੁਤ ਹੀ ਵੱਧ ਚੜ ਕੇ ਮਦਦ ਕੀਤੀ ਆ। ਪਹਿਲੀ ਵਾਰ ਹੋਇਆ ਵੀ ਗੁਰੂ ਘਰਾਂ ਨੇ ਤਕਰੀਬਨ ਮੈਂ ਐਗਜੈਕਟ ਤਾਂ ਨਹੀਂ ਦੱਸ ਸਕਦਾ ਪਰ ਲੱਖ ਤੋਂ ਉੱਤੇ ਦੀ ਜਿਹੜੀ ਡਾਲਰ ਦੀ ਜਿਹੜੀ ਮਦਦ ਰਲ ਕੇ ਉਹਨਾਂ ਨੇ ਕੀਤੀ ਆ, ਤੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਆਪ ਅੱਗੇ ਆ ਕੇ ਇਹ ਬੇਨਤੀ ਕੀਤੀ ਆ ਵੀ ਅਸੀਂ ਇਹ ਸਾਨੂੰ ਇਹ ਸਨੇ ਇਹ ਦਿਓ ਮਦਦ, ਅਸੀਂ ਇਹ ਕਰਨਾ ਚਾਹੁੰਦੇ ਹਾਂ, ਅਸੀਂ ਉਹ ਕਰਨਾ ਚਾਹੁੰਦੇ ਹਾਂ। ਸੋ ਇਹ ਸਾਰੇ ਟੂਰ ਦੌਰਾਨ ਅਸੀਂ ਜਿੰਨਾ ਕੁ ਲੋਕਾਂ ਨੂੰ ਆਪਣੇ ਪੱਧਰ ਤੇ ਮਿਲ ਸਕਦੇ ਸੀ ਮਿਲੇ ਜੀ, ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਬਾਕੀ ਜਿਹੜੀ ਲੋਕਲ ਕਮੇਟੀ ਆ ਬਾਈ ਦਲਵਿੰਦਰ ਸਿੰਘ ਗਰਚਾ ਹੋਰਾਂ ਦੀ ਜਿਹੜੀ ਅਗਵਾਈ ਦੇ ਵਿੱਚ ਉਹ ਦਿਨ ਰਾਤ ਇੱਕ ਕੀਤਾ ਹੋਇਆ ਜੀ ਉਹਨਾਂ ਨੇ, ਤੇ ਬੜੇ ਜਿਹਨੂੰ ਪ੍ਰੋਪਰ ਢੰਗ ਨਾਲ ਮੈਨੇਜਮੈਂਟ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਰ ਰਹੇ ਆ, ਤੇ ਉਹਦੇ ਚ ਜਿਹੜੀ ਸਾਰੀ ਟੀਮ ਉਹਦੇ ਲਈ ਵੀ ਵਧਾਈ ਦੀ ਪਾਤਰ ਆ। ਉਹਨਾਂ ਚ ਸਤਨਾਮ ਸਿੰਘ ਪਾਵਲਾ, ਨਵਦੀਪ ਪਾਂਗਲੀ, ਹਰਦੀਪ ਬਾਸੀ, ਗੁਰਪ੍ਰੀਤ, ਗੁਰਵੀਰ ਬਾਈ, ਸਾਰੇ ਜਾਣੀ ਕਿ ਤੇਜੀ ਮਾਨ, ਇਹ ਸਾਰੇ ਨੌਜਵਾਨ ਤੇ ਜਿਹੜਾ ਸਿਆਣੇ ਬੰਦਿਆਂ ਦਾ ਇੱਕ ਸੁਮੇਲ ਦੀ ਇੱਕ ਕਮੇਟੀ ਬਣੀ ਹੋਈ ਆ, ਉਹਨਾਂ ਨੇ ਬੜਾ ਉਦਮ ਕੀਤਾ ਹੋਇਆ ਜੀ, ਤੇ ਬੜੇ ਸੋਹਣੇ ਗਰਾਊਂਡ ਮਿਲੇ ਆ। ਜਿਹੜਾ ਕੇਸੀ ਫੀਲਡ ਗਰਾਊਂਡ ਆ ਨਾ 164 ਕਿੱਲੇ ਦੇ ਵਿੱਚ ਫੈਲੇ ਹੋਏ ਆ, 164 ਕਿੱਲੇ ਦੇ ਗਰਾਊਂਡ ਦੇ ਵਿੱਚ ਜਿਹੜੀਆਂ ਖੇਡਾਂ ਹੋਣ ਜਾ ਰਹੀਆਂ, ਤੇ ਉਹਨਾਂ ਖੇਡਾਂ ਦੇ ਵਿੱਚ ਜਿਹੜੀਆਂ ਇਹ ਮੁੱਖ ਕਮੇਟੀ ਦਾ ਮੈਂ ਦੱਸਿਆ, ਉਸ ਤੋਂ ਬਾਅਦ ਸਬ ਕਮੇਟੀਆਂ ਬਣੀਆਂ ਹੋਈਆਂ, ਜਿਵੇਂ ਇੱਕ ਸਬ ਕਮੇਟੀ ਕਲਚਰਲ ਬਣੀ ਹੋਈ ਆ ਅਮਰਦੀਪ ਤੇ ਪ੍ਰੀਤਿੰਦਰ ਗਰੇਵਾਲ ਹੋਰਾਂ ਦੀ ਅਗਵਾਈ ਚ, ਜਿਹੜੀ ਕਲਚਰਲ ਦੀਆਂ ਚੀਜ਼ਾਂ ਦੇਖ ਰਹੀ ਆ, ਤੇ ਉਹਦੇ ਚ ਮੈਂ ਇੱਕ ਕਲਚਰਲ ਮੀਟਿੰਗ ਕਿਉਂਕਿ ਮੈਂ ਉਹਦਾ ਇੰਚਾਰਜ ਆ ਓਵਰਆਲ ਨੈਸ਼ਨਲ ਤੇ ਉਹ ਵੀ ਅਟੈਂਡ ਕਰਕੇ ਆਇਆ, ਉਹਦੇ ਚ ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਦੇ ਕਰੇ ਜਾ ਰਹੇ ਕੰਮਾਂ ਲਈ। ਉਹਨਾਂ ਨੇ ਬਹੁਤ ਵਧੀਆ ਜਿਹੜੇ ਉਦਮ ਕਰੇ ਕੀਤੇ ਹੋਏ ਆ, ਉਹ ਬੜੀ ਜਿਹੜੀ ਤੇਜ਼ੀ ਨਾਲ ਜਿਹੜੇ ਇੰਤਜ਼ਾਮ ਕਰ ਰਹੇ ਆ ਜੀ, ਚੋ ਓਪਨਿੰਗ ਸੈਰਾਮਨੀ ਤੋਂ ਲੈ ਕੇ ਕਲਚਰਲ ਸਟੇਜ, ਕਲਚਰਲ ਨਾਈਟ ਤੋਂ ਲੈ ਕੇ ਬਹੁਤ ਵਧੀਆ ਜਿਹੜੀ ਉਹ ਸਾਰੀ ਟੀਮ ਮੈਨੇਜ ਕਰ ਰਹੀ ਆ। ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਵੀ ਸਾਰੇ ਰਲ ਕੇ ਕਰ ਰਹੇ ਆ, ਜਿੰਨੇ ਮੈਲਬਰਨ ਵਿਕਟੋਰੀਆ ਦੇ ਵਿੱਚ ਕਲਚਰਲ ਨਾਲ ਸੰਬੰਧਿਤ ਕਲੱਬ, ਕੋਈ ਭੰਗੜਾ ਅਕੈਡਮੀ ਆ, ਜੋ ਵੀ ਹੈ ਉਹ ਸਾਰੇ ਇੱਕ ਝੰਡੇ ਥੱਲੇ ਬੈਠੇ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ। ਸੋ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਜੀ ਸਾਰੇ ਚੀਜ਼ ਦੀਆਂ, ਤੇ ਉਮੀਦ ਆ ਵੀ ਜਿਹੜੀਆਂ ਇਸ ਈਸਟਰ ਦੇ ਉੱਤੇ 19-21 ਅਪ੍ਰੈਲ ਨੂੰ ਜਿਹੜੀਆਂ 2019 ਦੇ ਵਿੱਚ ਇਹ ਖੇਡਾਂ ਹੋਣੀਆਂ ਉਹ ਇੱਕ ਬਹੁਤ ਵੱਡਾ ਇੱਕ ਟੀਚਾ ਨਿਰਧਾਰਿਤ ਕਰ ਦੇਣਗੀਆਂ, ਤੇ ਆਉਣ ਵਾਲੀਆਂ ਜਨਰੇਸ਼ਨ ਲਈ ਉਹ ਬੜਾ ਇੱਕ ਸਾਧਨ ਹੋਵੇਗਾ, ਜਿਹ ਚ ਕਹਿ ਸਕਦੇ ਹਾਂ ਆਪਾਂ ਆਪਣੀ ਸਿੱਖ ਜਿਹੜੇ ਧਰਮ ਨੂੰ ਆਪਣੇ ਵਿਰਸੇ ਨੂੰ ਅੱਗੇ ਤੋਰਨ ਦਾ, ਜੋੜਨ ਦਾ। ਤੇ ਨਾਲ ਨਾਲ ਮੈਂ ਬੇਨਤੀ ਅਪੀਲ ਜ਼ਰੂਰ ਕਰਦਾ ਸਾਰਿਆਂ ਨੂੰ ਵੀ ਜੇ ਤੁਹਾਡੇ ਚ ਕੋਈ ਵੀ ਤੁਹਾਡੇ ਬੱਚਿਆਂ ਚ ਜਾਂ ਕਿਸੇ ਵੀ ਰੂਪ ਚ ਤੁਸੀਂ ਸਿੱਖ ਖੇਡਾਂ ਚ ਹਿੱਸਾ ਲੈਣਾ ਚਾਹੁੰਦੇ, ਕੋਈ ਟੈਲੈਂਟ ਆ ਤੁਹਾਡੇ ਚ, ਤਾਂ ਤੁਸੀਂ ਜੇ ਕਲਚਰਲ ਐਕਟੀਵਿਟੀ ਜੁੜਨਾ ਤਾਂ ਤੁਸੀਂ ਅਮਰਦੀਪ ਕੌਰ ਜਾਂ ਪ੍ਰੀਤਿੰਦਰ ਗਰੇਵਾਲ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਵਲੰਟੀਅਰ ਜੁੜਨਾ ਤਾਂ ਗਰਚਾ ਭਾਜੀ ਨੂੰ ਜ਼ਰੂਰ ਕੋਂਟੈਕਟ ਕਰੋ ਤੇ ਉਹਨਾਂ ਨੂੰ ਆਪਣਾ ਨਾਂ ਲਿਖਾਓ। ਜੇ ਤੁਸੀਂ ਅਥਲੈਟਿਕਸ ਜੁੜਨਾ ਤਾਂ ਉੱਥੇ ਕੁਲਦੀਪ ਔਲਖ ਹੋ ਰਿਹਾ ਨਾ, ਉੱਥੇ ਲੋਕਲ ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਏਦਾਂ ਹੀ ਹਰ ਚੀਜ਼ ਦੇ ਕੋਆਰਡੀਨੇਟਰ ਆ, ਤੇ ਵੈਬਸਾਈਟ ਦੇ ਉੱਤੋਂ ਜਾ ਕੇ ਸਾਰਿਆਂ ਦੇ ਨੰਬਰ ਮਿਲ ਸਕਦੇ ਆ ਤੁਹਾਨੂੰ, ਐਨਜੈਕ ਦੀ ਜਾਂ ਆਸਟ੍ਰੇਲੀਅਨ ਸਿੱਖ ਗੇਮ ਲਿਖ ਕੇ ਵੈਬਸਾਈਟ ਆ ਜਾਂਦੀ ਆ, ਉੱਥੇ ਤੁਸੀਂ ਆਪਣਾ ਫਾਰਮ ਭਰ ਕੇ ਅਫੀਸ਼ੀਅਲ ਜੁੜ ਸਕਦੇ ਹੋ। ਇਹ ਨਹੀਂ ਹੈ ਤੁਹਾਨੂੰ ਉਹਦੇ ਲਈ ਐਪਰੀਸ਼ੀਏਸ਼ਨ ਲੈਟਰ ਮਿਲੂਗਾ ਜਿਹੜਾ ਤੁਸੀਂ ਲੇਟਰ ਆਉਣ ਤੁਸੀਂ ਮਾਣ ਕਰ ਸਕੋਗੇ ਵੀ ਅਸੀਂ ਵੀ ਉਹਨਾਂ ਸਿੱਖ ਖੇਡਾਂ ਦਾ ਹਿੱਸਾ ਸੀ। ਸੋ ਕੋਸ਼ਿਸ਼ ਕਰੋ ਵੀ ਇਹਨਾਂ ਖੇਡਾਂ ਦਾ ਹਿੱਸਾ ਬਣੋ, ਜਿੰਨਾ ਵੀ ਇਹ ਨਾ ਸੋਚੋ ਵੀ ਇਹ ਤਾਂ ਐਨਜੈਕ ਦਾ ਕੰਮ ਆ, ਇਹ ਤਾਂ ਲੋਕਲ ਕਮੇਟੀ ਦਾ ਕੰਮ ਆ, ਇਹ ਤਾਂ ਫਲਾਨੇ ਕਲੱਬ ਦਾ ਕੰਮ ਆ, ਨਹੀਂ, ਇਹ ਖੇਡਾਂ ਸਾਰਿਆਂ ਦੀਆਂ, ਸਾਰੇ ਜਾਣੇ ਰਲ ਕੇ ਇਹਨਾਂ ਚ ਹਿੱਸਾ ਪਾਓ, ਹਿੱਸਾ ਪਾ ਕੇ ਇਹਨਾਂ ਨੂੰ ਆਪਾਂ ਇੱਕ ਇਸ ਲੈਵਲ ਤੇ ਲੈ ਜਾਈਏ ਜਿਹੜੇ ਲੈਵਲ ਦੀ ਸੋਚ ਆ। ਅੱਜ ਤੋਂ 2012 ਚ ਮੈਂ ਇੱਕ ਆਰਟੀਕਲ ਦੇ ਵਿੱਚ ਸੋਚੀ ਸੀ, ਉਹ ਸੋਚ ਦੇ ਬੜੇ ਨੇੜੇ ਪਹੁੰਚ ਚੁੱਕੇ ਸੀ ਤੇ ਪਰ ਉਹ ਸੋਚ ਤੱਕ ਅਸੀਂ ਪਹੁੰਚਣਾ। ਉਦੋਂ ਵੀ ਮੇਰੀ ਇਹੀ ਸੋਚ ਸੀ ਵੀ ਸਾਡੇ ਲਈ ਨੈਸ਼ਨਲ ਸਟੇਡੀਅਮ ਖੁੱਲਣੇ ਚਾਹੀਦੇ ਆ, ਸਾਡੇ ਪ੍ਰਧਾਨ ਮੰਤਰੀ ਆਉਣਾ ਚਾਹੀਦਾ, ਘੱਟੋ ਘੱਟ ਕੈਲੰਡਰ ਦੇ ਵਿੱਚ ਇਹ ਗੇਮਾਂ ਮਾਰਕ ਹੋਣੀਆਂ ਚਾਹੀਦੀਆਂ ਆਸਟ੍ਰੇਲੀਆ ਦੇ ਕੈਲੰਡਰ ਦੇ ਵਿੱਚ ਤੇ ਸਾਰਾ ਬਜਟ ਗਵਰਨਮੈਂਟ ਨੂੰ ਦੇਣਾ ਚਾਹੀਦਾ। ਮੈਂ ਏਦਾਂ ਦੀਆਂ ਗੱਲਾਂ 2012 ਚ ਜਿਹੜਾ ਸੁਪਨਾ ਲਿਆ ਸੀ ਤੇ ਉਦੋਂ ਇਹ ਵੱਡਾ ਸੁਪਨਾ ਸੀ ਕਿਉਂਕਿ ਉਦੋਂ ਗੇਮਾਂ ਦਾ ਜਿਹੜਾ ਕੱਦ ਕਾਠ ਉਸ ਲੈਵਲ ਤੇ ਨਹੀਂ ਸੀ, ਪਰ ਪਿਛਲੇ ਜਿਹੜੀਆਂ 6-7 ਸਾਲਾਂ ਦੇ ਵਿੱਚ ਗੇਮਾਂ ਦਾ ਕੱਦ ਕਾਠ ਇੰਨਾ ਕੁ ਹੋ ਗਿਆ ਵੀ ਹੁਣ ਮੀਡੀਆ, ਹੁਣ ਜਿਹੜਾ ਮੀਡੀਆ ਜਿਹਨੂੰ ਮੈਂ ਟਾਈਟਲ ਹੀ ਦਿੱਤਾ ਸੀ ਵੀ ਕਈ ਪੱਖਾਂ ਤੋਂ ਅਣਗੌਲੀਆਂ ਆਸਟ੍ਰੇਲੀਅਨ ਸਿੱਖ ਖੇਡਾਂ, ਤੇ ਉਹ ਅਣਗੌਲੀਆਂ ਹੁਣ ਉਹਨੂੰ ਗੋਲਣ ਲੱਗ ਗਏ ਲੋਕ, ਹੁਣ ਉਹਨਾਂ ਨੂੰ ਜਿਹੜੀ ਉਹ ਅਟੈਂਸ਼ਨ ਦੇਣ ਲੱਗ ਗਏ ਜਿਹਨੂੰ ਕਿਹਾ ਜਾਊਗਾ ਵੀ ਹੁਣ ਉਹ ਲੋਕਾਂ ਨੂੰ ਮਾਣ ਮਹਿਸੂਸ ਹੁੰਦਾ ਸਿੱਖ ਖੇਡਾਂ ਨਾਲ ਜੁੜਨ ਦਾ। ਸੋ ਜੇ ਮੰਨ ਲਓ ਤੁਸੀਂ ਕਿਸੇ ਹੋਰ ਸੂਬੇ ਸਟੇਟ ਚ ਰਹਿੰਦੇ ਹੋ, ਤੁਸੀਂ ਨਹੀਂ ਆਉਣਾ ਚਾਹੁੰਦੇ ਗੇਮਾਂ ਤੇ, ਪਹਿਲੀ ਗੱਲ ਤਾਂ ਮੈਂ ਕਹੂੰਗਾ ਵੀ ਤੁਸੀਂ ਜ਼ਰੂਰ ਆਓ, ਜੇ ਨਹੀਂ ਆਉਣਾ ਚਾਹੁੰਦੇ ਨਾ ਤੇ ਗੇਮਾਂ ਦੀ ਮਿਸਾਲ ਪਹੁੰਚੂਗੀ ਤੁਹਾਡੇ ਕੋਲ। ਐਤਕੀ ਪਹਿਲੀ ਵਾਰ ਹੋ ਰਿਹਾ, ਅਸੀਂ ਵਰਕਆਊਟ ਕਰ ਰਹੇ ਹਾਂ ਉਹ ਮਿਸਾਲ ਬਣਾਉਣ ਦੇ ਉੱਤੇ ਤੇ ਹੋਪਫੁਲੀ ਅਸੀਂ ਕਾਮਯਾਬ ਹੋਵਾਂਗੇ ਤੇ ਉਹ ਮਿਸਾਲ ਤੁਹਾਡੇ ਕੋਲੇ ਪਹੁੰਚੂਗੀ ਗੇਮਾਂ ਦੀ ਤੇ ਉਹ ਮਿਸਾਲ ਨੂੰ ਤੁਸੀਂ ਉਹਦੇ ਨਾਲ ਜ਼ਰੂਰ ਉਹਦੇ ਹੱਥ ਚ ਫੜ ਕੇ ਫੋਟੋ ਖਿਚਾਇਓ, ਸੈਲਫੀ ਖਿਚਾਇਓ, ਜਾਂ ਉਹਦੇ ਪ੍ਰਚਾਰ ਤੇ ਪ੍ਰਸਾਰ ਚ ਤੁਸੀਂ ਹਿੱਸਾ ਪਾ ਸਕੋਗੇ ਉਸ ਢੰਗ ਨਾਲ ਵੀ। ਇਹ ਜਦੋਂ ਕੀਰਤਨ ਟੂਰ ਇੱਕ ਮਹੀਨਾ ਪਹਿਲਾਂ ਸ਼ੁਰੂ ਹੋਇਆ ਤੇ ਸਾਰੇ ਸ਼ਹਿਰਾਂ ਵਿੱਚ ਦੀ ਹੁੰਦਾ ਹੋਇਆ ਮੈਲਬਰਨ ਪਹੁੰਚੂਗਾ। ਸੋ ਇਹ ਵੀ ਇੱਕ ਸਾਡੀ ਜਿਹੜੀ ਆਉਣ ਵਾਲੇ ਦਿਨਾਂ ਦੀ ਜਿਹੜੀ ਪਲਾਨਿੰਗ ਹੈ ਇਹਨਾਂ ਖੇਡਾਂ ਦੀ, ਸੋ ਤੁਸੀਂ ਵੀ ਇੱਦਾਂ ਜੁੜ ਸਕਦੇ ਹੋ।
ਜੀ ਬਿਲਕੁਲ, ਤੁਹਾਡਾ ਮੈਲਬੋਰਨ ਦਾ ਟੂਰ ਤਾਂ ਬੜਾ ਵਧੀਆ ਰਿਹਾ ਤੇ ਮੈਲਬੋਰਨ ਦੇ ਵਿੱਚ ਕਾਫੀ ਜਿਹੜਾ ਮਾਹੌਲ ਆ ਗਰਮਾਇਆ ਹੋਇਆ ਵਾ ਜੀ, ਇਲੈਕਸ਼ਨਸ ਹੋ ਰਹੀਆਂ ਨੇ ਤੇ ਸਾਡੀ ਜਿਹੜੇ ਭਾਈਚਾਰੇ ਦੇ ਵਿੱਚੋਂ ਲੋਕ ਆ, ਸਾਡੇ ਭਾਈਚਾਰੇ ਦੇ ਵਿੱਚੋਂ ਕਾਫੀ ਜ਼ਿਆਦਾ ਹਿੱਸਾ ਲੈ ਰਹੇ ਆ ਜੀ ਇਹਨਾਂ ਸਰਗਰਮੀਆਂ ਦੇ ਵਿੱਚ। ਸੋ ਕੀ ਕਹੋਗੇ ਇਸ ਬਾਰੇ ਤੁਸੀਂ?
ਦੇਖੋ ਬਹੁਤ ਵਧੀਆ ਲੱਗ ਰਿਹਾ ਵੀ ਐਤਵਾਰ ਜਿਹੜਾ ਰੰਗ ਆ ਉਹਦੇ ਵਿੱਚ ਸਾਡੀ ਰੰਗਤ ਝਲਕ ਰਹੀ ਆ, ਇਲੈਕਸ਼ਨਾਂ ਦੇ ਵਿੱਚ ਸਾਡੀ ਸ਼ਮੂਲੀਅਤ ਦਿਖ ਰਹੀ ਆ ਤੇ ਮੈਲਬਰਨ ਵਰਗੇ ਸ਼ਹਿਰ ਤੋਂ ਹੀ ਸ਼ੁਰੂਆਤ ਹੋਊਗੀ ਜਿਹੜੀ ਲੱਗਦਾ ਸਾਨੂੰ, ਕਿਉਂਕਿ ਉੱਥੇ ਸਾਡੀ ਕਾਫੀ ਬਹੁਤਾਤ ਆ। ਸੋ ਇਹਨਾਂ ਇਲੈਕਸ਼ਨਾਂ ਦੀ ਨੂੰ ਬੜਾ ਬੇਸਬਰੀ ਨਾਲ ਦੇਖਿਆ ਜਾ ਰਿਹਾ ਤੇ ਆਉਣ ਵਾਲੇ ਸ਼ਨੀਵਾਰ ਨੂੰ ਇਹ ਇਲੈਕਸ਼ਨਾਂ ਦਾ ਜਿਹੜੇ ਆਉਣੇ ਆ, ਬਹੁਤ ਸਾਰੇ ਸਾਡੇ ਸੈਨੇਟਰ ਖੜੇ ਹੋਏ ਆ, ਬਹੁਤ ਸਾਰੇ ਸਾਡੇ ਜਿਹੜੇ ਐਮ ਪੀ ਦੇ ਲਈ ਵੀ ਖੜੇ ਹੋਏ ਆ, ਤੇ ਉਹਨਾਂ ਸਾਰਿਆਂ ਲਈ ਮੈਂ ਬੇਨਤੀ ਕਰਨਾ ਜੀ ਵੀ ਤੁਸੀਂ ਜ਼ਰੂਰ ਸਰਚ ਕਰਿਓ ਜੇ ਤੁਹਾਡੇ ਏਰੀਏ ਦੇ ਵਿੱਚ, ਤੁਹਾਨੂੰ ਪਤਾ ਹੀ ਹੋਣਾ ਵੀ ਕੌਣ ਬੰਦਾ ਖੜਾ ਹੋਇਆ ਆਪਣਾ, ਤਾਂ ਜ਼ਰੂਰ ਉਹਨਾਂ ਨੂੰ ਸਪੋਰਟ ਕਰਿਓ। ਸਾਨੂੰ ਕਈ ਵਾਰੀ ਅਸੀਂ ਇੱਦਾਂ ਨੀ ਸਪੋਰਟ ਕਰਦੇ ਵੀ ਸਾਡੇ ਚੰਗੇ ਨੀ ਹੁੰਦੇ ਜਾਂ ਸਾਡੇ ਆਪਣੇ ਮਾੜੇ ਹੁੰਦੇ ਆ ਜਾਂ ਸਾਡੇ ਸਾਡਿਆਂ ਨੂੰ ਹਜੇ ਕਿਹੜਾ ਜਿੱਤਣਾ ਏਦਾਂ ਕਰਕੇ, ਪਰ ਮੇਰਾ ਇਹ ਮੰਨਣਾ ਵੀ ਜੇ ਅਸੀਂ ਕੁਝ ਇੱਕ ਪਰਸੈਂਟੇਜ ਵੋਟਾਂ ਦਿਖਾ ਦਿਆਂਗੇ ਨਾ ਤੇ ਅਸੀਂ ਆਪਣੇ ਕੰਮ ਕਰਾਉਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ, ਸਰਕਾਰਾਂ ਦੇ ਉੱਤੇ ਦਬਾਅ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਜੇ ਅਸੀਂ ਕੁਝ ਇੱਕ ਕੰਮ ਆਪਣੇ ਪੱਧਰ ਤੇ ਇਹ ਕਰ ਲਈਏ। ਸੋ ਕੋਸ਼ਿਸ਼ ਕਰੋ ਜੀ ਆਪਣੇ ਬੰਦਿਆਂ ਨੂੰ ਜੇ ਤੁਸੀਂ ਵੋਟ ਪਾ ਸਕੋ।
ਜੀ ਬਿਲਕੁਲ, ਸੁਬਰਾਜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਤੁਸੀਂ ਜਾਂ ਕੋਈ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੋ?
ਬਸ ਜੀ ਮੇਰੇ ਕੋਲ ਤਾਂ ਗੱਲਾਂ ਚਾਹੇ ਸਾਰਾ ਦਿਨ ਕਰਾਈ ਜਾਓ, ਪਰ ਮੈਂ ਨਾ ਤੁਸੀਂ ਪ੍ਰੋਗਰਾਮ ਜਾਰੀ ਰੱਖੋ, ਬਾਕੀ ਗੱਲਾਂ ਆਪਾਂ ਸੰਡੇ ਨੂੰ ਸ਼ੇਅਰ ਕਰਾਂਗੇ।
ਜੀ ਬਿਲਕੁਲ, ਸੋ ਬਹੁਤ ਬਹੁਤ ਸ਼ੁਕਰੀਆ ਸੁਬਰਾਜ ਸਾਹਿਬ,
ਮਿਹਰਬਾਨੀ।
ਲਓ ਜੀ ਸਾਨੂੰ ਮਿੰਟੂ ਬਰਾੜ ਜੀ ਤੋਂ ਖਬਰਾਂ ਬਾਰੇ ਗੱਲਬਾਤ, ਅੱਜ ਜਿੰਨੀਆਂ ਕੁ ਖਬਰਾਂ ਅਸੀਂ ਸਾਂਝੀਆਂ ਕੀਤੀਆਂ ਉਸ ਤੋਂ ਜ਼ਿਆਦਾ ਜਿਹੜੀ ਸਾਰਿਆਂ ਤੋਂ ਵੱਡੀ ਖੁਸ਼ੀ ਦੀ ਖਬਰ ਸੀ ਕਰਤਾਰਪੁਰ ਲਾਂਘੇ ਬਾਰੇ। ਸੋ ਵਾਕਈ ਜੀ ਸੋਚ ਕੇ ਬੜੀ ਮਨ ਨੂੰ ਬੇਚੈਨੀ ਹੁੰਦੀ ਆ ਕਿ ਜਿਹੜੇ ਲੋਕ ਉੱਥੇ ਉਸ ਲਾਂਘੇ ਦੇ ਨੇੜੇ ਰਹਿੰਦੇ ਹੋਣਗੇ ਉਹ ਕਿੱਦਾਂ ਪਾਕਿਸਤਾਨ ਦੇ ਦੂਸਰੀ ਸਾਈਡ ਵਾਸਤੇ ਲੋਕਾਂ ਨੂੰ ਕਿਸ ਤਰ੍ਹਾਂ ਆਉਂਦੇ ਜਾਂਦੇ ਵੀ ਦੇਖਦੇ ਹੋਣਗੇ, ਜਾਂ ਉਧਰ ਨੂੰ ਜਾਣਾ ਕਿੰਨਾ ਸੌਖਾ ਹੋ ਗਿਆ, ਕਿੱਦਾਂ ਅਸੀਂ ਆਪਣੇ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਵੀ ਮਿਲ ਸਕਾਂਗੇ ਜਿਹਨਾਂ ਨੂੰ ਸ਼ਾਇਦ ਅਸੀਂ ਸਿਰਫ ਸੁਣਿਆ ਹੀ ਆ, ਤੇ ਦੇਖਣਾ ਚਾਹਾਂਗੇ ਵੀ ਕੀ ਉਹ ਵੀ ਸਾਡੇ ਵਰਗੇ ਨੇ। ਵੈਸੇ ਹੈ ਤਾਂ ਸਾਡੇ ਵਰਗੇ ਨੇ, ਪਰ ਜਿਹੜੇ ਪਾੜੇ ਪਏ ਹੋਏ ਨਾ ਕਿਤੇ ਨਾ ਕਿਤੇ ਉਹ ਸ਼ਾਇਦ ਹੁਣ ਘੱਟ ਜਾਣਗੇ। ਸੋ ਬਹੁਤ ਵਧੀਆ ਲੱਗਦਾ ਸੀ, ਬੜੀ ਸੋਹਣੀ ਨਿਊਜ਼ ਆ, ਬੜੀ ਵਧੀਆ ਨਿਊਜ਼ ਆ, ਤੇ ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਇਹ ਜੋ ਬਹੁਤ ਸੋਹਣਾ ਤੋਹਫਾ ਹੀ ਕਹਿ ਸਕਦੇ ਆ ਜੀ, ਬਹੁਤ ਵੱਡਾ ਤੇ ਅਣਮੁੱਲਾ ਤੋਹਫਾ ਜਿਹੜਾ ਮਿਲਿਆ ਵਾ। ਸੋ ਪਰਮਾਤਮਾ ਕਰੇ ਇਹ ਇਸੇ ਤਰ੍ਹਾਂ ਹੀ ਰਵੇ, ਇਸ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਸਿਆਸਤ ਆ ਜਿਹੜੀ ਉਹ ਨਾ ਆਪਣਾ ਰੰਗ ਦਿਖਾਵੇ। ਤੇ ਲਓ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਗਾਣੇ ਦਾ ਟਾਈਮ ਵੀ ਹੋ ਚੁੱਕਾ ਵਾ, ਸੋ ਵਧੀਆ ਜਿਹਾ ਗਾਣਾ ਸਰਬਜੀਤ ਭਾਜੀ ਸਾਨੂੰ ਆਪਣੇ ਪਸੰਦ ਦਾ ਜ਼ਰੂਰ ਸੁਣਾਉਣਗੇ। ਪਰ ਤੁਸੀਂ ਵੀ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਦੱਸਿਓ। ਪਰ ਇੱਕ ਬਹੁਤ ਹੀ ਸੋਹਣਾ ਵਿਚਾਰ ਭੇਜਿਆ ਸਾਡੇ ਜਗਤਾਰ ਢੁੱਡੀਕੇ ਹਾਂਗਕਾਂਗ ਵਾਲਿਆਂ ਨੇ, ਉਹਨਾਂ ਦੇ ਵਿਚਾਰ ਹਮੇਸ਼ਾ ਹੀ ਬੜੇ ਵਧੀਆ ਹੁੰਦੇ ਨੇ, ਪੋਜ਼ਿਟਿਵ ਹੁੰਦੇ ਨੇ, ਤੇ ਨਾਲ ਜਿਹੜੀ ਉਹ ਫੋਟੋ ਭੇਜਦੇ ਨੇ ਨਾ ਬੜੀ ਸੋਹਣੀ ਹੁੰਦੀ ਆ, ਤੇ ਅੱਜ ਜਿਹੜੀ ਭੇਜੀ ਆ ਬੱਦਲਾਂ ਦੇ ਵਿੱਚ ਵੀ ਸੂਰਜ ਝਾਕੀਆਂ ਮਾਰਦਾ ਵਾ, ਬੜਾ ਸੋਹਣਾ ਅਸਮਾਨ ਆ ਤੇ ਕੁਦਰਤ ਵੀ ਆਪਣੇ ਜਲਵੇ ਦਿਖਾ ਰਹੀ ਆ, ਤੇ ਕਹਿੰਦੇ ਕਿ ਜ਼ਿੰਦਗੀ ਨੂੰ ਉੱਚਾ ਉਠਾਉਣ ਲਈ ਕਿਸੇ ਡਿਗਰੀ ਦੀ ਜ਼ਰੂਰਤ ਨਹੀਂ ਹੈ, ਜੇ ਜੋ ਚਾਹੇ ਤੁਹਾਡੇ ਬੋਲੇ ਹੋਏ ਸ਼ਬਦ ਤੁਹਾਨੂੰ ਬਾਦਸ਼ਾਹ ਬਣਾ ਸਕਦੇ ਹਨ, ਤੇ ਨਾਲੇ ਕਹਿ ਰਹੇ ਆ ਸ਼ੁਭ ਸਵੇਰ ਦੋਸਤੋ। ਸੋ ਵਾਕਈ ਜੀ ਤੁਹਾਡੇ ਬੋਲੇ ਹੋਏ ਸ਼ਬਦ ਤੁਹਾਨੂੰ ਬਾਦਸ਼ਾਹ ਵੀ ਬਣਾ ਦੇਣਗੇ, ਤੁਹਾਨੂੰ ਫਕੀਰ ਵੀ ਬਣਾ ਦੇਣਗੇ, ਕਿਸੇ ਦੀਆਂ ਨਜ਼ਰਾਂ ਦੇ ਵਿੱਚ ਉੱਚਾ ਵੀ ਚੁੱਕ ਦੇਣਗੇ ਤੇ ਕਿਸੇ ਦੀਆਂ ਨਜ਼ਰਾਂ ਦੇ ਵਿੱਚੋਂ ਗਰਾ ਵੀ ਸਕਦੇ ਨੇ। ਸੋ ਇਸੇ ਲਈ ਤਾਂ ਸਿਆਣੇ ਕਹਿੰਦੇ ਆ ਕਿ ਬੋਲਣ ਤੋਂ ਪਹਿਲਾਂ ਬੰਦੇ ਨੂੰ ਸੋਚ ਲੈਣਾ ਚਾਹੀਦਾ ਕਿ ਜ਼ਬਾਨ ਦੇ ਜਿਹੜੇ ਫੱਟ ਆ ਉਹ ਨੀ ਮਿਟਦੇ, ਤਲਵਾਰ ਦੇ ਫੱਟ ਮਿਟ ਜਾਂਦੇ ਨੇ। ਸੋ ਵਾਕਈ ਜੀ ਸਾਡੀ ਬੋਲੀ ਕਿੱਦਾਂ ਦੀ ਆ ਤੇ ਅਸੀਂ ਕੀ ਬੋਲਦੇ ਹਾਂ, ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ। ਤੇ ਲਓ ਜੀ ਫਿਰ ਬਹੁਤ ਸੋਹਣੇ ਵਿਚਾਰ ਦੇ ਨਾਲ ਆਪਾਂ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਤੇ ਅੱਗੇ ਗਾਣਾ ਵੀ ਸੁਣਦੇ ਹਾਂ, ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸਾਨੂੰ ਬਹੁਤ ਸਾਰੀਆਂ ਵਧਾਈਆਂ ਵੀ ਆ ਰਹੀਆਂ, ਸਾਰੇ ਮੈਸੇਜ ਵੀ ਭੇਜ ਰਹੇ ਆ। ਸੋ ਜ਼ਰੂਰ ਜੀ ਤੁਹਾਡੇ ਸਾਰਿਆਂ ਦੇ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਜੋਗਿੰਦਰ ਸਿੰਘ ਸੋਹੀ, ਗੌਰਵ ਸ਼ਰਮਾ, ਗਗਨ ਤੇ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਤੇ ਗੁਰਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਜਗਰਾਉਂ ਵਾਲੇ ਆਲਰੇਡੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਜੀ, ਜ਼ਰੂਰ ਇਹਨਾਂ ਦੇ ਮੈਸੇਜ ਆਪਾਂ ਲੈਂਦੇ ਹਾਂ। ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ, ਬੜਾ ਹੀ ਪਿਆਰਾ ਜਿਹਾ ਗੀਤ, ਤੇ ਫਿਰ ਮਿਲਦੇ ਹਾਂ ਜੀ। ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਪਰ ਮੇਰੇ ਖਿਆਲ ਦੇ ਵਿੱਚ ਹਜੇ ਆਪਾਂ ਪਹਿਲਾਂ ਗਾਣਾ ਸੁਣ ਕੇ ਜਾਂ ਬ੍ਰੇਕ ਆ ਉਹ ਦੇਖਦੇ ਆ, ਸਰਬਜੀਤ ਭਾਜੀ ਆਪਣੀ ਮਰਜ਼ੀ ਦਾ ਸਾਨੂੰ ਜਾਂ ਬ੍ਰੇਕਾਂ ਦੇ ਵਿੱਚ ਬ੍ਰੇਕ ਦੇ ਵਿੱਚ ਜੋ ਐਡਵਰਟਾਈਜ਼ਮੈਂਟ ਚੱਲਦੀਆਂ ਨੇ ਇਨਫੋਰਮੇਸ਼ਨ ਮਿਲਦੀ ਆ ਕਾਫੀ ਵਪਾਰਕ ਵਕਫੇ ਬਾਰੇ, ਤੇ ਉਹ ਵਾਲੀ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਜਾਂ ਫਿਰ ਸਾਨੂੰ ਇੱਕ ਗੀਤ ਸੁਣਾਉਂਦੇ ਆ। ਸੋ ਮਿਲਦੇ ਆ ਜੀ ਬਹੁਤ ਹੀ ਜਲਦੀ।
ਭਾਵੇਂ ਪਿਆ ਹੋਵੇ ਸੋਕਾ, ਗੁਰੂ ਘਰ ਦੇ ਸਪੀਕਰਾਂ ਚੋਂ ਆਵੇ ਸਾਂਝਾ ਹੋਕਾ। ਆਇਆ ਹੋਵੇ ਹੜ ਭਾਵੇਂ ਪਿਆ ਹੋਵੇ ਸੋਕਾ, ਗੁਰੂ ਘਰ ਦੇ ਸਪੀਕਰਾਂ ਚੋਂ ਆਵੇ ਸਾਂਝਾ ਹੋਕਾ। ਭੁੱਖਾ ਸੋਵੇ ਨਾ ਕੋਈ ਰੋਟੀ ਤੋਂ ਜਹਾਨ ਤੇ, ਇਸੇ ਲਈ ਚਲਾਉਂਦਾ ਇਹ ਲੰਗਰ ਖਾਲਸਾ। ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾ ਸਾਰੀ ਦੁਨੀਆਂ ਤੇ ਲਾਉਂਦਾ ਏ ਲੰਗਰ ਖਾਲਸਾ। ਹੋ ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾ ਦੁਨੀਆਂ ਤੇ ਲਾਉਂਦਾ ਏ ਲੰਗਰ ਖਾਲਸਾ। ਜੰਗ ਨੇ ਬੁਝਾਏ ਜਿਹੜੇ ਚੁੱਲਿਆ ਉਹਨਾਂ ਤੇ ਪਕਾਉਂਦਾ ਏ ਲੰਗਰ ਖਾਲਸਾ। ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾ ਸਾਰੀ ਦੁਨੀਆਂ ਤੇ ਲਾਉਂਦਾ ਏ ਲੰਗਰ ਖਾਲਸਾ। ਹੋ ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾ ਦੁਨੀਆਂ ਤੇ ਲਾਉਂਦਾ ਏ ਲੰਗਰ ਖਾਲਸਾ। ਦਾਲ ਪਰਸ਼ਾਦੇ ਨਾਲ ਚੱਲਦੀ ਆ ਖੀਰ ਜੀ, ਇੱਕੋ ਪੰਗਤ ਚ ਬਹਿ ਕੇ ਖਾਂਦੇ ਰਾਜੇ ਤੇ ਫਕੀਰ ਜੀ, ਇੱਕੋ ਪੰਗਤ ਚ ਬਹਿ ਕੇ ਖਾਂਦੇ ਰਾਜੇ ਤੇ ਫਕੀਰ ਜੀ। ਮੂੰਹੋਂ ਵਾਹਿਗੁਰੂ ਵਾਹਿਗੁਰੂ ਬੋਲ ਕੇ ਹਰ ਇੱਕ ਨੂੰ ਛਕਾਉਂਦਾ ਏ ਲੰਗਰ ਖਾਲਸਾ। ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾ ਸਾਰੀ ਦੁਨੀਆਂ ਤੇ ਲਾਉਂਦਾ ਏ ਲੰਗਰ ਖਾਲਸਾ। ਹੋ ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾ ਦੁਨੀਆਂ ਤੇ ਲਾਉਂਦਾ ਏ ਲੰਗਰ ਖਾਲਸਾ। ਲੈ ਕੇ ਤੁਰਦੇ ਆ ਸਿੰਘ ਘਰੋਂ ਮਲਮਾਂ ਤੇ ਪੱਟੀਆਂ, ਦੁੱਖ ਤਕਲੀਫਾਂ ਇਹਨਾਂ ਬੜੀਆਂ ਹੀ ਕੱਟੀਆਂ।
दुख तकलीफा इना बड़िया ही कटियां रोंदिया ना मथे वट पैंदिया खुले गफे वरतौंदा ए लंगर खालसा बाबे नानक दे वीहां दे व्याजना सारी दुनिया ते लाउंदा ए लंगर खालसा हो बाबे नानक दे वीहां दे व्याजना दुनिया ते लाउंदा ए लंगर खालसा
ਡੈਂਡੀ ਨੌਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੌਂਗ ਫੋਨ 0425-888-856
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ 1 & Only MD Spices 862A Pittwater Road DOI New South Wales ਸੰਪਰਕ ਕਰੋ 8959-43-51 ਤੇ
ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
ਆ ਵੇਖ ਲੋ ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ ਕਹਿੰਦੀਆਂ ਆਖੇ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ
ਉਹ ਕਿਉਂ ਘਬਰਾਉਣੀ ਏ ਭਾਗਵਾਨੇ ਇਹਦਾ ਵੀ ਉਪਾਅ ਲੱਭ ਲਿਆ ਮੈਂ ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ ਉਹ ਵੀ ਵਾਲ ਉੱਥੇ ਲਵਾ ਕੇ ਆਇਆ
ਅੱਛਾ
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ ਵਾਲ ਲਵਾ ਕੇ ਆਊਂਗਾ ਆ ਵੇਖ ਲੈ ਪਤਾ
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦਵਾਕਰ ਗਰਗ ਦਾ ਗਰਗ ਹੇਅਰ ਟ੍ਰਾਂਸਪਲੈਂਟ ਕਲੀਨਿਕ ਬਠਿੰਡਾ ਵਟਸਐਪ ਜਾਂ ਫੋਨ ਨੰਬਰ 9814820590 ਨਾਮਦੇਵ ਰੋਡ ਆਪੋਜ਼ਿਟ ਸਟਰੀਟ ਨੰਬਰ 8 ਸਿੰਗਲਾ ਨਿਊਰੋ ਹਸਪੀਟਲ ਬਠਿੰਡਾ
ਆ ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ ਜਦੋਂ ਮੈਂ ਵਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ
ਗੱਲ ਇਵੇ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਮੈਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ ਹੁਣ ਮੈਂ ਆਪ ਪਿਓ ਬਣ ਗਿਆ ਆਸਟ੍ਰੇਲੀਆ ਰਹਿੰਦੇ ਇੰਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ ਬਾਪੂ ਸਾਡਾ ਤਾਂ ਮੋਚੀ ਠਾਕਰ ਸੀ ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ ਸੰਧੂ ਬੱਸ ਲਾਈਨਸ ਆਸਟ੍ਰੇਲੀਆ ਚ ਇਹੋ ਜੀ ਸਰਵਿਸ ਏ
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ info@sandhubuslines.com.au
ਭਰੋਸੇ ਦਾ ਨਾਮ ਸੰਧੂ ਬੱਸ ਲਾਈਨਸ
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ। ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਲ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਲ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kulalhospital.com।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 02885903777 ਤੇ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਤੋਂ ਲੈ ਕੇ 8 ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਤੇ ਲਾਈਵ ਹੋਣਗੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਫੁੱਕੇ ਸਾਥੋਂ ਰਹਿਣੀ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-249-631-04-112-22-9631 ਜਾਂ ਵਿਜ਼ਿਟ ਕਰੋ www.healthdrops.com.au।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਹਰਮਨ ਰੇਡੀਓ ਦੇ ਵਿਹੜੇ ਤੇ, ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਟੈਕਨੀਕਲ ਸਪੋਰਟ ਦੇ ਰਹੇ ਆ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ। ਤੇ ਲਓ ਜੀ, ਫੇਰ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਹੁਣ ਹਮੇਸ਼ਾ ਦੀ ਤਰ੍ਹਾਂ ਆਪਾਂ ਇੱਕ ਬੁਜ਼ਾਰਤ ਵੀ ਪਾਉਂਦੇ ਹੁੰਦੇ ਹਾਂ ਤੇ ਇੱਕ ਅਖਾਣ ਤਾਂ ਨੀ ਕਹਿ ਸਕਦੇ, ਤੇ ਚਲੋ ਆਪਾਂ ਤੁਹਾਨੂੰ ਕੁਛ ਪਾ ਦਿੰਦੇ ਆ। ਇੱਕ ਅਖਾਣ ਹੀ ਕਹਿ ਸਕਦੇ, ਜਿੱਦਾਂ ਕੋਈ ਕਹਾਵਤ ਬਣੀ ਹੁੰਦੀ ਆ ਕਿ ਇੱਕ ਕਰੇਲਾ ਤੇ ਦੂਜਾ ਅੱਗੇ ਕੀ ਕਹਿੰਦੇ ਹੁੰਦੇ ਆ ਤੁਸੀਂ ਮੈਨੂੰ ਇਹ ਦੱਸਣਾ ਵਾ, ਇੱਕ ਕਰੇਲਾ ਤੇ ਦੂਜਾ ਤੇ ਇੱਕ ਛਿਲਣ ਦਾ ਬਲੈਂਕਸ ਆ, ਤੁਸੀਂ ਆਪ ਹੀ ਭਰ ਦਿਓ, ਦੱਸਿਓ ਦੇਖਦੇ ਆ ਕਿਹਨੂੰ ਕਿਹਨੂੰ ਕਹਾਵਤਾਂ ਆਉਂਦੀਆਂ ਨੇ ਤੇ ਇਹ ਕਹਾਵਤ ਆ ਜਿਹੜੀ ਵਰਤੀ ਕਿੱਥੇ ਜਾਂਦੀ ਆ, ਕਦੋਂ ਵਰਤਦੇ ਆ, ਹਨਾ ਇਹ ਵੀ ਜ਼ਰੂਰ ਦੱਸਿਓ। ਤੇ ਬੁਝਾਰਤ ਵੀ ਪਾ ਦਈਏ ਜੀ, ਇੱਕ ਟੋਟਰ ਤੇ ਦੋ ਬੱਚੇ, ਇੱਕ ਟੋਟਰ ਦੇ ਦੋ ਬੱਚੇ, ਨਾ ਉਹ ਕੁਝ ਖਾਂਦੇ ਨਾ ਕੁਝ ਪੀਂਦੇ, ਬਸ ਟੁਕ 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 ਦੇਖੀ ਜਾਂਦੇ। ਦੱਸੋ ਫਿਰ ਬੁਝਾਰਤ ਦਾ ਚੁਆਲਾ 9175001448 9 ਤੇ ਜੀ। ਸਰਬਜੀਤ ਭਾਜੀ ਹੱਸੀ ਜਾਂਦੇ ਆ ਵੀ ਹੈ ਟੁਕ ਟੁਕ ਦੇਖੀ ਜਾਂਦੇ ਆ ਨਾ, ਟੁਕ ਟੁਕ ਦੇਖਣਾ ਨੀ, ਬੁਝਾਰਤ ਦਾ ਜਵਾਬ ਦੱਸਣਾ ਵਾ ਜੀ ਤੁਸੀਂ। ਤੇ ਬੁਝਾਰਤ ਆਪਾਂ ਤੁਹਾਨੂੰ ਪਾਤੀ ਆ ਤੇ ਨਾਲ ਇੱਕ ਕਹਾਵਤ ਵੀ ਪਾਤੀ ਆ ਕਿ ਇੱਕ ਰੇਲਾ ਤੇ ਦੂਜਾ ਹੁਣ ਬਲੈਂਕ ਤੁਸੀਂ ਖੁਦ ਹੀ ਫਿਲ ਕਰਨੀ ਹੈ ਜੀ, ਭਰਨੀ ਖਾਲੀ। ਇਹਦੇ ਸਕੂਲਾਂ ਦੇ ਵਿੱਚ ਕੁਐਸਚਨ ਵੀ ਆਉਂਦੇ ਹੁੰਦੇ ਸੀ ਨਾ ਪੰਜਾਬੀ ਦੇ ਲੈਸਨ ਦੇ ਵਿੱਚ, ਪੰਜਾਬੀ ਦੇ ਪਾਠ ਜਦੋਂ ਸਾਰੇ ਪੜ੍ਹ ਕੇ, ਹਿੰਦੀ ਦੇ ਵਿੱਚ ਵੀ ਹੁੰਦੇ ਸੀਗੇ, ਤੇ ਜਦੋਂ ਸਾਰੇ ਲੈਸਨ ਖਤਮ ਹੋਏ ਵਿੱਚ ਸਵਾਲ ਜਵਾਬ ਪੁੱਛਦੇ ਸੀ, ਕੁਐਸਚਨ ਆਨਸਰ ਜਾਂ ਖਾਲੀ ਟੋਹ ਨਾ, ਬਸ ਇਹ ਖਾਲੀ ਥਾਂ ਤੁਸੀਂ ਅੱਜ ਭਰਨੀ ਆ ਤੇ ਨਾਲ ਯਾਦ ਕਰ ਲਿਓ ਆਪਣੇ ਉਸ ਸਕੂਲ ਦੇ ਟਾਈਮ ਨੂੰ। ਤੇ ਨਾਲੇ ਜੀ ਆਪਾਂ ਦੱਸੀਏ, ਕੱਲ ਸਾਡੇ ਨਾ ਕੱਲ ਸੀਗਾ ਵੀਰਵਾਰ, ਬੁੱਧਵਾਰ ਵਾਲੇ ਦਿਨ ਇੱਥੇ ਸਾਡੇ ਮੈਚ ਹੋਇਆ ਸੀ ਜੀ ਕ੍ਰਿਕਟ ਦਾ। ਤੇ ਕ੍ਰਿਕਟ ਦੇ ਮੈਚ ਦੇ ਵਿੱਚ ਕਿਆ ਬਾਤਾਂ ਜੀ, ਖੂਬ ਪਰ ਇੰਡੀਆ ਵਾਲੇ ਹਾਰ ਗਏ ਸੀ, ਪਰ ਇੰਨਾ ਨੀ, ਗੇਮ ਬਹੁਤ ਵਧੀਆ ਸੀ, ਥੋੜੀ ਜਿਹੀ ਬਾਰਿਸ਼ ਕਰਕੇ ਜਿਹੜੀ ਗੇਮ ਆ ਥੋੜੀ ਖਰਾਬ ਵੀ ਹੋ ਗਈ ਸੀ, ਪਰ ਚਾਰ ਰਨਾਂ ਜੀ ਜਿਹਨਾਂ ਨੇ ਦੇਖਿਆ ਉਹਨਾਂ ਨੂੰ ਪਤਾ ਹੀ ਹੋ ਕਿ ਕਿੰਨੇ ਲੋਕ ਆਏ ਹੋਏ ਸੀਗੇ, ਹਨਾ ਸਾਡੀ ਕਮਿਊਨਿਟੀ ਦੇ ਵੀ ਲੋਕ ਆਏ ਹੋਏ ਸੀ, ਪਰ ਚਲੋ ਕੋਈ ਗੱਲ ਨੀ ਜੀ। ਕਹਿੰਦੇ ਕਿ ਜਿਹੜੇ ਦੋ ਜਣਿਆਂ ਨੂੰ ਲੋਕੀ ਦੇਖਣ ਦੇ ਬੜੇ ਉਤਾਵਲੇ ਸੀ ਕੋਹਲੀ, ਪਰ ਉਹ ਕਿਤੇ ਨਾ ਕਿਤੇ ਉਹ ਆਪਣੇ ਬੱਲੇ ਦੇ ਜੋਰ ਆ ਜਿਹੜੇ ਨਹੀਂ ਦਿਖਾ ਸਕੇ, ਬੱਲੇ ਦੇ ਜੋਰ ਦਿਖਾਉਂਦੇ ਵੀ ਕਿੱਦਾਂ, ਹਨਾ ਉਹ ਐਡੀਲੇਡ ਸਟਰੀਟ ਤੇ ਕੁਈਨ ਸਟਰੀਟ ਆ ਜਿਹੜੀ, ਹਨਾ ਬ੍ਰਿਸਬੇਨ ਦੇ, ਉੱਥੋਂ ਜੇ ਫੁਰਸਤ ਮਿਲੂ ਤਾਂ ਤਦੇ ਹੀ ਆ, ਉੱਥੇ ਗੇੜੇ ਦਿੰਦੇ ਰਹਿੰਦੇ, ਘੁੰਮਦੇ ਰਹਿੰਦੇ, ਹਨਾ ਵੀ ਥੋੜੀ ਬਹੁਤੀ ਪ੍ਰੈਕਟਿਸ ਕਰ ਲਓ। ਚੱਲ ਕੋਈ ਨਾ ਜੀ, ਆਏ ਆ ਤਾਂ ਘੁੰਮਣ ਫਿਰਨਾ ਵੀ ਜ਼ਰੂਰੀ ਆ, ਪਰ ਫਿਲਹਾਲ ਜਿਹੜੀ ਗੇਮ ਆ ਮੈਚ ਆ ਉਹ ਬਹੁਤ ਵਧੀਆ ਸੀ। ਬਾਕੀ ਜੀ ਜਿੱਤ ਹਾਰ ਤਾਂ ਬੜੀ ਹੁੰਦੀ ਆ, ਇੱਕ ਟੀਮ ਨੇ ਜਿੱਤਣਾ ਤੇ ਦੂਸਰੀ ਨੇ ਹਾਰਨਾ ਹੁੰਦਾ ਹੀ ਆ, ਹਾਰ ਨੂੰ ਪਰ ਆਪਾਂ ਹਾਰ ਨਹੀਂ ਕਹਿ ਸਕਦੇ ਕਿਉਂਕਿ ਚਾਰ ਰਨ ਸੀਗੇ ਜੀ, ਚਾਰ ਰਨ ਦੇ ਫਰਕ ਦੇ ਨਾਲ ਉਹ ਹਾਰੇ ਆ, ਤੇ ਪਰ ਗੇਮ ਬਹੁਤ ਵਧੀਆ ਸੀ। ਜਿਹੜੇ ਗੇਮ ਖੇਡਣ ਗਏ ਸੀ, ਖੇਡ ਦੇਖਣ ਗਏ ਸੀ, ਜਿਹੜੇ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਿਆ, ਬਾਕੀ ਜੀ ਉਹਨਾਂ ਨੇ ਦੇਖਦੇ ਵੀ ਆ ਤੇ ਖੇਡਦੇ ਵੀ ਆ, ਬਾਕੀ ਜੀ ਉਹਨਾਂ ਨੇ ਬਹੁਤ ਇੰਜੋਏ ਕੀਤਾ ਹੋਊਗਾ ਕ੍ਰਿਕਟ ਮੈਚ ਜਿਹੜਾ ਕਿ ਬੁੱਧਵਾਰ ਨੂੰ ਬਾਬਾ ਸਟੇਡੀਅਮ ਦੇ ਵਿੱਚ ਹੋਇਆ ਸੀ, ਤੇ ਬਹੁਤ ਸਾਰੇ ਲੋਕ ਉੱਥੇ ਜੇ ਸਾਨੂੰ ਹੁਣ ਸੁਣਦੇ ਆ ਤਾਂ ਗਏ ਵੀ ਹੋਣਗੇ, ਤੇ ਜਿਹੜੇ ਨਹੀਂ ਗਏ ਉਹਨਾਂ ਨੇ ਮਿਸ ਕਰਤਾ, ਉਹ ਫਿਰ ਪਛਤਾਉਂਦੇ ਵੀ ਹੋਣਗੇ, ਤਾਂ ਦਿਲ ਦੇ ਵਿੱਚ ਥੋੜਾ ਜਿਹਾ ਹੁੰਦਾ ਹੀ ਆ ਵੀ ਹਾਈ ਕਾਸ਼ ਅਸੀਂ ਵੀ ਜਾਂਦੇ ਤਾਂ ਦੇਖ ਆਉਂਦੇ, ਹਨਾ। ਚਲੋ ਕੋਈ ਗੱਲ ਨੀ ਜੀ, ਕੰਮਾਂ ਕਾਰਾਂ ਦਾ ਦੇਖਣਾ ਹੁੰਦਾ ਵਾ, ਘਰ ਪਰਿਵਾਰ ਵੀ ਦੇਖਣੇ ਹੁੰਦੇ ਆ, ਕਈ ਵਾਰੀ ਟਾਈਮ ਲੱਗਦਾ, ਕਈ ਵਾਰੀ ਬੰਦੇ ਦਾ ਦਿਲ ਵੀ ਕਰਦਾ ਹੁੰਦਾ ਪਰ ਨਹੀਂ ਜਾ ਪਾਉਂਦਾ, ਚਲੋ ਕੋਈ ਗੱਲ ਨੀ। ਤੇ ਇੱਕ ਖਬਰ ਹੋਰ ਆ ਜੀ, ਕਹਿੰਦੇ ਹੁੰਦੇ ਨਾ ਕਿ ਬੰਦਾ ਚੰਗਾ ਕੰਮ ਕਰੇ ਤਾਂ ਵੀ ਬੜੀ ਵਧੀਆ ਗੱਲ ਆ, ਉਹ ਤਾਂ ਵੀ ਸੁਰਖੀਆਂ ਚ ਆਉਂਦਾ, ਤੇ ਜੇ ਉਹ ਮਾੜਾ ਕੰਮ ਕਰੇ ਤਾਂ ਵੀ ਉਹ ਸੁਰਖੀਆਂ ਦੇ ਵਿੱਚ ਹੀ ਆਉਂਦਾ ਵਾ। ਤੇ ਰਨੇ ਲੋਰੈਂਸ ਜਿਹੜਾ ਕਿ ਫੜਿਆ ਗਿਆ ਸੀਗਾ ਜੀ, ਕਿੱਥੇ ਗਿਆ ਸੀ, ਫਿਜੀ ਦੇ ਵਿੱਚ, ਜਿਸ ਨੂੰ ਗਏ ਹੀਰੋਇਨ ਦੀ ਸਮਗਲਿੰਗ ਕਰਦੇ ਹੋਏ ਉੱਥੇ ਫੜ ਲਿਆ ਸੀਗਾ, ਤੇ ਉਹ ਆਪਣੇ ਵਾਪਸ ਘਰੇ ਆਏ ਆ, ਤੇ ਘਰੇ ਆਉਂਦੇ ਉਹਨਾਂ ਦੀ ਨਾ ਵੀਡੀਓ ਅੱਜ ਫੇਸਬੁੱਕ ਤੇ ਸੋਰੀ ਖਬਰਾਂ ਦੇ ਵਿੱਚ ਉਹ ਦਿਖਾ ਰਹੇ ਸੀਗੇ। ਸਮਗਲਰ ਨੇ ਲੋਰੈਂਸ ਜਿਹੜਾ ਕਿ ਹੁਣ ਨਿਊ ਕਲਸਰ ਦੇ ਵਿੱਚ ਆਇਆ ਵਾ ਜੀ, ਜਿਹਨੂੰ ਕਿ ਬਾਲੀ ਜੇਲ੍ਹ ਦੇ ਵਿੱਚੋਂ ਰਿਲੀਜ਼ ਕਰ ਦਿੱਤਾ। ਤੇ ਦੇਖੋ ਜਦੋਂ ਆ ਰਿਹਾ ਵਾ ਤੇ ਇਸ ਤਰ੍ਹਾਂ ਜੀ ਮੀਡੀਆ ਦਾ ਕੰਮ ਹੁੰਦਾ ਖਬਰਾਂ ਕਲੈਕਟ ਕਰਨਾ, ਤੇ ਮੀਡੀਆ ਦਾ ਵੈਸੇ ਕੰਮ ਸੌਖਾ ਨੀ ਹੈਗਾ ਜੇਕਰ ਉਹਨੂੰ ਪੂਰੀ ਇਮਾਨਦਾਰੀ ਨਾਲ ਕਰਨ। ਤੇ ਵੀਡੀਓ ਚ ਦਿਖਾ ਰਿਹਾ ਜੀ, ਉਹ ਬੰਦਾ ਮੂਹਰੇ ਮੂਹਰੇ ਭੱਜ ਰਿਹਾ, ਤੇ ਪਿੱਛੇ ਜਿਹੜੇ ਨਾ ਨਿਊਜ਼ ਵਾਲੇ ਆ ਜਾਂ ਰਿਪੋਰਟਰ ਆ ਉਹ ਸਾਰੇ ਉਹਦੇ ਪਿੱਛੇ ਪਿੱਛੇ ਭੱਜ ਰਹੇ ਆ ਉਹਨੂੰ ਸਵਾਲ ਜਵਾਬ ਪੁੱਛਣ ਦੇ ਲਈ। ਤੇ ਇੱਕ ਦੋ ਤਾਂ ਵਿਚਾਰੇ ਡਿੱਗ ਵੀ ਗਏ ਭੱਜਦੇ ਹਨਾ, ਪਰ ਉਹਨਾਂ ਦੇ ਸਵਾਲ ਆ ਜਿਹੜੇ ਉਹਨੂੰ ਪੁੱਛ ਰਹੇ ਸੀ, ਪਰ ਕਿਤੇ ਨਾ ਕਿਤੇ ਉਹ ਸਵਾਲਾਂ ਤੋਂ ਬਚ ਰਹੇ ਸੀ ਤੇ ਜਾ ਕੇ ਆਪਦੀ ਗੱਡੀ ਦੇ ਵਿੱਚ ਬਹਿ ਗਏ ਤਾਂ ਜੋ ਫੋਟੋਆਂ ਨਾ ਕਰ ਸਕਣ, ਮੂੰਹ ਵੀ ਢੱਕ ਲਿਆ ਉਹਨਾਂ ਨੇ ਹਨਾ। ਸੋ ਇਹੋ ਜਿਹੇ ਕੰਮ ਹੀ ਨਾ ਬੰਦਾ ਕਰੇ ਕਿ ਸਾਨੂੰ ਮੂੰਹ ਢੱਕਣ ਦੀ ਲੋੜ ਪਵੇ, ਹਨਾ। ਚਲੋ ਕੋਈ ਗੱਲ ਨੀ ਜੀ, ਹੁਣ ਦੇਖਦੇ ਹਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਹੁੰਦਾ ਵਾ। ਮੈਸੇਜ ਵੀ ਆਪਾਂ ਤੁਹਾਡੇ ਲਵਾਂਗੇ, ਬੁਝਾਰਤ ਆਪਾਂ ਤੁਹਾਨੂੰ ਪਾ ਦਿੱਤੀ ਆ, ਇੱਕ ਵਾਰੀ ਫਿਰ ਤੋਂ ਦੱਸ ਦਿੰਦੇ ਹਾਂ ਜੀ। ਇੱਕ ਟੋਟਰ ਦੇ ਦੋ ਬੱਚੇ, ਨਾ ਕੁਝ ਖਾਂਦੇ ਨਾ ਕੁਝ ਪੀਂਦੇ, ਬਸ ਟੁਕ 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 ਦੇਖੀ ਜਾਂਦੀ। ਤੇ ਹੁਣ ਮੈਸੇਜ ਪੜ੍ਹ ਲਈਏ ਤੁਹਾਡੇ ਨਾਲ ਨਾਲ। ਕੁਲਵਿੰਦਰ ਸਿੰਘ ਜਗਰਾਓ ਵਾਲੇ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ, ਕਹਿੰਦੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਤੇ ਨਾਨਕ ਨਾਮ ਲੇਵਾ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਪਲੀਜ਼ ਜਮਲੇ ਦਾ ਗਾਣਾ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ ਲਾ ਦਿਓ ਜੀ, ਧੰਨਵਾਦ। ਹਾਂਜੀ, ਵਾਕਈ ਮੈਂ ਸੋਚ ਰਹੀ ਸੀ ਕਿ ਜਮਲੇ ਦਾ ਇੱਕ ਗਾਣਾ, ਪਰ ਮੈਨੂੰ ਸੱਚੀ ਯਾਦ ਨਹੀਂ ਸੀ ਆ ਰਿਹਾ। ਕੁਲਵਿੰਦਰ ਜੀ ਤੇ ਤੁਸੀਂ ਯਾਦ ਕਰਵਾਇਆ, ਸੋ ਵਾਕਈ ਜੀ ਸਰਬਜੀਤ ਭਾਜੀ ਨੇ ਤੁਹਾਡੀ ਜਿਹੜੀ ਇਹ ਰਿਕੁਐਸਟ ਆਈ ਸੁਣ ਵੀ ਲਈ ਹੈ, ਤੇ ਗਾਣਾ ਮਾ ਸੀ ਜਿਹੜਾ ਉਹਨਾਂ ਨੇ ਉਹ ਵੀ ਨੋਟ ਕਰ ਲਿਆ, ਤੇ ਆਪਾਂ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਇਹੀ ਲਾਵਾਂਗੇ ਯਮਲੇ ਅੱਟ ਦੀ ਆਵਾਜ਼ ਦੇ ਵਿੱਚ। ਗਾਣੇ ਵੀ ਇਹਨਾਂ ਦੇ ਸੀ ਤੇ ਆਵਾਜ਼ ਵੀ ਇਹਨਾਂ ਦੀ ਸੀ, ਤੇ ਅੱਜ ਦੇਖ ਲਓ ਕਿੰਨੇ ਟਾਈਮ ਬਾਅਦ, ਕਿੰਨੀਆਂ ਸਦੀਆਂ ਬਾਅਦ ਇਹ ਆਵਾਜ਼ਾਂ ਏਦਾਂ ਹੀ ਗੂੰਜਦੀਆਂ ਰਹਿਣੀਆਂ, ਤੇ ਏਦਾਂ ਹੀ ਇਹਨਾਂ ਨੂੰ ਪਿਆਰ ਕਰਨ ਵਾਲਿਆਂ ਨੇ ਇਸੇ ਤਰ੍ਹਾਂ ਹੀ ਏਦਾਂ ਪਿਆਰ ਦੇਣਾ ਵਾ। ਸੋ ਇਹ ਹੁੰਦਾ ਜੀ ਅਸਲੀ ਸੰਗੀਤ, ਤੇ ਜਮਲੇ ਅੱਟ ਦੀ ਆਵਾਜ਼ ਦੇ ਵਿੱਚ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਸੋ ਜ਼ਰੂਰ ਆਪਾਂ ਸੁਣਾਂਗੇ ਜੀ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗਗਨ, ਕਾਫੀ ਟਾਈਮ ਪਹਿਲਾਂ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਸ਼ਿਰਕਤ ਕੀਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਆ ਜੀ। ਤੇ ਕਹਿੰਦੇ ਕੀ ਹਾਲ ਚਾਲ ਆ ਭੈਣ ਜੀ? ਹਾਂਜੀ ਭਾਜੀ, ਮੇਰਾ ਹਾਲ ਚਾਲ ਬਿਲਕੁਲ ਠੀਕ ਆ, ਹੋਰ ਤੁਸੀਂ ਸੁਣਾਓ, ਕੰਮ ਕਾਰ ਕਿੱਦਾਂ ਚੱਲਦਾ? ਤੇ ਨਾਲੇ ਜੀ ਇਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਾਰੀਆਂ ਨੂੰ, ਸਾਰੇ ਸੁਣਨ ਵਾਲਿਆਂ ਨੂੰ, ਸਾਰੀ ਸੰਗਤਾਂ ਨੂੰ, ਗੁਰੂ ਨਾਨਕ ਦੇਵ ਜੀ ਦੀ ਮੰਨਣ ਵਾਲਿਆਂ ਨੂੰ ਸਾਰਿਆਂ ਨੂੰ ਮੁਬਾਰਕਾਂ ਭੇਜੀਆਂ ਨੇ। ਤੇ ਨਾਲੇ ਕਹਿ ਰਿਹਾ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਚਾਨਣ ਹੋਇਆ, ਜਿਉ ਘਰ ਸੂਰਜ ਨਿਕਲਿਆ ਤਾਰੇ ਛਿਪੇ ਅਧੇਰ ਪਰੋਆ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਾਰਿਓ, ਨਿਰੰਕਾਰ ਆਕਾਰ ਜੋ ਤੇ ਜਗ ਮੰਡਲ ਕਰਿਆਯੋ। ਤੇ ਨਾਲ ਹੀ ਕਹਿੰਦੇ ਕਿ ਆਪ ਸਭ ਨੂੰ ਸਰਬ ਕਲਾ ਸਮਰੱਥ ਲੋਕ ਪਰਲੋਕ ਦੇ ਰੱਖਿਆ ਅਕਾਲ ਪੁਰਖ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਹੋਣ, ਤੇ ਫਤਿਹ ਬੁਲਾ ਰਹੇ ਆ। ਤੇ ਇੱਕ ਇਹਨਾਂ ਨੇ ਬੜਾ ਹੀ ਸੋਹਣਾ, ਰਾਈਟਿੰਗ ਬੜੀ ਸੋਹਣੀ ਆ ਤੁਹਾਡੀ, ਜੇ ਤੁਸੀਂ ਆਪ ਲਿਖਿਆ ਵਾ, ਤੇ ਜੇ ਕਿਤੋਂ ਕਾਪੀ ਵੀ ਕੀਤੀ ਆ ਤਾਂ ਜਿੱਤੀ ਵੀ ਲਿਖਾਈ ਆ ਜੀ, ਕਿਆ ਬਾਤ ਆ, ਮਾਸ਼ਾਲਾ ਬਹੁਤ ਸੋਹਣੀ ਲਿਖਾਈ ਆ। ਤੇ ਸਾਨੂੰ ਜੀ ਉਹਨਾਂ ਨੇ ਲਿਖ ਕੇ ਭੇਜਿਆ, ਕਹਿੰਦੇ ਕਿ ਦੇਖ ਮਰਦਾਨਿਆ ਰੰਗ ਕਰਤਾਰ ਦੇ ਜ਼ਰੇ ਜ਼ਰੇ ਵਿੱਚ ਨੇ ਤੂਫਾਨ ਠਾਠਾ ਮਾਰਦੇ, ਦੇਖ ਮਰਦਾਨਿਆ ਰੰਗ ਕਰਤਾਰੇ, ਲੱਖਾਂ ਹੀ ਪਤਾਲ ਨੇ ਤੇ ਲੱਖਾਂ ਹੀ ਆਕਾਸ਼, ਅਨਹਦ ਨਾਦ ਚਾਰੇ ਪਾਸੇ ਪ੍ਰਕਾਸ਼ ਨੇ, ਅਸਚਰਜ ਅਦਭੁਤ ਬਾਣੀ ਜਿਸ ਮਾਤ ਹੈ, ਉਹੀ ਮੇਰਾ ਅੰਤ ਹੈ, ਉਹ ਆਦ ਹੈ, ਉਹ ਜਗਾਦ ਹੈ, ਅੰਤ ਨਹੀਂ ਉਹ ਲੱਭਦੇ, ਉਹ ਏਕ ਓਂਕਾਰ ਦੀ, ਦੇਖ ਮਰਦਾਨਿਆ ਰੰਗ ਕਰਤਾਰ ਦੀ, ਦੇਖ ਮਰਦਾਨਿਆ ਉਹ ਥਾਲਣੀ ਆਕਾਸ਼ ਦੀ, ਤਾਰਿਆਂ ਦੇ ਮੋਤੀ ਉਹਦੀ ਸ਼ੋਭਾ ਨੇ ਤਰਾਸ਼ਤੀ, ਜੋਤ ਫੁੱਲ ਬੂਟਿਆਂ ਨੇ ਜੱਗ ਤੇ ਖਿਲਾਰਤੀ, ਕੈਡੀ ਬ੍ਰਹਮੰਡ ਨੇ ਉਤਾਰੀ ਤੇਰੀ ਆਰਤੀ, ਕੈਸੀ ਬ੍ਰਹਮੰਡ ਨੇ ਉਤਾਰੀ ਤੇਰੀ ਆਰਤੀ। ਲੋਕੀ ਕਹਿੰਦੇ ਝੂਠੀ ਮੁੱਠੀ ਆਰਤੀ ਉਤਾਰ ਦੀ, ਦੇਖ ਮਰਦਾਨਿਆ ਰੰਗ ਕਰਤਾਰ ਦੀ। ਤੋ ਅੱਗੇ ਜੀ ਲੇਖ ਕਹਿੰਦੇ ਕਿ ਸੱਚ ਦਾ ਵਪਾਰ ਸੱਚਾ ਦਾਤਾ ਕਰ ਚੱਲਿਆ, ਰੂਪ ਹੈ ਅਲਾਹੀ ਉਹਦਾ, ਜਾਂਦਾ ਨਹੀਂ ਉਹ ਚੱਲਿਆ, ਅੰਡ ਖਾਈਏ ਕੰਡ ਖਾਈਏ ਸਭ ਨੂੰ ਸਿਖਾ ਗਿਆ, ਕਿਰਤ ਦਾ ਪਾਰ ਕੁਲ ਪਾਠ ਕੁਲ ਜਗ ਨੂੰ ਪੜਾ ਗਿਆ, ਵੱਡੇ ਵੱਡੇ ਰਿਸ਼ੀ ਮੁਨੀ ਉਹਦੇ ਅੱਗੇ ਹਾਰਦੇ, ਨਾਨਕ ਦੀ ਮਹਿਮਾ ਅੱਗੇ ਸ਼ਬਦ ਸਭ ਹਾਰਦੇ, ਨਾਨਕ ਦੀ ਮਹਿਮਾ ਅੱਗੇ ਸ਼ਬਦ ਸਭ ਹਾਰਦੇ, ਵੇਖ ਮਰਦਾਨਿਆ ਰੰਗ ਕਰਤਾਰ ਦੇ। ਸੋ ਵਾਕਈ ਜੀ ਕਰਤਾਰ ਦੇ ਜਿਹੜੇ ਰੰਗ ਆ ਉਹ ਬੜੇ ਹੀ ਅਦਭੁਤ ਤੇ ਅਜੀਬ ਆ, ਤੇ ਉਹਨਾਂ ਨੂੰ ਸਮਝਣ ਵਾਲੇ ਵੈਸੇ ਸਮਝ ਤੋਂ ਪਰੇ ਆ, ਪਰ ਜੇ ਕੋਈ ਸਮਝ ਲੈਂਦਾ ਤਾਂ ਕਿਆ ਬਾਤ ਆ ਜੀ। ਤੇ ਲਓ ਫਿਰ ਹੁਣ ਆਪਾਂ ਯਮਲੇ ਅੱਖ ਦੀ ਆਵਾਜ਼ ਦੇ ਵਿੱਚ ਗਾਣਾ ਸੁਣਦੇ ਹਾਂ ਜੀ, ਤੇ ਮਿਲਦੇ ਆ ਜੀ ਉਸ ਤੋਂ ਬਾਅਦ। ਬੁਝਾਰਤ ਆਪਾਂ ਤੁਹਾਨੂੰ ਪਾ ਦਿੱਤੀ ਆ, ਤੇ ਇੱਕ ਆਪਾਂ ਤੁਹਾਨੂੰ ਕਹਾਵਤ ਵੀ ਪਾਈ ਆ, ਇੱਕ ਕਰੇਲਾ ਤੇ ਦੂਜਾ, ਮੈਂ ਬੋਲਦੀ ਬੋਲਦੀ ਨਾ ਰੋਕ ਜਾਣੀ ਆ ਕਿ ਮੇਰੇ ਮੂੰਹ ਚੋਂ ਨਿਕਲ ਹੀ ਨਾ ਜਾਵੇ ਕਿ ਇਸਦਾ ਜਵਾਬ ਕੀ ਸੀ। ਬੁਝਾਰਤ ਦਾ ਜਵਾਬ ਤੇ ਅਖਾਣ ਬਾਰੇ ਤੁਸੀਂ ਸਾਨੂੰ ਦੱਸ ਸਕਦੇ ਹੋ ਜੀ ਈਮੇਲ ਦੇ ਜ਼ਰੀਏ request@harmonradio.com ਤੇ, ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ +917508014890 ਤੇ। ਚਲੋ ਜੀ ਫਿਰ ਮਿਲਦੇ ਆ ਪਿਆਰੇ ਜਿਹੇ ਗੀਤ ਤੋਂ ਬਾਅਦ।
ਤੇਰੀ ਲੀਲਾ ਨਿਆਰੀ ਹੈ, ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ, ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ, ਫੁੱਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀ, ਚ ਸਾਰੇ ਕੂਟ ਹਨੇਰਾ ਜੋਤ ਜਗਾ ਜਾਵੀ ਬਾਣੀ ਦੇ ਥਾਂ ਫੈਸ਼ਨ ਚੜੀ ਖੁਮਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਕੌਡੇ ਨਾਲੋ ਵੱਧ ਕੇ ਹੁਣ ਵੀ ਰਾਤ ਜਨੇ ਕੂੜ ਕਮਾਂਦੇ ਫਿਰਦੇ ਝੂਠੇ ਆਸ਼ਿਕ ਨੇ ਛੱਡ ਜਾਣਾ ਨਿਉ ਲਾ ਕੇ ਕੀ ਦਿਲਦਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਤੇਰੇ ਇੱਥੇ ਬੰਦੇ ਆਦਮ ਖਾਣੇ ਨੇ ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ ਸਦਨੇ ਦੇ ਮੁੜ ਕੇ ਫੜੀ ਕਟਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਭਾਗੋ ਵਰਗਿਆਂ ਲੋਕਾਂ ਲੁੱਟ ਮਚਾਈ ਏ ਹੱਕ ਬਗਾਨਾ ਖਾਣਾ ਕੀ ਵਡਿਆਈ ਏ ਆਜਿਓ ਮੌਜ ਉਡਾਵੇ ਜੋ ਹੰਕਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਤੂੰ ਖੁਸ਼ੀਆਂ ਦੀ ਖੇਤੀ ਹੱਲ ਚਲਾਉਂਦਾ ਸਾਂ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦਾ ਸਾਂ ਤਾਈਓ ਤੇਰੀ ਸ਼ੋਭਾ ਹਰ ਥਾਂ ਪਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਜੱਟ ਦੀ ਤਾਰ ਦੀਵਾਨੀ ਪਈ ਤੁਰ ਲਾਂਦੀ ਏ ਜੱਟ ਦੀ ਤਾਰ ਦੀਵਾਨੀ ਪਈ ਤੁਰ ਲਾਂਦੀ ਏ ਆ ਦੁਨੀਆਂ ਦੇ ਵਾਲੀ ਤਰਲੇ ਪਾਉਂਦੀ ਏ ਵਿੱਚ ਵਿਛੋੜੇ ਤੇਰੇ ਦੁਖਿਆਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨੀਜਾ ਲਾਲਾ ਵੇਂਦੀ ਦੁਨੀਆਂ ਸਾਰੀ ਏ
ਲਓ ਜੀ ਕੁਲਵਿੰਦਰ ਸਿੰਘ ਜਗਰਾਉਂ ਵਾਲਿਆਂ ਨੇ ਗਾਣਾ ਸੁਣਨਾ ਚਾਹਿਆ ਸੀਗਾ ਯਮਲਾ ਜੱਟ ਦੀ ਆਵਾਜ਼ ਦੇ ਵਿੱਚ ਵਾਕਈ ਜੀ ਇਹ ਆਵਾਜ਼ਾਂ ਸਦੀਵੀ ਨੇ ਜਦੋਂ ਮਰਜ਼ੀ ਜਿਹੜਾ ਵਰਗ ਜਿਹੜਾ ਵੀ ਮਰਜ਼ੀ ਇਹਨਾਂ ਆਵਾਜ਼ਾਂ ਨੂੰ ਸੁਣੂਗਾ ਤਾਂ ਵਾਕਈ ਜਿਹੜਾ ਜਿਹੜਾ ਬੰਦੇ ਦਾ ਮਨ ਆ ਉਧਰਲੇ ਪਾਸੇ ਨੂੰ ਜ਼ਰੂਰ ਹੋ ਜਾਂਦਾ ਵਾ ਤੇ ਅੱਗੇ ਜੀ ਬਚਿੱਤ ਮੌੜ ਭੁੱਲਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰਿਆਂ ਨੂੰ ਮੁਬਾਰਕਾਂ ਦੇ ਰਹੇ ਆ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਤੇ ਸਾਰੇ ਹਰਮਨ ਪਰਿਵਾਰ ਵਾਲਿਆਂ ਨੂੰ ਵੀ ਤੇ ਅੱਗੇ ਜੀ ਜੋਗਿੰਦਰ ਸਿੰਘ ਸੋਹੀ ਉਹਨਾਂ ਨੇ ਵੀ ਜੀ ਹੈਪੀ ਗੁਰਪੁਰਬ ਭੇਜਿਆ ਸਾਰਿਆਂ ਨੂੰ ਮੁਬਾਰਕਾਂ ਭੇਜੀਆਂ ਨੇ ਤੇ ਨਾਲ ਹੀ ਕਹਿੰਦੇ ਕਿ ਬੋਬੀ ਐਂਡ ਬਰਾੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਆ ਸਾਰੇ ਹਰਮਨ ਰੇਡੀਓ ਦੇ ਲਿਸਨਰ ਨੂੰ ਤੇ ਨਾਲ ਹੀ ਜੀ ਮੈਂ ਜਿਹੜੀ ਇੱਕ ਕਹਾਵਤ ਇੱਕ ਪਾਈ ਸੀ ਕਿ ਇੱਕ ਕਰੇਲਾ ਤੇ ਦੂਜਾ ਉਹਨਾਂ ਨੇ ਦੱਸ ਦਿੱਤਾ ਜੀ ਆਂਸਰ ਤੁਹਾਡਾ ਜੀ ਸੋਹੀ ਸਾਹਿਬ ਬਿਲਕੁਲ ਠੀਕ ਆ ਤੇ ਨਾਲੇ ਉਹਨਾਂ ਨੇ ਉਸਦਾ ਮਤਲਬ ਵੀ ਦੱਸ ਦਿੱਤਾ ਕਿ ਇਹ ਮਤਲਬ ਕੀ ਹੁੰਦਾ ਇਸ ਕਹਾਵਤ ਦਾ ਸੋ ਬਿਲਕੁਲ ਤੁਸੀਂ ਸਹੀ ਦੱਸਿਆ ਪਰ ਆਪਾਂ ਦੇਖਦੇ ਹਾਂ ਜੀ ਬਾਕੀਆਂ ਨੂੰ ਵੀ ਪਤਾ ਕਿ ਨਹੀਂ ਵੈਸੇ ਜਗਰਾਉਂ ਵਾਲੇ ਤਾਂ ਹੈ ਹੀ ਕਮਾਲ ਦੇ ਇੱਕ ਹੋਰ ਬਿਸਾਰੇ ਪਾਉਂਦੇ ਹੁੰਦੇ ਆ ਨਾ ਕਿ ਅੱਗ ਲੱਗੀ ਜਗਰਾਵੀ ਧੂੰਆਂ ਨਿਕਲਿਆ ਬੋਪਾਰਾਂ ਵੀ ਸੋ ਚਲੋ ਜੀ ਹੁਣ ਗੱਲ ਚੱਲੀਏ ਤਾਂ ਗੱਲ ਦੇ ਵਿੱਚੋਂ ਗੱਲ ਨਿਕਲ ਆਈ ਤੇ ਦੱਸ ਦਿਓ ਇਸ ਬਜ਼ਾਰੇ ਦਾ ਵੀ ਕੀ ਜਵਾਬ ਆ ਕਿ ਅੱਗ ਲੱਗੀ ਜਗਰਾਵੀ ਧੂੰਆਂ ਨਿਕਲਿਆ ਬੋਪਾਰਾਂ ਵੀ ਤੇ ਅੱਗੇ ਰਵਿੰਦਰ ਸਿੰਘ ਧਾਮੀ ਸਤਿ ਸ੍ਰੀ ਅਕਾਲ ਕਹਿੰਦੇ ਬੋਬੀ ਕੌਰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਉੱਠ ਗਏ ਪਹੁੰਚ ਗਏ ਚਲੋ ਕੋਈ ਗੱਲ ਨੀ ਜੀ ਪਹੁੰਚੇ ਕਹਿੰਦੇ ਨਾ ਕਿ ਦੇਰ ਆਏ ਦਰੁਸਤ ਆਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੈ ਥੋੜੇ ਜਲਦੀ ਉੱਠ ਲਿਆ ਕਰੋ ਵੈਸੇ ਵੀ ਮੈਲਬੋਰਨ ਦੇ ਵਿੱਚ ਤਾਂ ਇੰਨੀ ਗਰਮੀ ਪੈਂਦੀ ਨੀ ਤੇ ਸਿਡਨੀ ਵਾਲੇ ਹੋ ਤੁਸੀਂ ਸਿਡਨੀ ਦੇ ਵਿੱਚ ਵੀ ਇੰਨੀ ਗਰਮੀ ਨੀ ਪੈਂਦੀ ਜਿੰਨੀ ਬ੍ਰਿਸਬਨ ਦੇ ਵਿੱਚ ਗਰਮੀ ਆ ਹਨਾ ਅੱਜ ਤੁਹਾਡੇ ਸ਼ਹਿਰਾਂ ਦਾ ਮੌਸਮ ਕਿੱਦਾਂ ਦਾ ਵਾ ਵੈਸੇ ਦੱਸਿਆ ਨੀ ਤੁਸੀਂ ਹਜੇ ਕਿ ਸਾਰੇ ਬਿਜ਼ੀ ਹੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਤੇ ਬਾਕੀ ਹੁਣ ਅੱਜ ਗੁਰਪੁਰਬ ਸ਼ਾਮ ਨੂੰ ਸਾਰੇ ਗੁਰੂ ਘਰਾਂ ਦੇ ਵਿੱਚ ਜਾਣਗੇ ਕਿਆ ਵਾਤਾਂ ਜੀ ਬਹੁਤ ਰੌਣਕਾਂ ਲੱਗੀਆਂ ਹੁੰਦੀਆਂ ਨੇ ਗੁਰੂ ਘਰਾਂ ਦੇ ਵਿੱਚ ਖਾਸ ਤੌਰ ਤੇ ਦੀਵਾਲੀ ਵਾਲੇ ਦਿਨ ਵੀ ਕਾਫੀ ਸੀ ਚਲੋ ਦੀਵਾਲੀ ਵਾਲੇ ਦਿਨ ਤਾਂ ਨਹੀਂ ਜਾ ਹੋਇਆ ਤੇ ਪਰ ਅੱਜ ਕੋਸ਼ਿਸ਼ ਕਰਾਂਗੇ ਜੀ ਗੁਰਪੁਰਬ ਤੇ ਗੁਰੂ ਘਰ ਜ਼ਰੂਰ ਜਾ ਕੇ ਆਈਏ ਤੇ ਕਹਿੰਦੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਹਾਲ ਚਾਲ ਰਵਿੰਦਰ ਜੀ ਸਾਡਾ ਬਿਲਕੁਲ ਠੀਕ ਆ ਤੁਸੀਂ ਦੱਸੋ ਹੋਰ ਕਿੱਦਾਂ ਮਠਿਆਈ ਮਠਿਆਈ ਭੇਜਦੀ ਸੀ ਅੱਜ ਗੁਰਪੁਰਬ ਆ ਤੇ ਖਾਲੀ ਓਦਾਂ ਵੀ ਹੱਥ ਹੀ ਜੋੜਦੇ ਹੈ ਚਲੋ ਕੋਈ ਗੱਲ ਨੀ ਜੀ ਮਠਿਆਈਆਂ ਅਸੀਂ ਭੇਜ ਦਾਂਗੇ ਸਾਡੇ ਸਾਰੇ ਲਿਸਨਰ ਦੇ ਲਈ ਤੇ ਅੱਗੇ ਜੀ ਇੱਧਰ ਈਮੇਲ ਦੇ ਜ਼ਰੀਏ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਸਿੱਖ ਖੇਡਾਂ ਵਾਲਾ ਕੰਮ ਬਹੁਤ ਵਧੀਆ ਹੈ। ਹਾਂਜੀ ਹਰਜਿੰਦਰ ਜੀ, ਸਿੱਖ ਗੇਮਸ ਹੋ ਰਹੀਆਂ ਜਿਹੜੀਆਂ ਬਹੁਤ ਵਧੀਆ ਜੀ, ਬਹੁਤ ਵੱਡੇ ਪੱਧਰ ਤੇ ਹੁੰਦੀਆਂ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਵਾ। ਸੋ ਇੱਕ ਏਦਾਂ ਦਾ ਟਾਈਮ ਹੀ ਹੁੰਦਾ ਵਾ ਜੀ ਕਿ ਜਦੋਂ ਸਾਰੇ ਸਾਰਿਆਂ ਨੂੰ ਮਿਲ ਵੀ ਰਹਿੰਦੇ ਆ ਤੇ ਸਾਡੇ ਆਪਦੇ ਭਾਈਚਾਰੇ ਦੇ ਵਿੱਚ ਕੀ ਹੋ ਰਿਹਾ ਤੇ ਕੀ ਹੋਣਾ ਚਾਹੀਦਾ ਤੇ ਕਿੱਦਾਂ ਕਿਸੇ ਚੀਜ਼ ਨੂੰ ਇੰਪਰੂਵ ਕਰ ਸਕਦੇ ਹਾਂ। ਇੱਕ ਤਰ੍ਹਾਂ ਦਾ ਇਕੱਠ ਵੀ ਹੋ ਜਾਂਦਾ ਵਾ ਤੇ ਇੱਕ ਤਰ੍ਹਾਂ ਦੀ ਬਾਤਚੀਤ ਵੀ ਹੋ ਜਾਂਦੀ ਹੈ। ਸਾਡੀਆਂ ਕਮੀਆਂ ਤੇ ਸਾਡੀਆਂ ਜਿਹੜੀਆਂ ਖੂਬੀਆਂ ਉਹਨਾਂ ਬਾਰੇ ਵੀ ਥੋੜੀ ਬਹੁਤੀ ਵਿਚਾਰ ਚਰਚਾ ਹੋ ਜਾਂਦੀ ਹੈ ਤੇ ਕਮੀਆਂ ਨੂੰ ਦੂਰ ਕਰਨ ਦੇ ਲਈ ਕੀ ਹੋਣਾ ਚਾਹੀਦਾ ਜਾਂ ਕੀ ਹੋ ਸਕਦਾ ਵਾ, ਉਸਦੇ ਬਾਰੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਕੁਛ ਸਾਹਮਣੇ ਆ ਜਾਂਦਾ। ਤੇ ਲਓ ਜੀ ਫਿਰ ਅੱਗੇ ਕਹਿੰਦੇ ਕਿ ਬੋਬੀ ਜੀ ਤੁਹਾਨੂੰ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਥੈਂਕ ਯੂ ਜੀ, ਬਹੁਤ ਬਹੁਤ ਮੁਬਾਰਕਾਂ। ਤੇ ਕਹਿੰਦੇ ਕਿ ਇਹਨਾਂ ਨੇ ਸਾਨੂੰ ਭੇਜ ਦਿੱਤਾ ਜੀ ਜਿਹੜੀ ਕਿ ਅਸੀਂ ਕਹਾਵਤ ਪਾਈ ਸੀ ਕਿ ਇੱਕ ਕਰੇਲਾ ਤੇ ਦੂਜਾ, ਹਜੇ ਮੈਂ ਦੱਸਦੀ ਨੀ ਜਵਾਬ ਤੁਹਾਡਾ ਹਰਜਿੰਦਰ ਜੀ, ਬਿਲਕੁਲ ਠੀਕ ਹੈ ਜੀ। ਕਹਿੰਦੇ ਕਿ ਜਦੋਂ ਦੋਨਾਂ ਦੇ ਵਿਚਾਰ, ਚਲੋ ਠੀਕ ਹੈ ਜੀ, ਆਪਾਂ ਹਜੇ ਸੀਕਰੇਟ ਰੱਖਦੇ ਹਾਂ ਤੇ ਇੱਕ ਗਾਣਾ ਸੁਣਦੇ ਹਾਂ ਜੀ। ਇੱਕ ਗਾਣਾ ਡਰਾਈਵਰਾਂ ਦੇ ਲਈ, ਕਿਉਂਕਿ ਸਾਰਿਆਂ ਨੂੰ ਸਾਨੂੰ ਕਈ ਵਾਰੀ ਏਦਾਂ ਆਉਂਦਾ ਹੁੰਦਾ ਵਾ ਨਾ ਕਿ ਵੀ ਭਾਈ ਜਿਹੜਾ ਗਾਣਾ ਵਾ ਇੱਕ ਸਾਡੇ ਲਈ ਵੀ ਜ਼ਰੂਰ ਪਲੇ ਕਰ ਦਿਆ ਕਰੋ। ਡਰਾਈਵਿੰਗ ਕਰਦੇ ਹੁੰਦੇ ਆ ਤੇ ਚਲੋ ਥੋੜਾ ਜਿਹਾ ਵਧੀਆ ਲੱਗ ਹੁੰਦਾ ਵਾ, ਤੇ ਗਾਣਾ ਆਇਆ ਜੀ ਟਰਾਂਸਪੋਰਟ ਸਾਰਥੀ, ਟਰਾਂਸਪੋਰਟ ਗਾਣਾ ਆਇਆ ਸਾਰਥੀ ਕੇ ਦਾ। ਸੋ ਉਹ ਸਾਰੇ ਸਾਡੇ ਜਿਹੜੇ ਹੁਣ ਡਰਾਈਵ ਕਰ ਰਹੇ ਆ ਜਿੱਦਾਂ ਮਰਜ਼ੀ ਆ, ਚਾਹੇ ਕੋਈ ਟਰੱਕ ਡਰਾਈਵ ਕਰ ਰਿਹਾ, ਚਾਹੇ ਕੋਈ ਕਾਰ ਡਰਾਈਵ ਕਰ ਰਿਹਾ, ਚਾਹੇ ਕੋਈ ਜਿੱਦਾਂ ਦੀ ਮਰਜ਼ੀ, ਚਾਹੇ ਕੋਈ ਜਹਾਜ਼ ਚਲਾ ਰਿਹਾ। ਸੋ ਸਾਰਿਆਂ ਦੇ ਲਈ ਆਪਾਂ ਇਹ ਗਾਣਾ ਮਰਜ਼ੀ ਜਿਹੜਾ ਇੱਕ ਡੈਡੀਕੇਟ ਕਰਦੇ ਆ ਸਾਰਥੀ ਕੇ ਦੀ ਆਵਾਜ਼ ਦੇ ਵਿੱਚ ਟਰਾਂਸਪੋਰਟ ਤੇ। ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ ਤੇ ਬਾਕੀ ਮੈਸੇਜ ਦੇ। ਅੱਗੇ ਜੀ ਗੁਰਨਿਸ਼ਾਨ ਸਿੰਘ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ, ਅਰਸ਼ ਮੱਲੀ, ਕਮਲ ਗਿੱਲ, ਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਸਵਾਗਤ ਹੈ ਜੀ। ਤੇ ਗਗਨ ਜੀ ਨੇ ਵੀ ਦੱਸ ਦਿੱਤਾ ਵਾ, ਗਗਨ ਨੇ ਕਿ ਜਿਹੜੀ ਮੈਂ ਕਹਾਵਤ ਪਾਈ ਆ ਉਸਦਾ ਕੀ ਜਵਾਬ ਆ। ਮੈਨੂੰ ਲੱਗਦਾ ਮੈਂ ਪਹਿਲਾਂ ਪਾਈ ਹੋਈ ਆ ਨਾ, ਤੁਹਾਨੂੰ ਯਾਦ ਆ ਗਈ ਹੋਣੀ ਆ। ਚੱਲ ਕੋਈ ਗੱਲ ਨੀ ਜੀ, ਇੱਕ ਅੱਧੀ ਹੋਰ ਲੱਭਦੇ ਹਾਂ ਕੋਈ ਕਹਾਵਤ, ਫਿਰ ਇੱਕ ਕਹਾਵਤ ਪਾਵਾਂਗੇ। ਗੱਲਾਂ ਚੋਂ ਗੱਲਾਂ ਤਾਂ ਨਿਕਲ ਹੀ ਆਉਣੀ ਆ, ਪਰ ਗੱਲਾਂ ਦੇ ਨਾਲ ਗੀਤ ਵੀ ਚਾਹੀਦੇ ਆ। ਤੇ ਸੁਣਦੇ ਇੱਕ ਪਿਆਰਾ ਜਿਹਾ ਗੀਤ।
ਤੂੰ ਕਿਉਂ ਤੇ ਆਉੜੀਆਂ ਮੱਥੇ ਤੇ ਪਾਲੀਆਂ ਨੀ, ਮੈਂ ਆਉਂਦੇ ਗੇੜੇ ਤੇਰੇ ਲਈ ਲਿਆਉਂ ਵਾਲੀਆਂ,
ਮੈਂ ਆਉਂਦੇ ਗੇੜੇ ਤੇਰੇ ਲਈ ਲਿਆਉਂ ਵਾਲੀਆਂ।
ਤੂੰ ਕਿਉਂ ਤੇ ਆਉੜੀਆਂ ਮੱਥੇ ਤੇ ਪਾਲੀਆਂ ਨੀ, ਮੈਂ ਆਉਂਦੇ ਗੇੜੇ ਤੇਰੇ ਲਈ ਲਿਆਉਂ ਵਾਲੀਆਂ। ਖੇਤੀ ਦੇ ਟਰੱਕ ਸਾਡੇ ਕਰਮਾਂ ਚ ਹੁੰਦੇ, ਖੇਤੀ ਦੇ ਟਰੱਕ ਸਾਡੇ ਕਰਮਾਂ ਚ ਹੁੰਦੇ, ਬਸ ਹੌਲੀ ਹੌਲੀ ਆਜੂ ਕੰਮ ਲੋਟਣੀ। ਇੱਕ ਵਾਰੀ ਹੱਸ ਕੇ ਫੜਾ ਦੇ ਚਾਬੀਆਂ ਨੀ, ਜੱਟ ਤੇਰੇ ਨਾਂ ਤੇ ਖੋਲ ਤੂੰ ਟਰਾਂਸਪੋਰਟ ਨੀ। ਇੱਕ ਵਾਰੀ ਹੱਸ ਕੇ ਫੜਾ ਦੇ ਚਾਬੀਆਂ ਨੀ, ਜੱਟ ਤੇਰੇ ਨਾਂ ਤੇ ਖੋਲ ਤੂੰ ਟਰਾਂਸਪੋਰਟ ਨੀ। ਉਹ ਵੇਖੀ ਤੇਰੀ ਗੁੱਤ ਵਾਂਗੂ ਫਿਰੂ ਮੇਲ ਦਾ, ਪੈਟਰੋਲ ਤੋਂ ਟੈਂਕ ਕੀਤਾ ਫੁੱਲ ਤੇਲ ਦਾ, ਤੇਰੀ ਗੁੱਤ ਵਾਂਗੂ ਫਿਰੂ ਮੇਲ ਦਾ, ਪੈਟਰੋਲ ਤੋਂ ਟੈਂਕ ਕੀਤਾ ਫੁੱਲ ਤੇਲ ਦਾ। ਨਵਾਂ ਏ ਕਢਾਇਆ ਮੂਰੇ ਬੰਨ ਡੋਰੀਆਂ, ਨਵਾਂ ਏ ਕਢਾਇਆ ਮੂਰੇ ਬੰਨ ਡੋਰੀਆਂ, ਕਦੇ ਰੱਖਦਾ ਡਰਾਈਵਰ ਦਿਲਾਂ ਚ ਖੋਟਣੀ। ਇੱਕ ਵਾਰੀ ਹੱਸ ਕੇ ਫੜਾ ਦੇ ਚਾਬੀਆਂ ਨੀ, ਜੱਟ ਤੇਰੇ ਨਾਂ ਤੇ ਖੋਲ ਤੂੰ ਟਰਾਂਸਪੋਰਟ ਨੀ। ਇੱਕ ਵਾਰੀ ਹੱਸ ਕੇ ਫੜਾ ਦੇ ਚਾਬੀਆਂ ਨੀ, ਜੱਟ ਤੇਰੇ ਨਾਂ ਤੇ ਖੋਲ ਤੂੰ ਟਰਾਂਸਪੋਰਟ ਨੀ। ਪਰਵਾਨੀ ਮਾੜੀ ਮੋਟੀ ਗੱਲ ਦੀ, ਸੀ ਆਰ ਵਾਲਿਆਂ ਨਾਲ ਗੱਲ ਚੱਲਦੀ। ਬਹਿ ਜਿਆ ਕਰੀ ਤੂੰ ਉੱਠ ਲੋੜ ਬੋੜ ਤੇ, ਬਹਿ ਜਿਆ ਕਰੀ ਤੂੰ ਉੱਠ ਲੋੜ ਬੋੜ ਤੇ, ਫਿਰ ਬਾਬੇ ਦੀ ਹੋਈ ਤਾਂ ਕੋਈ ਰਹਿਣੀ ਤੋੜਨੀ। ਇੱਕ ਵਾਰੀ ਹੱਸ ਕੇ ਫੜਾ ਦੇ ਚਾਬੀਆਂ ਨੀ, ਜੱਟ ਤੇਰੇ ਨਾਂ ਤੇ ਖੋਲ ਤੂੰ ਟਰਾਂਸਪੋਰਟ ਨੀ। ਇੱਕ ਵਾਰੀ ਹੱਸ ਕੇ ਫੜਾ ਦੇ ਚਾਬੀਆਂ ਨੀ, ਜੱਟ ਤੇਰੇ ਨਾਂ ਤੇ ਖੋਲ ਤੂੰ ਟਰਾਂਸਪੋਰਟ ਨੀ। ਹੋਰ ਕੋਈ ਕੰਮ ਸਾਡੇ ਆਉਂਦਾ
ਨੀ ਸੋਨੀ ਤੂਰੇ ਆਉਣੀ ਸਾਡੇ ਆਰ ਖਾਸ ਨੀ ਹੋਰ ਕੋਈ ਕੰਮ ਸਾਡੇ ਆਉਂਦਾ ਰਾਸ ਨੀ ਸੋਨੀ ਤੂਰੇ ਆਉਣੀ ਸਾਡੇ ਆਰ ਖਾਸ ਨੀ ਦਿੰਦਾ ਨਾ ਸਲਾਹ ਮਾੜੀ ਖੋਸਿਆਂ ਵਾਲਾ ਦਿੰਦਾ ਨਾ ਸਲਾਹ ਮਾੜੀ ਖੋਸਿਆਂ ਵਾਲਾ ਉਹ ਸੁੱਕੇ ਕੰਗੇ ਹੋਰੀ ਦੇਖ ਕਰ ਦੇ ਸਪੋਰਟ ਨੀ ਕਿਹਾ ਬੋਲ ਤੇਰਾ ਮੈਂ ਪੁਗਾਤਾ ਸੋਣੀਏ ਨੀ ਦੇਖ ਤੇਰੇ ਨਾਂ ਤੇ ਖੋਲ ਵੀ ਟਰਾਂਸਪੋਰਟ ਨੀ ਕਿਹਾ ਬੋਲ ਤੇਰਾ ਮੈਂ ਪੁਗਾਤਾ ਸੋਣੀਏ ਨੀ ਦੇਖ ਤੇਰੇ ਨਾਂ ਤੇ ਖੋਲ ਵੀ ਟਰਾਂਸਪੋਰਟ ਨੀ ਕਿਹਾ ਬੋਲ ਤੇਰਾ ਮੈਂ ਪੁਗਾਤਾ ਸੋਣੀਏ ਨੀ ਦੇਖ ਤੇਰੇ ਨਾਂ ਤੇ ਖੋਲ ਵੀ ਟਰਾਂਸਪੋਰਟ ਨੀ
ਲਓ ਜੀ ਸਾਰਥੀ ਕੇ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ ਤੇ ਇੱਧਰ ਮੈਸੇਜ ਦੇ ਵਿੱਚ ਮੈਨੂੰ ਜਿਹੜੀ ਮੈਂ ਕਹਾਵਤ ਪਾਈ ਹੈ ਵੈਸੇ ਉਹਦਾ ਜਵਾਬ ਤਾਂ ਮੈਨੂੰ ਸਾਰਿਆਂ ਨੇ ਸਹੀ ਭੇਜ ਦਿੱਤਾ ਜਿਹੜੀ ਮੈਂ ਬੁਝਾਰਤ ਪਾਈ ਆ ਉਸਦਾ ਜਵਾਬ ਹਾਲੇ ਮੈਨੂੰ ਆਇਆ ਨੀ ਇੱਕ ਵਾਰੀ ਫਿਰ ਤੋਂ ਬੁਝਾਰਤ ਮੈਂ ਦੱਸ ਦਿੰਦੀ ਹਾਂ ਇੱਕ ਟੋਟਰ ਦੇ ਦੋ ਬੱਚੇ ਨਾ ਕੁਝ ਖਾਂਦੇ ਨਾ ਕੁਝ ਪੀਂਦੇ ਬਸ ਟੁੱਕ 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 ਦੇਖੀ ਜਾਂਦੇ ਵੈਸੇ ਨਾ ਇੱਕ ਗੱਲ ਦੱਸਾਂ ਇਹ ਬੁਝਾਰਤ ਮੈਂ ਤੁਹਾਨੂੰ ਪਹਿਲਾਂ ਵੀ ਪਾਈ ਹੋਈ ਆ ਬਸ ਥੋੜੀ ਜਿਹੀ ਮੈਂ ਵਰਡਿੰਗ ਚੇਂਜ ਕਰਤੀ ਮੈਂ ਕਿਹਾ ਦੇਖਦੇ ਹਾਂ ਯਾਦ ਆ ਕਿ ਨਹੀਂ ਜਾਂ ਫਿਰ ਅੱਟਾ ਹੀ ਲਾਇਆ ਹੋਇਆ ਸੀ ਹਨਾ ਦੇਖਦੇ ਹਾਂ ਜੀ ਹੁਣ ਕਿਹੜਾ ਕਿਹੜਾ ਇਸ ਬੁਝਾਰਤ ਦੇ ਜਵਾਬ ਦਿੱਤੇ ਇਸਦਾ ਵਾ ਸਾਨੂੰ ਤੇ ਇੱਕ ਬੁਝਾਰਤ ਮੈਂ ਪਾਈ ਸੀ ਕਿ ਅੱਗ ਲੱਗੀ ਜਗਰਾਵੀ ਧੂੰਆਂ ਨਿਕਲਿਆ ਬੋਪਰਾਵੀ ਤੇ ਦੇਖ ਲਓ ਫਿਰ ਕਿਹੜੇ ਕਿਹੜੇ ਬੋਪਰ ਆਏ ਤੋਂ ਤੇ ਕਿਹੜੇ ਕਿਹੜੇ ਜਗਰਾਉਂ ਵਾਲੇ ਆ ਵੈਸੇ ਜਗਰਾਉਂ ਵਾਲਿਆਂ ਨੂੰ ਤਾਂ ਪਤਾ ਹੀ ਆ ਅੱਗ ਤਾਂ ਕਿੱਥੇ ਲੱਗਦੀ ਹੈ ਜੀ ਸਾਡੇ ਤਾਂ ਜਗਰਾਉਂ ਦੇ ਵਿੱਚ ਰੋਸ਼ਨੀ ਦਾ ਮੇਲਾ ਲੱਗਦਾ ਹਨਾ ਰੋਸ਼ਨੀ ਲੱਗਦੀ ਹੁੰਦੀ ਹੈ ਰੋਸ਼ਨੀ ਬੜਾ ਇਕੱਠ ਹੁੰਦਾ ਬੜੀ ਵਧੀਆ ਹੁੰਦੀਆਂ ਖੂਬ ਰੌਣਕਾਂ ਲੱਗੀਆਂ ਹੁੰਦੀਆਂ ਤੇ ਚਲੋ ਬੁਝਾਰਤ ਦਾ ਜਵਾਬ ਆਪਾਂ ਤੁਹਾਡੇ ਤੋਂ ਵੇਟ ਕਰਦੇ ਹਾਂ ਇੰਤਜ਼ਾਰ ਕਰਦੇ ਹਾਂ ਜੀ ਕਿਸੇ ਨਾ ਕਿਸੇ ਨੂੰ ਤਾਂ ਪਤਾ ਹੀ ਹੋਊਗਾ ਮੈਨੂੰ ਪਤਾ ਤੁਹਾਨੂੰ ਪਤਾ ਵਾ ਪਰ ਜਾਣ ਕੇ ਤੁਸੀਂ ਥੋੜਾ ਜਿਹਾ ਲੇਟ ਜਵਾਬ ਭੇਜੋਗੇ ਅੱਜ ਸਾਡੇ ਨਾਲ ਗੁਰਵਿੰਦਰ ਸਿੰਘ ਆਸਟ੍ਰੇਲੀਆ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਉਹਨਾਂ ਨੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਚ ਆਨਣ ਹੋਇਆ ਤੇ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਨੇ ਤੇ ਅੱਗੇ ਜੀ ਕਮਲ ਗਿੱਲ ਉਹਨਾਂ ਨੇ ਵੀ ਸਾਨੂੰ ਇੱਕ ਫੋਟੋ ਭੇਜੀ ਹੈ ਜੀ ਨਾਨਕ ਦੇਵ ਜੀ ਦੀਆਂ ਵਧਾਈਆਂ ਭੇਜੀਆਂ ਮੁਬਾਰਕਾਂ ਭੇਜੀਆਂ ਤੇ ਕਹਿੰਦੇ ਕਿ ਚਾਰੇ ਪਾਸੇ ਸੁੱਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਇਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ ਕਿਆ ਬਾਤ ਆ ਜੀ ਵਾਕਈ ਜੀ ਬਹੁਤ ਸੋਹਣੀ ਦੁਆ ਵਾ ਜੀ ਤੁਸੀਂ ਮੰਗੀ ਕਮਲ ਜੀ ਕਿ ਚਾਰੇ ਪਾਸੇ ਸੁੱਖ ਹੋਵੇ ਤੇ ਕਿਸੇ ਨੂੰ ਨਾ ਦੁੱਖ ਹੋਵੇ ਇਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ ਤੇ ਨਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਕਹਿੰਦੇ ਆ ਕਿ ਹੈਵ ਏ ਨਾਈਸ ਡੇ ਸੋ ਬਹੁਤ ਵਧੀਆ ਗੱਲ ਜੀ ਬੜਾ ਸੋਹਣੀ ਅਰਦਾਸ ਦੁਆ ਕੀਤੀ ਆ ਤੁਸੀਂ ਤੇ ਲਓ ਜੀ ਫਿਰ ਉਹਨਾਂ ਨੇ ਨਾ ਮੈਨੂੰ ਮੇਰੇ ਖਿਆਲ ਚ ਮੇਰੀ ਬੁਝਾਰਤ ਦਾ ਜਵਾਬ ਭੇਜ ਦਿੱਤਾ ਵਾ ਤੇ ਜਵਾਬ ਵੀ ਇੱਕ ਐਸੇ ਤਰੀਕੇ ਨਾਲ ਭੇਜਿਆ ਮਾਸ਼ਾ ਅੱਲਾ ਕਿਆ ਬਾਤ ਆ ਕਮਲ ਜੀ ਕਮਾਲ ਆ ਜਵਾਬ ਤੁਹਾਡਾ ਵਾਕਈ ਸਹੀ ਆ ਪਰ ਭੇਜਣ ਦਾ ਤਰੀਕਾ ਵਾ ਜਿਹੜਾ ਉਦੋਂ ਵੀ ਬਾ ਕਮਾਲ ਆ ਕਹਿੰਦੇ ਹੁੰਦੇ ਆ ਨਾ ਕਿ ਕਹੀਂ ਤੇ ਨਿਗਾਹੀ ਕਹੀਂ ਤੇ ਨਿਸ਼ਾਨਾ ਤੇ ਜਾਂ ਦਿੰਦੇ ਹੁੰਦੇ ਨਾ ਕਿ ਅੱਖੋਂ ਹੀ ਇਸ਼ਾਰਾ ਹੋ ਗਿਆ ਬੈਠੇ ਬੈਠੇ ਜੀਨੇ ਕਾ ਸਹਾਰਾ ਹੋ ਗਿਆ ਤੇ ਚਲੋ ਜੀ ਬੁਝਾਰੇ ਦਾ ਜਵਾਬ ਤੁਸੀਂ ਬਿਲਕੁਲ ਸਹੀ ਭੇਜਿਆ ਤੇ ਹੁਣ ਦੂਸਰੀ ਬੁਝਾਰੇ ਜਿਹੜੀ ਮੈਂ ਪਾਈ ਆ ਉਸਦਾ ਜਵਾਬ ਵੀ ਇਸੇ ਤਰੀਕੇ ਨਾਲ ਹੀ ਭੇਜਿਓ ਜਿੱਦਾਂ ਕਿ ਤੁਸੀਂ ਇਹ ਵਾਲਾ ਭੇਜਿਆ ਤੇ ਦੂਸਰੀ ਬੁਝਾਰਤ ਮੈਂ ਪਾਈ ਸੀ ਕਿ ਅੱਗ ਲੱਗੀ ਜਗਰਾਮੀ ਧੂੰਆਂ ਨਿਕਲਿਆ ਬੋਪਰਾਮੀ ਤੇ ਹੁਣ ਦੇਖਦੇ ਹਾਂ ਜੀ ਇਸ ਬੁਝਾਰਤ ਦਾ ਜਵਾਬ ਸਾਨੂੰ ਕੌਣ ਕੌਣ ਭੇਜਦਾ ਵਾ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਗਗਨ ਜੀ ਨੇ ਸਾਨੂੰ ਕਹਾਵਤ ਦਾ ਜਿਹੜਾ ਸਹੀ ਹੈ ਜਵਾਬ ਉਹ ਭੇਜ ਦਿੱਤਾ ਤੇ ਅਰਸ਼ ਮੱਲੀ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ ਸਿਡਨੀ ਤੋਂ ਲੋਡ ਲੈ ਕੇ ਤੁਹਾਡੇ ਸ਼ਹਿਰ ਬ੍ਰਿਸਬੇਨ ਵੱਲ ਡਰਾਈਵ ਕਰ ਰਹੇ ਹਾਂ ਸੌਂਗ ਸੁਣਾ ਦਿਓ ਜੀ ਕਲਵੇਜ ਝੰਜਰ ਦਾ ਡਰਾਈਵਰ ਯਾਰ ਥੈਂਕਸ ਉਹ ਕਿਆ ਬਾਤ ਆ ਜੀ ਮੋਸਟ ਵੈਲਕਮ ਅਰਸ਼ ਮੱਲੀ ਜੀ ਤੁਸੀਂ ਸਿਡਨੀ ਤੋਂ ਸਾਡੇ ਬ੍ਰਿਸਬੇਨ ਵੱਲ ਆ ਰਹੇ ਹੋ ਆਉਂਦੇ ਹੋਏ ਰਸਤੇ ਚ ਥੋੜੀ ਜਿਹੀ ਠੰਡ ਲਈ ਆਇਓ ਕਿਉਂਕਿ ਬੜੀ ਹੀ ਜ਼ਿਆਦਾ ਗਰਮੀ ਹੋਈ ਪਈ ਆ ਕੱਲ ਤੱਕ ਮੌਸਮ ਵਧੀਆ ਹੋ ਗਿਆ ਸੀਗਾ ਤੂਫਾਨ ਜਿਹਾ ਆ ਗਿਆ ਸੀਗਾ ਤੇ ਥੋੜੀ ਜਿਹੀ ਹਵਾ ਚੱਲੀ ਸੀ ਬੜਾ ਸੋਹਣੀਆਂ ਕਾਲੀਆਂ ਘਟਾਵਾਂ ਜਿੱਦਾਂ ਨੀ ਹੁੰਦੀਆਂ ਸਾਉਣ ਦੇ ਮਹੀਨੇ ਵਿੱਚ ਸ਼ਾਈਨ ਆਪਣੇ ਇੰਡੀਆ ਦੇ ਵਿੱਚ ਦੇਖਦੀਆਂ ਹੁੰਦੀਆਂ ਕਾਲੀ ਕਾਲੀ ਘਟਾਵਾਂ ਤੇ ਇੱਕਦਮ ਫਿਰ ਬਾਰਿਸ਼ ਸ਼ੁਰੂ ਹੋ ਜਾਂਦੀ ਆ ਤੇ ਹਵਾ ਚੱਲਦੀ ਆ ਸੋ ਬੜਾ ਵਧੀਆ ਜਿਹਾ ਮੌਸਮ ਸੀ ਜੀ ਕੱਲ ਇੰਡੀਆ ਦੀ ਯਾਦ ਬੜੀ ਆਈ ਤੇ ਪਰ ਅੱਜ ਜਿਹੜਾ ਦਿਨ ਆ ਕਾਫੀ ਗਰਮ ਆ ਜੇ ਰਸਤੇ ਦੇ ਵਿੱਚੋਂ ਕਿਤੇ ਥੋੜੀ ਬਹੁਤੀ ਠੰਡੀ ਠੰਡੀ ਹਵਾ ਮਿਲਦੀ ਹੋਈ ਤਾਂ ਸਾਡੇ ਲਈ ਆਇਓ ਸਾਡੇ ਲਈ ਕਿ ਆਪਦੇ ਲਈ ਆਇਓ ਹਨਾ ਕਿਉਂਕਿ ਸਾਡੇ ਗਰਮੀ ਬੜੀ ਆ ਤੇ ਬਾਕੀ ਤੁਸੀਂ ਬ੍ਰਿਸਬੇਨ ਆ ਰਹੇ ਹੋ ਸੋ ਮੋਸਟ ਵੈਲਕਮ ਤੇ ਤੁਸੀਂ ਗਾਣੇ ਦੀ ਫਰਮਾਇਸ਼ ਕੀਤੀ ਆ ਡਰਾਈਵਰ ਯਾਰ ਸੋ ਸਰਬਜੀਤ ਭਾਜੀ ਨੇ ਜ਼ਰੂਰ ਨੋਟ ਕਰ ਲਈ ਆ ਜੀ ਤੇ ਆਪਾਂ ਤੁਹਾਨੂੰ ਗਾਣਾ ਵਾ ਜਿਹੜਾ ਜ਼ਰੂਰ ਸੁਣਾਵਾਂਗੇ ਅੱਗੇ ਜੀ ਗੁਰਨਿਸ਼ਾਨ ਸਿੰਘ ਕਹਿੰਦੇ ਗੁਰਪੁਰਬ ਦੀਆਂ ਮੁਬਾਰਕਾਂ ਸਭ ਨੂੰ ਜੀ ਸ਼ਾਨ US ਇਸੇ ਤੋਂ ਪ੍ਰੋਗਰਾਮ ਸੁਣ ਰਹੇ ਆ ਸੋ ਬਿਲਕੁਲ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਨ ਜੀ ਤੇ ਸਾਡੇ ਵੱਲੋਂ ਵੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੁਹਾਡੇ ਸੁਣਨ ਵਾਲਿਆਂ ਨੂੰ ਤੁਹਾਡੇ ਚਾਹੁਣ ਵਾਲਿਆਂ ਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਲਓ ਜੀ ਫਿਰ ਗਾਣਾ ਵੀ ਸੁਣੀ ਚੱਲਦੇ ਆ ਨਾਲ ਤੇ ਨਾਲ ਇੱਧਰ ਰਵਿੰਦਰ ਸਿੰਘ ਧਾਨੀ ਕਹਿੰਦੇ ਸੋਹੀ ਸਾਹਿਬ ਨੂੰ ਪੁੱਛੋ ਦੱਸੋ ਦੱਸ ਸੋਹੀ ਸਾਹਿਬ ਨੇ ਤਾਂ ਦੱਸ ਹੀ ਦੇਣਾ ਵਾ, ਹੁਣ ਤੁਸੀਂ ਤਾਂ ਨੀ ਪਰਚੀ ਲੈਣ ਲੱਗ ਗਏ ਸੋਹੀ ਸਾਹਿਬ ਤੋਂ, ਮੈਨੂੰ ਪਤਾ ਅੱਜ ਕੱਲ ਤੁਸੀਂ ਪਿੱਛੇ ਜੇ ਖਾਣ ਪੀਣ ਵੀ ਵਾਹਵਾ ਹੀ ਸੀ ਨਾ, ਇਕੱਠਿਆਂ ਦੀ ਦਾਵਤ ਚੱਲਦੀ ਹੁੰਦੀ ਸੀ, ਇਕੱਠਿਆਂ ਦਾ ਖਾਣ ਪੀਣ ਹੁੰਦਾ ਸੀਗਾ, ਤੇ ਸੋਹੀ ਸਾਹਿਬ ਨੂੰ ਤਾਂ ਵੈਸੇ ਪਤਾ ਹੀ ਆ, ਤੇ ਪੁੱਛਿਆ ਤਾਂ ਅਸੀਂ ਤੁਹਾਡੇ ਤੋਂ ਆ, ਸਾਡੇ ਏਰੀਏ ਦੀ ਬਾਤ ਆ, ਪੁੱਛਣੇ ਹੁਣ ਜਵਾਬ ਤਾਂ ਤੁਹਾਡੇ ਤੋਂ ਚਾਹੀਦਾ ਨਾ, ਤੇ ਬਾਕੀ ਵੀ ਇਹਨਾਂ ਨੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਨੇ ਮੱਲੀ ਸਾਹਿਬ ਤੇ ਸੋਹੀ ਸਾਹਿਬ ਨੂੰ। ਅੱਛਾ ਬਸ ਦੋ ਜਣਿਆਂ ਨੂੰ ਦਿੱਤੀਆਂ, ਮੱਲੀ ਸਾਹਿਬ ਤੇ ਸੋਹੀ ਸਾਹਿਬ ਨੂੰ, ਠੀਕ ਆ ਜੀ, ਤੁਹਾਡੀਆਂ ਵਧਾਈਆਂ ਸੀ ਪਹੁੰਚਦੀਆਂ ਕਰ ਦਿੱਤੀਆਂ ਮੱਲੀ ਸਾਹਿਬ ਤੇ ਸੋਹੀ ਸਾਹਿਬ ਤੱਕ ਗੁਰਪੁਰਬ ਦੀਆਂ, ਤੇ ਬਾਕੀਆਂ ਨੂੰ ਨੀ ਵੈਸੇ ਇਹਨਾਂ ਨੇ ਵਧਾਈਆਂ ਭੇਜੀਆਂ ਹੈਗੀਆਂ, ਠੀਕ ਹੈ ਨਾ, ਧਿਆਨ ਰੱਖਿਓ ਸਾਰੇ ਜਣੇ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਵੀ ਸੁਣਦੇ ਆ, ਤੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ, ਜ਼ਰੂਰ ਉਹਨਾਂ ਦਾ ਮੈਸੇਜ ਲਵਾਂਗੇ, ਤੇ ਧਾਨੀ ਸਾਹਿਬ ਵੀ ਆ ਪਹੁੰਚੇ ਆ, ਤੇ ਮਿਲਦੇ ਆ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।
ਰਾਤ ਕਰੇ ਨੀ ਵੜਦੇ ਰੋੜਾ ਤੋਂ ਅੱਕ ਚੁੱਕੇ ਆ, ਹੋ ਰੱਜ ਰੱਜ ਹੋਣ ਕਮਾਈਆਂ ਪਰ ਪਿਆਰਾਂ ਦੇ ਭੁੱਖੇ ਆ, ਕੀ ਕਰੀਏ ਬਿਨਾ ਡਰੈਵਰੀ ਕੰਮ ਕੋਈ ਆਉਂਦਾ ਨਹੀਂ ਸਰਦਾਰਾਂ ਨੂੰ, ਹੋ ਛੜਿਆਂ ਵਰਗੀ ਜ਼ਿੰਦਗੀ ਰਾਤਾਂ ਕਾਲੀਆਂ ਨਾਲ ਯਾਰੀ ਹੁੰਦੀਆਂ ਰੰਨਾ ਜਿੱਥੇ ਨਸੀਬ ਡਰੈਵਰ ਯਾਰਾਂ ਨੂੰ, ਹੋ ਛੜਿਆਂ ਵਰਗੀ
ਲਓ ਜੀ, ਆਸ਼ ਮਲੀ ਦੀ ਫਰਮਾਇਸ਼ ਤੇ ਗਾਣਾ ਸੁਣ ਰਹੇ ਸੀ ਕਿਉਂਕਿ ਉਹ ਜੀ ਸਿਡਨੀ ਤੋਂ ਬ੍ਰਿਸਬੇਨ ਵੱਲ ਵੀ ਆ ਰਹੇ ਆ, ਸੋ ਗਾਣਾ ਉਹਨਾਂ ਨੇ ਆਪਣੀ ਫਰਮਾਇਸ਼ ਤਾਂ ਸੁਣ ਲਿਆ ਤੇ ਜ਼ਰੂਰ ਇੰਜੋਏ ਵੀ ਕੀਤਾ ਹੋਊਗਾ। ਤੇ ਅੱਗੇ ਚਰਚਾ ਤੁਹਾਡੀ ਕਿ ਹਾਂਗਕਾਂਗ ਵਾਲੇ ਕਹਿੰਦੇ ਕਿ ਬੌਬੀ ਸਾਡਾ ਵੱਡਾ ਭਰਾ ਫੌਜ ਚੋਂ ਰਿਟਾਇਰ ਹੋ ਗਿਆ, ਰਿਟਾਇਰ ਹੋ ਕੇ ਪੁਲਿਸ ਚ ਭਰਤੀ ਹੋ ਗਿਆ। ਜਦੋਂ ਫੌਜ ਵਿਚ ਸੀ ਘਰ ਵਿਚ ਹਰ ਵਕਤ ਅਨੁਸ਼ਾਸਨ ਦੀ ਗੱਲ ਕਰਦੇ ਰਹਿਣਾ, ਘਰ ਵੱਡਾ ਹੈ, ਅਸੀਂ ਛੋਟੇ ਹੁੰਦੇ ਸੀ, ਅਸੀਂ ਬੱਤੀਆਂ ਜਗਾਉਂਦੇ ਜਾਣਾ, ਉਹਨਾਂ ਨੇ ਨਾਲ ਹੱਥ ਵਿਚ ਚੱਪਲ ਤੇ ਨਾਲੇ ਸਾਡੇ ਵੱਲ ਚਲਾਉਣੀ ਤੇ ਨਾਲੇ ਕਹਿੰਦੇ ਬੱਤੀਆਂ ਵਜਾਉਂਦੇ ਜਾਣਾ। ਜਦੋਂ ਕਹਿੰਦੇ ਉਹ ਪੁਲਿਸ ਚ ਭਰਤੀ ਹੋਏ ਤਾਂ ਅਸੀਂ ਵੱਡੇ ਹੋ ਗਏ ਤੇ ਭਤੀਜੇ ਆ ਗਏ। ਵੀਰੇ ਦੀ ਬੋਲੀ ਹਿੰਦੀ ਤੋਂ ਅੱਖੜ ਪੰਜਾਬੀ ਹੋ ਗਈ, ਇਥੋਂ ਪੰਜਾਬ ਫੇਰੀ ਤੇ ਗਏ, ਸਾਰੇ ਭਤੀਜੇ ਭਾਂਜੇ ਬੈਠੇ ਫਨ ਕਰ ਰਹੇ ਸੀ। ਕਹਿੰਦੇ ਅਚਾਨਕ ਵੀਰੇ ਦੀ ਐਂਟਰੀ ਹੁੰਦੀ ਆ, ਸਾਰੇ ਇਕਦਮ ਚੁੱਪ ਹੋ ਗਏ। ਮੈਂ ਕਿਹਾ ਅਜੇ ਵੀ ਦਹਿਸ਼ਤ? ਮੇਰਾ ਭਤੀਜਾ ਮਨਦੀਪ ਤੇ ਭਾਣਜਾ ਜਗਵਿੰਦਰ ਇਕੱਠੇ ਬੋਲੇ, ਕਹਿੰਦੇ ਪੁੱਛੋ ਨਾ ਜੀ, ਇੱਕ ਕਰੇਲਾ ਤੇ ਦੂਜਾ ਨਿੰਮ ਚੜ ਗਿਆ। ਬਾਈ ਕੌਲਾ ਜਿਹਾ ਦੇਖਦਾ ਆਪਣੇ ਕਮਰੇ ਚ ਵੜ ਗਿਆ ਤੇ ਕਹਿੰਦੇ ਹੁਣ ਕੁਝ ਦੱਸਣ ਦੀ ਜ਼ਰੂਰਤ ਨਹੀਂ, ਸਮਝ ਹੀ ਗਈ ਹੋਵੋਗੇ। ਹਾਂਜੀ ਹਾਂਜੀ ਬਿਲਕੁਲ ਜੀ, ਇਹੀ ਤਾਂ ਗੱਲ ਹੁੰਦੀ। ਐਵੇਂ ਤਾਂ ਨੀ ਕਹਿੰਦੇ ਹੁੰਦੇ ਕਿ ਜਿਹੜੇ ਟੀਚਰ ਹੁੰਦੇ ਆ ਨਾ ਉਹ ਦੇਸ਼ ਦਾ ਭਵਿੱਖ ਹੁੰਦੇ ਆ, ਦੇਸ਼ ਦੇ ਭਵਿੱਖ ਨੂੰ ਬਣਾਉਂਦੇ ਆ। ਸੋ ਮੈਨੂੰ ਇੰਨਾ ਪਤਾ ਵਾ ਭਾਜੀ, ਜਿਹੜਾ ਵੀ ਤੁਹਾਡੇ ਕੋਲੋਂ ਪੜਿਆ ਹੋਊਗਾ ਨਾ, ਮੈਂ ਕਹਿੰਦੀ ਹਾਂ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਮੁਕਾਮ ਤੇ ਜ਼ਰੂਰ ਹੋਊਗਾ। ਜਿੰਨੇ ਸੋਹਣੇ ਤਰੀਕੇ ਨਾਲ ਤੁਸੀਂ ਵਿਚਾਰ ਭੇਜਦੇ ਹੋ, ਜਿੰਨੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਕਿਸੇ ਵੀ ਚੀਜ਼ ਨੂੰ ਬਿਆਨ ਕਰਦੇ ਹੋ, ਵਿਆਖਿਆ ਕਰਦੇ ਹੋ, ਆਪਣੇ ਸੁਝਾਅ ਦਿੰਦੇ ਹੋ, ਵਾਕਈ ਜੀ ਇੱਕ ਸੁਚੱਜਾ ਤੇ ਸਿਆਣਾ ਟੀਚਰ ਆ। ਤੇ ਸੁਚੱਜੇ ਤੇ ਸਿਆਣੇ ਟੀਚਰ ਤੋਂ ਜਿਹੜਾ ਵੀ ਕੋਈ ਤਾਲੀਮ ਲੈਂਦਾ ਵਾ, ਪੜ੍ਹਦਾ ਵਾ, ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਮਾਤ ਨਹੀਂ ਖਾਊਗਾ ਤੇ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਮੁਕਾਮ ਤੇ ਜ਼ਰੂਰ ਹੋਊਗਾ। ਸੋ ਹਮੇਸ਼ਾ ਹੀ ਸਾਨੂੰ ਜੀ ਤੁਹਾਡੇ ਮੈਸੇਜ ਦੀ, ਤੁਹਾਡੇ ਵੱਲੋਂ ਭੇਜੇ ਵਿਚਾਰਾਂ ਦੀ ਹਮੇਸ਼ਾ ਵੇਟ ਰਹਿੰਦੀ ਆ, ਇੰਤਜ਼ਾਰ ਰਹਿੰਦਾ। ਤੇ ਨਾਲ ਹੀ ਉਹਨਾਂ ਨੇ ਭੇਜਤਾ, ਕਹਿੰਦੇ ਪਹਿਲੀ ਦਾ ਤਾਂ ਪਤਾ ਨੀ, ਸੋ ਪਹਿਲੀ ਦਾ ਜਿਹੜਾ ਜਵਾਬ ਆ ਸਾਨੂੰ ਕਮਲ ਨੇ ਭੇਜ ਦਿੱਤਾ, ਕਮਲ ਗਿੱਲ। ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਜਵਾਬ ਭੇਜਿਆ ਤੇ ਬੜਾ ਪਸੰਦ ਆਇਆ ਜੀ, ਉਹ ਜਵਾਬ ਵੀ ਭੇਜਣ ਦਾ ਤਰੀਕਾ ਵੀ ਬੜਾ ਪਸੰਦ ਆਇਆ ਜਵਾਬ। ਕਹਿੰਦੇ ਕਿ ਪਹਿਲੀ ਦਾ ਪਤਾ ਨੀ, ਦੂਸਰੀ ਦਾ ਮਤਲਬ ਇਹ ਹੈ ਬਚਪਨ ਵਿੱਚ ਸ਼ਰਾਰਤੀ ਸੀ, ਕਹਿੰਦੇ ਦਾਦੀ ਤੋਂ ਜਦੋਂ ਚੱਪਲਾਂ ਪੈਂਦੀਆਂ ਸੀ ਤਾਂ ਧੂੰਆਂ ਵਾ ਨਾ ਜਿਹੜਾ ਕੰਨਾਂ ਵਿੱਚ ਉਹਦੀ ਨਿਕਲਦਾ ਸੀ, ਘਟਨਾ ਕਿਤੇ ਹੋਰ ਵਾਪਰਦੀ ਹੈ ਤੇ ਮੈਂ ਕਿਤੇ ਹੋਰ ਹੁੰਦੀ ਆ, ਤਾਂ ਹੀ ਤਾਂ ਕਹਿੰਦੇ ਕਿਹਾ ਜਾਂਦਾ ਅੱਗ ਲੱਗੀ ਜਗਰਾਵੀ ਤੇ ਧੂੰਆਂ ਨਿਕਲਿਆ ਉਹ ਫਾਰਾ ਵੀ। ਹਾਂਜੀ ਗੱਲ ਤਾਂ ਵੈਸੇ ਤੁਹਾਡੀ ਠੀਕ ਆ ਵੀ ਘਟਨਾ ਕਿਤੇ ਹੁੰਦੀ ਆ ਤੇ ਉਹਦਾ ਜਿਹੜੇ ਨਤੀਜੇ ਆ ਉਹ ਕਿਤੇ ਕਿਤੇ ਹੋਰ ਹੁੰਦੇ ਆ। ਸੋ ਬਾਕੀ ਜੀ ਤੁਸੀਂ ਦੱਸਤਾ ਵਧੀਆ ਦਿੱਤਾ, ਪਰ ਇੱਕ ਬੁਝਾਰਤ ਵੀ ਇਹ ਪਾਉਂਦੇ ਹੁੰਦੇ ਆ ਤੇ ਉਹਦਾ ਜਵਾਬ ਮੇਰੇ ਖਿਆਲ ਦੇ ਵਿੱਚ ਪਤਾ ਤਾਂ ਹੋਊਗਾ ਜੀ ਕਿਸੇ ਨਾ ਕਿਸੇ ਨੂੰ। ਤੇ ਚਲੋ ਕੋਈ ਗੱਲ ਨੀ, ਆਪਾਂ ਦੇਖਦੇ ਆ, ਟਰਾਈ ਟਰਾਈ ਅਗੇਨ ਵੇਟ ਕਰਦੇ ਆ। ਤੇ ਅੱਗੇ ਗੌਰਵ ਸ਼ਰਮਾ ਕਾਫੀ ਟਾਈਮ ਪਹਿਲਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਤੇ ਮੈਸੇਜ ਮੈਂ ਕਾਫੀ ਲੇਟ ਉਹਨਾਂ ਦਾ ਪੜ੍ਹ ਰਹੀ ਹਾਂ। ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਸਾਰਿਆਂ ਨੂੰ। ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ, ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਅੱਗੇ ਜੀ ਰਵਿੰਦਰ ਸਿੰਘ ਧਾਨੀ ਕਹਿੰਦੇ ਮੱਲੀ ਸਾਹਿਬ ਤੁਹਾਨੂੰ ਕਹਿ ਰਹੀ ਆਜੋ, ਬਾਅਦ ਚ ਫੋਨ ਨੀ ਚੱਕਣਾ। ਅੱਛਾ ਠੀਕ ਆ, ਤੁਹਾਡੇ ਵਾਂਗੂ ਜਿਵੇਂ ਤੁਸੀਂ ਵੀ ਸਾਨੂੰ ਕਿਸੇ ਪਾਰਟੀ ਤੇ ਬੁਲਾਇਆ ਸੀਗਾ ਹਨਾ, ਤੇ ਉਦੋਂ ਬਾਅਦ ਚ ਪਤਾ ਹੀ ਨੀ, ਕਹਿੰਦੇ ਆਜੋ ਸਾਰੇ ਇਨਵਾਈਟਡ ਹੋ ਤੇ ਬਾਅਦ ਚ ਕਹਿੰਦੇ ਕਿੱਥੇ ਗਏ ਧਾਨੀ ਸਾਹਿਬ, ਕਹਿੰਦੇ ਪਤਾ ਹੀ ਨੀ, ਉਹ ਤਾਂ ਸ਼ਾਇਦ ਕੈਨੇਡਾ ਵੱਲ ਨੂੰ ਚਲੇ ਗਏ, ਉਹਨਾਂ ਦੇ ਕੋਈ ਵਿਆਹ ਸੀ। ਤੇ ਚਲੋ ਕੋਈ ਗੱਲ ਨੀ ਜੀ, ਅਸੀਂ ਤੁਹਾਡੇ ਵਾਲੀ ਨੀ ਕਰਦੇ ਹੈਗੇ, ਤੇ ਮੱਲੀ ਸਾਹਿਬ ਆ ਰਹੇ ਆ, ਕੋਈ ਗੱਲ ਨੀ ਜੀ, ਸਾਰੇ ਬ੍ਰਿਸਤੇ ਨੀ ਉਹਨਾਂ ਦਾ ਵਾ, ਚੱਕਰ ਹੀ ਕੋਈ ਨੀ, ਮੋਸਟ ਵੈਲਕਮ। ਤੇ ਅੱਗੇ ਜੀ ਜਗਤਾਰ ਜੋਹਲ ਕਹਿੰਦੇ ਸਾਡੇ ਵੱਲ ਬਾਤ ਦਾ ਉੱਤਰ ਹੁੰਦਾ, ਚੁੱਲ੍ਹੇ ਵਿੱਚ ਅੱਗ ਬਾਲੋ ਤੇ ਧੂੰਆਂ ਰਸੋਈ ਦੀ ਲੂੰਬੀ ਥਾਣੀ ਬਾਹਰ ਨਿਕਲਦਾ। ਤੇ ਇੱਕ ਬਾਤ ਦਾ ਉੱਤਰ ਸ਼ਾਇਦ, ਸ਼ਾਇਦ ਨੀ, ਬਿਲਕੁਲ ਜੀ ਸ਼ਾਇਦ ਨੀ, ਪੱਕਾ ਹੀ ਇਹੀ ਜਵਾਬ ਆ। ਤੇ ਚਲੋ ਆਪਾਂ ਇੱਕ ਬੁਝਾਰਤ ਦਾ ਜਿਹੜਾ ਜਵਾਬ ਆ ਉਹ ਆਪਾਂ ਤੁਹਾਨੂੰ ਦੱਸ ਹੀ ਦਿੰਦੇ ਆ ਕਿਉਂਕਿ ਟਾਈਮ ਵੀ ਹੁੰਦਾ ਜਾਂਦਾ ਵਾ, ਤੇ ਦੂਸਰੀ ਬੁਝਾਰਤ ਤੇ ਹਜੇ ਮੈਨੂੰ ਨੀ ਲੱਗਦਾ ਹਜੇ ਕਿਸੇ ਤੋਂ ਵੀ ਉਹਦਾ ਸਹੀ ਜਵਾਬ ਦਿੱਤਾ ਗਿਆ ਹੋਊਗਾ। ਤੇ ਚਲੋ ਕੋਈ ਗੱਲ ਨੀ, ਹਜੇ ਸਾਡੇ ਕੋਲ ਮੈਸੇਜ ਪਏ ਵੀ ਆ, ਸ਼ਾਇਦ ਉਹਨਾਂ ਦੇ ਵਿੱਚੋਂ ਸਾਨੂੰ ਉਸਦਾ ਸਹੀ ਜਵਾਬ ਮਿਲ ਜੇ। ਬੁਝਾਰਤ ਸੀ ਜੀ, ਇੱਕ ਟੋਟਰ ਦੇ ਦੋ ਬੱਚੇ, ਨਾ ਕੁਝ ਖਾਂਦੇ ਨਾ ਕੁਝ ਪੀਂਦੇ, ਬਸ ਟੁੱਕ 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 ਦੇਖੀ ਜਾਂਦੇ, ਸਾਰਿਆਂ ਕੋਲ ਹੀ ਹੈ ਨਾ, ਮਤਲਬ ਕਿ ਅੱਖਾਂ ਅੱਖਾਂ ਵਾ ਜੀ ਇਸਦਾ ਆਂਸਰ। ਜਿਸਦਾ ਕਿ ਸਹੀ ਜਵਾਬ ਸਾਨੂੰ ਕਮਲ ਗਿੱਲ, ਜਗਤਾਰ ਜੋਹਲ ਤੇ ਸਾਡੇ ਬਾਕੀ ਲਿਸਨਰ, ਹੁਣ ਮੈਨੂੰ ਨਾਮ ਥੋੜੀ ਜਿਹੀ ਯਾਦ ਨੀ ਹੈਗੇ, ਗਗਨ, ਤੇ ਇਹਨਾਂ ਸਾਰਿਆਂ ਨੇ ਸਾਨੂੰ ਜਵਾਬ ਸਹੀ ਦਿੱਤਾ ਸੀ। ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਅੱਗੇ ਗੁਰਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਆ ਗਏ ਆ ਜੀ, ਕਿਆ ਬਾਤਾਂ, ਕਹਿੰਦੇ ਵਜਨ ਘਟਾਓ ਤੇ ਬੇਟੀ ਬਚਾਓ। ਹੁਣ ਇਹਦਾ ਕੀ ਮਤਲਬ ਹੋ ਸਕਦਾ, ਵਜਨ ਘਟਾਓ ਤੇ ਬੇਟੀ ਬਚਾਓ? ਵਜਨ ਤਾਂ ਵੈਸੇ ਮੈਲਬੋਰਨ ਦੇ ਵਿੱਚ ਵੀ ਹਨਾ ਉਹ ਕਾਫੀ ਜਿਆਦਾ ਚੱਲ ਰਿਹਾ ਵਾ ਅੱਜ ਕੱਲ ਹਨਾ, ਲੋਕੀ ਕਾਫੀ ਜਿਆਦਾ ਐਕਟਿਵ ਵੀ ਹੋ ਰਹੇ ਆ, ਸਿਹਤ ਪ੍ਰਤੀ ਸੁਚੇਤ ਵੀ ਹੋ ਰਹੇ ਆ ਹਨਾ, ਤੇ ਭਾਰ ਆ ਜਿਹੜਾ ਉਹ ਜਿਆਦਾ ਭਾਰ ਚਲੋ ਵਧੀਆ ਤਾਂ ਨਹੀਂ ਹੈਗਾ ਵੀ ਭਾਰ ਘਟਾ ਰਹੇ ਆ ਹਨਾ ਚਲੋ ਦੇਖਦੇ ਆ ਜੀ ਕੀ ਹਿਸਾਬ ਕਿਤਾਬ ਬਣਦਾ ਵਾ ਤੇ ਇਹਨਾਂ ਨੇ ਪਰ ਦੱਸ ਦਿੱਤਾ ਬੜਾ ਹੀ ਵਧੀਆ ਤਰੀਕਾ ਕਹਿੰਦੇ ਵਜਨ ਘਟਾਓ ਤੇ ਬੇਟੀ ਬਚਾਓ ਹੁਣ ਤੁਸੀਂ ਸੋਚੋਗੇ ਵੀ ਵਜਨ ਘਟਾਉਣ ਦੇ ਨਾਲ ਬੇਟੀ ਬਚਾਉਣ ਦਾ ਕੀ ਚੱਕਰ ਹੋਇਆ ਦੱਸੂਗੀ ਥੋੜਾ ਸਬਰ ਰੱਖੋ ਪਰ ਉਦੋਂ ਪਹਿਲਾਂ ਇੱਕ ਗਾਣਾ ਸੁਣਦੇ ਆ ਤੇ ਫਿਰ ਮੈਂ ਦੱਸਦੀ ਆ ਜੀ ਤੁਹਾਨੂੰ ਗੁਰਦੀਪ ਸਿੰਘ ਨੇ ਜਿਹੜਾ ਸਾਨੂੰ ਇੱਕ ਬੜਾ ਹੀ ਵਧੀਆ ਜਿਹਾ ਨੁਕਸਾ ਭੇਜਿਆ ਵਜਨ ਘਟਾਓ ਤੇ ਬੇਟੀ ਬਚਾਓ ਦਾ ਪਰ ਫਿਲਹਾਲ ਇੱਕ ਗੀਤ ਤੇ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ
ਓ ਜਿੱਦਾਂ ਦੇ ਆ ਯਾਰ ਸਾਡੇ ਓਦਾਂ ਕਿਰਦਾਰ ਮੋਢਾ ਲਾ ਕੇ ਖੜਦੇ ਨੇ ਨਾਲ ਵਿੱਚ ਵਾਰ ਨੇਰੇ ਵਿੱਚ ਰੇਬ ਨਾ ਲਗਾਉਣ ਵਾਲੇ ਜੋ ਚਿੱਟੇ ਦਿਨ ਵਿੱਚ ਹੁੰਦੇ ਮਿੰਟ ਚ ਫਰਾਰ ਢਾਈ ਸੌ ਸਨੈਪ ਪਾ ਕੇ ਮੰਨਦਾ ਕੇ ਹੋ ਗਈਆਂ ਚੜਾਈਆਂ ਬੱਲੇ ਆ ਆਓ ਸਾਡੀਆਂ ਨੇ ਪਾਈਆਂ ਕਾਰਵਾਈਆਂ ਬੱਲੇ ਆ ਉਹ ਬਣ ਕੇ ਜੋ ਹੈਡਲਾਈਨ ਆਈਆਂ ਬੱਲੇ ਆ ਛੱਤੀ ਘੰਟਿਆਂ ਦੇ ਵਿੱਚ ਫਿੱਟ ਜਾਂਦੀਆਂ ਬੈਨਰਾਂ ਤੇ ਫੋਟੋਆਂ ਲਵਾਈਆਂ ਬੱਲੇ ਆ ਮਿਜਾਜ ਨਾ ਹੀ ਕਿਸੇ ਨਾ ਲਿਹਾਜ ਮਿੰਟੇ ਇੱਕ ਚ ਲਫੇੜਾ ਖਾਵੇ ਜੋ ਨਾ ਆਵੇ ਬਾਜ ਆਨਾ ਕਰੇ ਉਹ ਨਾ ਕਰ ਸੁਣਦੇ ਨੀ ਅਸੀਂ ਪਰ ਸੁਣਦੇ ਆ ਬਸ ਇੱਕ ਦਿਲ ਦੀ ਆਵਾਜ਼ ਤਾਂ ਹੀ ਸ਼ਾਇਦ ਰੱਬ ਨੇ ਵੀ ਸਿੱਧੀਆਂ ਨੇ ਸਾਡੀਆਂ ਹੀ ਪਾਈਆਂ ਬੱਲੇ ਆਓ ਸਾਡੀਆਂ ਨੇ ਪਾਈਆਂ ਕਾਰਵਾਈਆਂ ਬੱਲੇ ਆ ਉਹ ਬਣ ਕੇ ਜੋ ਹੈਡਲਾਈਨ ਆਈਆਂ ਬੱਲੇ ਆ ਛੱਤੀ ਘੰਟਿਆਂ ਦੇ ਵਿੱਚ ਫਿੱਟ ਜਾਂਦੀਆਂ ਬੈਨਰਾਂ ਤੇ ਫੋਟੋਆਂ ਲਵਾਈਆਂ ਬੱਲੇ ਆ
Yeah, that's the real talk we talking about. You better dig that, cause you're not gonna get so many chances. Life's too short, so you better get the glasses. President, Warble. Listen. What I say straight, so listen. I'm on the plane, I'm on the mission, don't listen. You ex-mine, but you're on the low, no listen. I'm acting good, I'm getting old and I'm blapping old and I'm trapping. Where's my own and I'm catching. Working hard and I'm rapping. Headlines we smashing. No banners up, we don't bow. We killers around, we own this. We blessed though, we don't talk shit. We growing up, we get just token. Growing up, we get just token.
ਆਏ ਤੇਰੀਆਂ ਏ ਬਾਹਾਂ ਵਿੱਚ ਜ਼ੋਰ ਬੜਾ ਐਟੀਟਿਊਡ ਕਰਦਾ ਏ ਉੱਚੀ ਉੱਚੀ ਸ਼ੋਰ ਬੜਾ ਟੈਟੂ ਬਣੇ ਵਾਉਣ ਨਾਲ
ਲਓ ਜੀ ਗਾਣਾ ਤੁਸੀਂ ਸੁਣ ਲਿਆ ਗਾਣਾ ਅਸੀਂ ਥੋੜਾ ਜਿਹਾ ਵਿੱਚ ਹੀ ਛੱਡ ਦਿੱਤਾ ਕਾਹਦੇ ਛੱਡਤਾ ਕਿਉਂਕਿ ਇੱਧਰ ਮੈਸੇਜ ਆਇਆ ਇਨਫੋਰਮੇਸ਼ਨ ਵੀ ਦੇਣੀ ਆ ਤੇ ਪ੍ਰੋਗਰਾਮ ਦੇ ਵਿੱਚ ਟਾਈਮ ਹੁਣ ਥੋੜਾ ਰਹਿ ਗਿਆ ਤੇ ਗੋਨੀ ਸ਼ਾਨ ਸਿੰਘ ਕਹਿੰਦੇ ਕਿ ਸਤਿ ਸ੍ਰੀ ਅਕਾਲ ਆਪ ਸਭ ਨੂੰ ਕਹਿੰਦੇ ਆਈ ਐਮ ਸ਼ਾਨ ਫਰੋਮ ਲੋਜ ਐਂਜਲਸ USA ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ ਆਈ ਨੈਵਰ ਮਿਸ ਤੇ ਕਹਿੰਦੇ ਇੱਕ ਰਿਕੁਐਸਟ ਹੈ ਜੀ ਮੈਂ ਆਪਣੀ ਫੈਮਿਲੀ ਦੇ ਨਾਲ ਆਸਟ੍ਰੇਲੀਆ ਘੁੰਮਣ ਫਿਰਨ ਆਉਣਾ ਵਾ ਤੇ ਕਹਿੰਦੇ ਬਟ ਮੇਰਾ ਕੋਈ ਉੱਥੇ ਰਿਲੇਟਿਵ ਨਹੀਂ ਹੈ ਆਸਟ੍ਰੇਲੀਆ ਪਲੀਜ਼ ਮੈਨੂੰ ਇਨਫੋਰਮੇਸ਼ਨ ਦੇ ਦਿਓ ਕਿ ਆਸਟ੍ਰੇਲੀਆ ਦੇ ਵਿੱਚ ਗੁੱਡ ਵਿਜ਼ਿਟਿੰਗ ਪਲੇਸ ਕਿਹੜੀਆਂ ਨੇ ਤੇ ਇੰਟਰਨੈਸ਼ਨਲ ਏਅਰਪੋਰਟ ਵਾਓ ਜੀ ਵਾਓ ਮੋਸਟ ਵੈਲਕਮ ਤੇ ਚਲੋ ਜੀ ਆਸਟ੍ਰੇਲੀਆ ਵਾਲੇ ਦੇ ਘਰ ਗੈਸਟ ਆ ਰਹੇ ਆ ਤੁਸੀਂ ਏਦਾਂ ਕਿੱਦਾਂ ਕਹਿਤਾ ਕਿ ਤੁਹਾਡਾ ਕੋਈ ਰਿਲੇਟਿਵ ਨਹੀਂ ਹੈਗਾ ਹਰਮਨ ਰੇਡੀਓ ਦਾ ਜਿੰਨੇ ਵੀ ਸਾਡੇ ਸਾਰੇ ਲਿਸਨਰ ਆ ਸਾਡਾ ਸਾਰਾ ਇੱਕ ਪਰਿਵਾਰ ਆ ਤੇ ਤੁਸੀਂ ਮੋਸਟ ਵੈਲਕਮ ਜੀ ਜਦੋਂ ਵੀ ਆਸਟ੍ਰੇਲੀਆ ਆਉਣਾ ਵਾ ਤੁਹਾਨੂੰ ਜੋ ਵੀ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਤੁਹਾਨੂੰ ਤੁਸੀਂ ਇਨਫੋਰਮੇਸ਼ਨ ਪੜ੍ਹਦੇ ਥੱਕ ਜਾਓਗੇ ਤੁਹਾਨੂੰ ਇੰਨੀ ਇਨਫੋਰਮੇਸ਼ਨ ਦੇ ਦੇਣੀ ਆ ਤੇ ਬਾਕੀ ਤੁਸੀਂ ਪੁੱਛਿਆ ਵਿਜ਼ਿਟਿੰਗ ਪਲੇਸ ਜੀ ਹਰ ਇੱਕ ਸ਼ਹਿਰ ਦੇ ਵਿੱਚ ਆ ਹਰ ਇੱਕ ਸ਼ਹਿਰ ਦੀ ਆਪਣੀ ਖੂਬਸੂਰਤੀ ਆ ਹਰ ਇੱਕ ਸ਼ਹਿਰ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਜਗ੍ਹਾ ਨੇ ਦੇਖਣ ਲਈ ਜਿੱਦਾਂ ਮੈਲਬੋਰਨ ਸਿਟੀ ਆ ਕਾਫੀ ਵੱਡੀ ਸਿਟੀ ਆ ਇਸ ਦੀਆਂ ਆਪਣੀਆਂ ਖੂਬਸੂਰਤ ਪਲੇਸਿਸ ਨੇ ਤੇ ਜਿੱਦਾਂ ਸਾਡੇ ਬ੍ਰਿਸਬੇਨ ਆ ਬ੍ਰਿਸਬੇਨ ਦੇ ਵਿੱਚ ਸਾਡੇ ਨਾਲ ਇੱਕ ਗੋਲਡ ਕੋਸਟ ਆ ਗੋਲਡ ਕੋਸਟ ਦੇ ਵਿੱਚ ਬਹੁਤ ਸੋਹਣੀਆਂ ਜਗ੍ਹਾ ਵਾ ਦੇਖਣ ਨੂੰ ਜਿੱਦਾਂ ਹਾਰਡਿਸ ਵਰਡ ਤੇ ਸਾਇੰਸ ਸਿਟੀ ਏਦਾਂ ਦਾ ਸਾਰਾ ਕੁਛ ਉੱਥੇ ਮਿਲਦਾ ਸੀ ਵਰਡ ਮੂਵੀ ਵਰਡ ਸੋ ਹੋਪਫੁਲੀ ਤੁਸੀਂ ਬਹੁਤ ਜ਼ਿਆਦਾ ਪਸੰਦ ਕਰੋਗੇ ਤੇ ਬਾਕੀ ਤੁਹਾਡਾ ਕਿੰਨੇ ਚਿਰ ਦਾ ਟੂਰ ਆ ਉਸ ਹਿਸਾਬ ਦੇ ਨਾਲ ਤੁਸੀਂ ਪਲੈਨ ਵੀ ਕਰ ਸਕਦੇ ਹੋ ਤੇ ਇੰਟਰਨੈਸ਼ਨਲ ਏਅਰਪੋਰਟ ਤਾਂ ਹਰ ਜਗ੍ਹਾ ਤੇ ਹੈਗਾ ਹੀ ਆ ਜੀ ਸਿਡਨੀ ਦੇ ਵਿੱਚ ਵੀ ਆ ਬ੍ਰਿਸਬੇਨ ਦੇ ਵਿੱਚ ਵੀ ਆ ਤੇ ਮੈਲਬੋਰਨ ਦੇ ਵਿੱਚ ਵੀ ਆ ਮੈਨੂੰ ਨੀ ਲੱਗਦਾ ਕਿ ਤੁਹਾਨੂੰ ਆਉਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਹੋਊਗੀ ਪਰ ਫਿਰ ਵੀ ਅਗਰ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਤਾਂ ਤੁਸੀਂ ਜਾਂ ਤਾਂ ਮਿੰਟੂ ਭਾਜੀ ਨੂੰ ਉਹਨਾਂ ਦਾ ਨੰਬਰ ਤੁਸੀਂ ਲੈ ਸਕਦੇ ਹੋ ਜੀ ਸਾਡੇ ਹਰਮਨ ਰੇਡੀਓ ਦੇ ਪੇਜ ਤੇ ਆ ਤੇ ਜਾਂ ਫਿਰ ਸਾਡੇ ਅਮਨ ਸਿੱਧੂ ਭਾਜੀ ਜਾਂ ਸਾਡੇ ਸਾਰੇ ਲਿਸਨਰ ਜਿਨ੍ਹਾਂ ਦੇ ਨੰਬਰ ਉੱਥੇ ਹੈਗੇ ਆ, ਤੁਸੀਂ ਕਿਸੇ ਦੇ ਨਾਲ ਵੀ ਗੱਲ ਕਰ ਸਕਦੇ ਹੋ ਜੀ। ਜ਼ਰੂਰ ਤੁਹਾਨੂੰ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਦੀ ਜ਼ਰੂਰ ਹੋਜੂਗੀ। ਤੇ ਬਾਕੀ ਤੁਸੀਂ ਆ ਰਹੇ ਹੋ ਜੀ, ਮੋਸਟ ਵੈਲਕਮ, ਕੋਈ ਚੱਕਰ ਨਹੀਂ। ਪਰ ਹੁਣ ਇੱਥੇ ਥੋੜਾ ਜਿਹਾ ਗਰਮੀ ਦਾ ਮੌਸਮ ਆ, ਇੰਨੀ ਗਰਮੀ ਵੀ ਨਹੀਂ ਹੈਗੀ, ਪਰ ਜਿੱਦਾਂ ਦੇ ਮਤਲਬ ਕੈਨੇਡਾ ਅਮੈਰੀਕਾ ਵਾਲੇ ਆ ਜਾਂ ਤੁਸੀਂ ਆ ਰਹੇ ਹੋ ਤਾਂ ਸ਼ਾਇਦ ਤੁਹਾਨੂੰ ਇਸ ਟਾਈਮ ਥੋੜੀ ਜ਼ਿਆਦਾ ਗਰਮੀ ਲੱਗੇ, ਕਿਉਂਕਿ ਤੁਸੀਂ ਠੰਡੇ ਮੁਲਕਾਂ ਦੇ ਵਾਸੀ ਹੋ ਤੇ ਗਰਮੀ ਵਿੱਚ ਰਹਿਣ ਦਾ ਤੁਹਾਡਾ ਥੋੜਾ ਔਖਾ ਹੀ ਹੁੰਦਾ ਜੀ। ਇਸ ਲਈ ਮੌਸਮ ਦੀ ਅਸੀਂ ਜ਼ਰੂਰ ਕਵਾਂਗੇ ਕਿ ਥੋੜੀ ਜਿਹੀ ਦੇਖ ਲਿਓ, ਕਿਉਂਕਿ ਤੁਹਾਡੇ ਨਾਲ ਤੁਹਾਡੀ ਫੈਮਿਲੀ ਵੀ ਆ ਰਹੀ ਆ, ਸੋ ਕਿਤੇ ਨਾ ਕਿਤੇ ਮੌਸਮ ਕਰਕੇ ਕੋਈ ਪ੍ਰੋਬਲਮ ਤੁਹਾਨੂੰ ਨਾ ਹੋਵੇ। ਸੋ ਬਾਕੀ ਸਭ ਠੀਕ ਹੈ ਜੀ, ਤੁਸੀਂ ਜਦੋਂ ਵੀ ਆਉਣਾ ਚਾਹੋ ਮੋਸਟ ਵੈਲਕਮ ਆ। ਤੇ ਦੇਖਣ ਲਈ ਜਗ੍ਹਾ ਤੁਹਾਡੇ ਕੋਲ ਟਾਈਮ ਘੱਟ ਜਾਣਾ ਤੇ ਜਗ੍ਹਾ ਇੱਥੇ ਬਹੁਤ ਜ਼ਿਆਦਾ ਨੇ, ਤੇ ਬਾਕੀ ਕੋਈ ਵੀ ਇਨਫੋਰਮੇਸ਼ਨ ਤੁਸੀਂ ਜ਼ਰੂਰ ਲੈ ਲਿਓ। ਤੇ ਅੱਗੇ ਜੀ ਰਵਿੰਦਰ ਸਿੰਘ ਧਾਨੀ ਕਹਿੰਦੇ ਕਿ ਸਿਡਨੀ ਵਿੱਚ ਧਨੀ ਵੀ ਆ, ਉਹਨੂੰ ਵੀ ਮਿਲ ਲਿਓ। ਲਓ ਜੀ ਕਿਆ ਬਾਤ ਆ, ਤੁਹਾਨੂੰ ਵੀ ਨਾ ਇਹਨਾਂ ਨੂੰ ਮਿਲ ਤਾਂ ਲਿਓ, ਪਰ ਕਈ ਵਾਰੀ ਇਹ ਹੁੰਦਾ ਵੀ ਅਗਲੇ ਨੂੰ ਘਰੇ ਸੱਦ ਕੇ ਮੁੜ ਕੇ ਆਪ ਪਤਾ ਨੀ ਕਿੱਥੇ ਪੱਤਰੇ ਵਾਚ ਜਾਂਦੇ ਆ ਜੀ, ਹਨਾ। ਲੈ ਹਨਾ, ਇੱਕ ਗੱਲ ਹੋਰ ਕਹਿਤੀ, ਪੱਤਰੇ ਵਾਚ ਜਾਣਾ, ਹੁਣ ਚੱਲ ਤੁਹਾਨੂੰ ਪਤਾ ਤਾਂ ਲੱਗ ਗਿਆ ਕਿ ਪੱਤਰੇ ਵਾਚਣ ਕੀ ਹੁੰਦੇ ਆ। ਸੋ ਇਹਨਾਂ ਨੂੰ ਐਡਰੈਸ ਵਗੈਰਾ ਪੁੱਛ ਲਿਓ, ਪਰ ਆਉਣ ਦਾ ਟਾਈਮ ਨਾ ਦੱਸਿਓ, ਹਨਾ। ਪੁਲਿਸ ਦੀ ਛਾਪੇਮਾਰੀ ਨੀ ਪੈਂਦੀ ਹੁੰਦੀ, ਏਦਾਂ ਹੀ ਦੇਖਣਾ ਪੈਣਾ, ਨਹੀਂ ਇਹਨਾਂ ਦਾ ਕੋਈ ਪਤਾ ਨੀ। ਇਹਨਾਂ ਨੇ ਕਹਿ ਦੇਣਾ ਸਾਡੇ ਦਾ ਕੈਨੇਡਾ ਵਿਆਹ ਹੋਇਆ, ਅਸੀਂ ਤਾਂ ਉੱਥੇ ਚੱਲੇ ਆ। ਤੇ ਲਓ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਮੈਂ ਜਿਹੜੀ ਕਿ ਬੁਝਾਰਤ ਪਾਈ ਸੀਗੀ ਕਿ ਅੱਗ ਲੱਗੀ ਜਗਰਾਮੀ ਧੂੰਆਂ ਨਿਕਲਿਆ ਬੋਪਾਰਾਵੀ, ਕੁੜੀਆਂ ਦੀ ਫੇਰ ਵੀ ਬੱਲੇ ਬੱਲੇ ਹੋ ਗਈ ਆ। ਸਤਪਾਲ ਕੌਰ, ਉਹਨਾਂ ਨੇ ਸਾਨੂੰ ਬਿਲਕੁਲ ਸਹੀ ਜਵਾਬ ਦੇ ਦਿੱਤਾ ਵਾ ਇਸ ਬੁਝਾਰਤ ਦਾ। ਸੋ ਸਤਪਾਲ, ਉਹਨਾਂ ਨੇ ਇਕੱਲਿਆਂ ਨੇ ਸਾਨੂੰ ਸਹੀ ਜਵਾਬ ਦਿੱਤਾ। ਤੇ ਨਾਲ ਹਰਜਿੰਦਰ ਸਿੰਘ ਵੀ ਲਿਖਿਆ ਹੋਇਆ, ਹਰਜਿੰਦਰ ਜੀ ਐਚ ਮਾਨ। ਸੋ ਮੈਨੂੰ ਸ਼ੋਰ ਨੀ ਪਤਾ ਵੀ ਸ਼ਾਇਦ ਉਹਨਾਂ ਨੇ ਭੇਜਿਆ ਕਿ ਸਤਪਾਲ ਕੌਰ ਦੀ ਆਈ ਡੀ ਤੋਂ ਹੀ ਆਇਆ ਵਾ ਜੀ, ਅਸੀਂ ਤਾਂ ਉਹਨਾਂ ਨੂੰ ਮੰਨਾਂਗੇ। ਸੋ ਉਹਨਾਂ ਨੇ ਬੁਝਾਰਤ ਦਾ ਜਵਾਬ ਬਿਲਕੁਲ ਸਹੀ ਦੱਸਤਾ ਵਾ। ਸੋ ਕਿਤੇ ਨਾ ਕਿਤੇ ਚਲੋ ਜੀ, ਕੁੜੀਆਂ ਬਾਜੀ ਮਾਰ ਗਈਆਂ ਅੱਜ ਫੇਰ, ਤੇ ਦੱਸਦੇ ਹਾਂ ਤੁਹਾਨੂੰ ਵੀ ਸਾਰਿਆਂ ਨੂੰ ਕੀ ਇਸ ਦਾ ਜਵਾਬ ਆ। ਤੇ ਬਾਕੀ ਜਿੱਦਾਂ ਹਾਂ, ਜੋਗਿੰਦਰ ਸਿੰਘ ਸੋਹੀ ਕਹਿੰਦੇ ਜੀ ਮੈਂ ਖੰਭਾ ਤੋਂ ਡਰ ਬਣਾ ਦਿੰਦੇ ਕਹਾਵਤ ਆ, ਉਸੇ ਤਰ੍ਹਾਂ ਕਹਿ ਦਿੰਦੇ ਆ ਧੂੰਆਂ। ਹਾਂਜੀ, ਇਹ ਮੈਨੂੰ ਲੱਗਦਾ ਨੀ ਕਿ ਇਹ ਕਹਾਵਤ ਆ, ਬਟ ਮੈਨੂੰ ਸ਼ੋਰ ਨੀ, ਪਰ ਅਸੀਂ ਤਾਂ ਸ਼ੁਰੂ ਤੋਂ ਇਹ ਐਜ਼ ਏ ਬੁਝਾਰਤ ਦੇ ਤੌਰ ਤੇ ਹੀ ਸਾਨੂੰ ਇੱਕ ਦੂਸਰੇ ਨੂੰ ਏਦਾਂ ਬਾਤਾਂ ਪਾਉਂਦੇ ਤੇ ਬਾਤਾਂ ਸੁਣਦੇ ਆ ਰਹੇ ਆ। ਸੋ ਚਲੋ ਕੋਈ ਗੱਲ ਨੀ ਜੀ, ਹੋ ਸਕਦਾ। ਤੇ ਅੱਗੇ ਕਹਿੰਦੇ ਕਿ ਥੈਂਕਸ ਫੋਰ ਇਨਫੋਰਮੇਸ਼ਨ ਸਿਸ, ਤੇ ਕੋਈ ਗੱਲ ਨੀ, ਚੱਕਰੀ ਕੋਈ ਨੀ ਜੀ, ਤੁਸੀਂ ਕੈਲੀਫੋਰਨੀਆ ਵਾਲੇ ਹੋ, ਜਦੋਂ ਮਰਜ਼ੀ ਆਓ। ਤੇ ਕਹਿੰਦੇ ਕਿ ਔਨ ਨਵੰਬਰ, ਠੀਕ ਹੈ ਜੀ, ਕੋਈ ਚੱਕਰ ਨੀ, ਤੁਹਾਨੂੰ ਹੋਰ ਕੁਛ ਵੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ, ਗੁਨਿਸ਼ਾਨ ਜੀ, ਤੁਸੀਂ ਬੇਝਿਜਕ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਤੇ ਜਿੱਦਾਂ ਨੰਬਰ ਮੈਂ ਤੁਹਾਨੂੰ ਦੱਸ ਹੀ ਦਿੱਤਿਆ। ਤੇ ਬਾਕੀ ਸਾਡੇ ਲਿਸਨਰ ਬੜੇ ਪਿਆਰੇ ਆ ਜੀ, ਤੇ ਤੁਹਾਨੂੰ ਆਇਆਂ ਨੂੰ ਹਮੇਸ਼ਾ ਵੈਲਕਮ ਹੀ ਮਿਲੂਗਾ, ਤੇ ਕਿਸੇ ਤਰ੍ਹਾਂ ਦੀ ਕੋਈ ਵੀ ਮਾਯੂਸੀ ਨਹੀਂ ਆਊਗੀ ਜਦੋਂ ਵੀ ਤੁਸੀਂ ਦਰਸ਼ਨਾ ਦੱਸ ਦਿਓ। ਤੇ ਇੱਧਰ ਸਿਡਨੀ ਵਾਲਿਆਂ ਨੇ ਤਾਂ ਆਲਰੇਡੀ ਕਹਿ ਦਿੱਤਾ ਕਿ ਸਿਡਨੀ ਵਿੱਚ ਧਨੀ ਵੀ ਆ, ਧਨੀ ਧਨੀ ਨਾਮ ਦਾ ਹੀ ਧਨੀ ਨੀ, ਦਿਲ ਦਾ ਵੀ ਧਨੀ ਆ। ਚਲੋ ਹਾਸੇ ਮਜ਼ਾਕ ਤਾਂ ਚੱਲਦੇ ਹੀ ਰਹਿੰਦੇ ਆ। ਸੋ ਮੋਸਟ ਵੈਲਕਮ, ਸਾਡੇ ਬਹੁਤ ਵਧੀਆ ਲਿਸਨਰ ਨੇ। ਤੇ ਬਾਕੀ ਵੀ ਸਾਰੇ ਜਿੱਦਾਂ ਅਰਸ਼, ਮੱਲੀ, ਗੁਰਦੀਪ, ਤੁਸੀਂ ਜਦੋਂ ਵੀ ਜਿਹੜੇ ਸ਼ਹਿਰ ਵੀ ਆਉਂਗੇ, ਤੁਹਾਨੂੰ ਸਾਡੇ ਪਰਿਵਾਰ ਦੇ ਵਿੱਚੋਂ ਸਾਡੇ ਹੀ ਪਰਿਵਾਰ ਦੇ ਮੈਂਬਰ ਉੱਥੋਂ ਜ਼ਰੂਰ ਮਿਲਣਗੇ। ਤੇ ਮੈਨੂੰ ਨੀ ਲੱਗਦਾ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਊਗੀ। ਤੇ ਲਓ ਜੀ, ਫਿਰ ਹੁਣ ਮੈਂ ਤੁਹਾਨੂੰ ਦੱਸ ਹੀ ਦਿੰਦੀ ਹਾਂ, ਇੱਕ ਮੈਂ ਗੱਲ ਕਰਨੀ ਸੀ ਹੋਰ, ਉਹ ਤਾਂ ਚਲੋ ਹਨਾ ਮੇਰੀ ਵਿੱਚ ਹੀ ਰਹਿ ਗਈ ਕਿ ਰੱਬ ਆ ਜਿਹੜਾ, ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜ਼ੀ ਆ। ਜਾਂਦੀ ਜਾਂਦੀ ਬਰੀਫਲੀ ਜੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਇੱਕ ਵਾਰੀ ਕੀ ਹੁੰਦਾ ਨਾ, ਇੱਕ ਵਾਰੀ ਰੱਬ ਤੇ ਉਹਦੀ ਘਰ ਵਾਲੀ ਦੁਨੀਆਂ ਨੂੰ ਦੇਖਣ ਧਰਤੀ ਤੇ ਆ ਜਾਂਦੇ ਆ, ਤੇ ਰੱਬ ਦੀ ਘਰ ਵਾਲੀ ਪੁੱਛਦੀ ਆ, ਕਹਿੰਦੀ ਵੀ ਤੁਸੀਂ ਕਿੱਥੇ ਰਹਿੰਦੇ ਹੋ, ਵੀ ਇੱਥੇ ਦੁਨੀਆਂ ਤੇ ਤੁਸੀਂ ਕਿੱਥੇ ਵੱਸਦੇ ਹੋ। ਤਾਂ ਰੱਬ ਇਹ ਗੱਲ ਸੁਣ ਕੇ ਹੱਸਦਾ ਵਾ, ਕਹਿੰਦਾ ਵੀ ਮੈਂ ਵੈਸੇ ਤਾਂ ਕਣ ਕਣ ਦੇ ਵਿੱਚ ਵੱਸਦਾ ਵਾ, ਪਰ ਧਰਤੀ ਦੇ ਲੋਕਾਂ ਨੇ ਮੈਨੂੰ ਕਈ ਤਰ੍ਹਾਂ ਦੀ ਪਹਿਚਾਣ ਦਿੱਤੀ ਹੋਈ ਆ। ਤੇ ਉਹ ਬੜੀ ਹੈਰਾਨ ਹੁੰਦੀ, ਕਹਿੰਦੀ ਕਿ ਉਹ ਕਿੱਦਾਂ? ਤੇ ਉਹ ਕਹਿੰਦਾ ਵੀ ਦੇਖ, ਕਹਿੰਦਾ ਵੀ ਮੈਂ ਤੈਨੂੰ ਆਪਦੀ ਪਹਿਚਾਣ ਦੱਸਦਾ ਵੀ ਆਪਣਾ ਵਾਸ ਕਿੱਥੇ ਕਿੱਥੇ, ਵੀ ਮੈਂ ਕਿੱਥੇ ਕਿੱਥੇ ਰਹਿੰਦਾ ਵਾ। ਤੇ ਕਹਿੰਦਾ ਦੇਖਾ, ਗੁਰੂ ਘਰ ਆ, ਗੁਰਦੁਆਰਾ ਸਾਹਿਬ, ਇੱਥੇ ਲੋਕ ਮੈਨੂੰ ਵਾਹਿਗੁਰੂ ਜਾਂ ਸਤਿਗੁਰ ਕਹਿ ਕੇ ਯਾਦ ਕਰਦੇ ਆ, ਤੇ ਧਰਤੀ ਦੇ ਕਹਿੰਦੇ ਸਿੱਖਾਂ ਦਾ ਧਰਮ ਸਥਾਨ ਖਵਾਉਂਦਾ ਵਾ, ਤੇ ਮੈਨੂੰ ਮੇਰੇ ਸਿੱਖਾਂ ਦਾ ਸਿੱਖੀ ਸਵਰੂਪ ਆ, ਜਿਹੜਾ ਸਿੱਖੀ ਰੂਪ ਹੈ ਨਾ, ਉਹ ਬਹੁਤ ਪਸੰਦ ਆ। ਇਹ ਬੜੇ ਬਹਾਦਰ ਹੁੰਦੇ ਆ, ਤੇ ਇਹ ਧਰਮ ਸਿੱਖ ਧਰਮ ਕਹਾਉਂਦਾ ਵਾ। ਚਲੋ ਕਹਿੰਦਾ, ਹੁਣ ਮੈਂ ਤੁਹਾਨੂੰ ਆਪਣਾ ਦੂਜਾ ਜਿਹੜਾ ਜਿੱਥੇ ਮੈਂ ਦੂਸਰਾ ਰੂਪ ਆ ਮੇਰਾ, ਜਿੱਥੇ ਮੈਂ ਦੂਸਰੀ ਜਗ੍ਹਾ ਤੇ ਰਹਿੰਦਾ ਵਾ, ਉਹ ਵੀ ਦੂਸਰਾ ਘਰ ਦਿਖਾਉਣਾ ਵਾ, ਤੇ ਉਹ ਮੰਦਰ ਆ। ਕਹਿੰਦੇ ਇੱਥੇ ਹਿੰਦੂ ਜਿਹੜੇ ਲੋਕ ਆਉਂਦੇ ਆ, ਤੇ ਮੈਨੂੰ ਹਿੰਦੂ ਧਰਮ ਵਜੋਂ ਯਾਦ ਕਰਦੇ ਆ, ਕੋਈ ਮੈਨੂੰ ਸ਼ਿਵ ਕਹਿੰਦਾ ਤੇ ਕੋਈ ਕ੍ਰਿਸ਼ਨ ਕਹਿੰਦਾ, ਤੇ ਇਹ ਜਿਹੜੇ ਲੋਕ ਆ ਨਾ, ਮੈਨੂੰ ਕਈ ਨਾਵਾਂ ਨਾਲ ਯਾਦ ਕਰਦੇ ਆ, ਤੇ ਇੱਥੇ ਕੇਵਲ ਹਿੰਦੂ ਧਰਮ ਦੇ ਲੋਕ ਆਉਂਦੇ ਨੇ। ਬੜੇ ਕਹਿੰਦੇ ਪ੍ਰਤਿਭਾਸ਼ਾਲੀ ਹੁੰਦੇ ਆ, ਆਹ ਦੇਖੋ ਕਹਿੰਦੇ ਮੇਰਾ ਇੱਥੇ ਲੋਕ ਹੈ ਨਾ ਜਿਹੜੇ ਮੈਨੂੰ ਅੱਲਾ ਕਹਿ ਕੇ ਬੁਲਾਉਂਦੇ ਆ, ਬੜੇ ਹੀ ਨੇਕ ਇਨਸਾਨ ਨੇ। ਤੇ ਜਦੋਂ ਅੱਗੇ ਜਾਂਦੇ ਆ ਤਾਂ ਕਹਿੰਦੇ ਚਾਚਾ, ਤੇ ਇੱਥੇ ਮੈਨੂੰ ਲੋਕ ਯਸ਼ੂ ਦੇ ਨਾਂ ਨਾਲ ਯਾਦ ਕਰਦੇ ਆ। ਬੜੇ ਦਿਮਾਗੀ ਲੋਕ ਆ, ਇਹ ਕਹਿੰਦੇ ਪੂਰੀ ਦੁਨੀਆਂ ਦੀ ਤਰੱਕੀ ਦੇ ਵਿੱਚ ਇਹਨਾਂ ਨੇ ਬੜਾ ਵੱਡਾ ਹੱਥ ਪਾਇਆ। ਤੇ ਫਿਰ ਇਸੇ ਤਰ੍ਹਾਂ ਕਹਿੰਦਾ ਧਰਤੀ ਦੇ ਲੋਕ ਮੈਨੂੰ ਅਲੱਗ ਅਲੱਗ ਨਾਵਾਂ ਨਾਲ ਯਾਦ ਕਰਦੇ ਆ ਤੇ ਕਈ ਧਰਮਾਂ ਚ ਵੰਡੇ ਹੋਏ ਆ। ਉਹ ਕਹਿੰਦੀ ਬੱਲੇ ਮਹਾਰਾਜ, ਮੈਂ ਤਾਂ ਧੰਨ ਹੋ ਗਈ, ਬੜੀ ਸੋਹਣੀ ਦੁਨੀਆਂ ਰਚੀ ਆ ਤੁਸੀਂ। ਕਹਿੰਦੇ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ। ਉਹ ਕਹਿੰਦੇ ਉਹ ਕੀ? ਕਹਿੰਦੇ ਤੁਸੀਂ ਕਿਹਾ ਵੀ ਸਭ ਇੱਥੇ ਵੱਖਰੋ ਵੱਖਰਾ ਧਰਮ ਆ ਤੇ ਸਾਰੇ ਆਪੋ ਆਪਣੇ ਧਰਮ ਨੂੰ ਯਾਦ ਕਰਦੇ ਆ, ਪਰ ਕਹਿੰਦੇ ਤੁਸੀਂ ਉਹ ਸਾਹਮਣੇ ਇੱਕ ਜੋੜਾ ਵਾ ਉਹਨੂੰ ਦੇਖਦੇ ਹੋ, ਉਹਨਾਂ ਦੇ ਹੱਥਾਂ ਚ ਦੋ ਬੱਚੇ ਆ ਉਹਨਾਂ ਨੇ ਚੱਕੇ ਹੋਏ। ਉਹ ਕਹਿੰਦੇ ਹਾਂ ਵੀ ਮੈਂ ਦੇਖ ਰਿਹਾ। ਕਹਿੰਦੇ ਵੀ ਉਹ ਜੋੜਾ ਕਦੇ ਗੁਰਦੁਆਰੇ ਜਾਂਦਾ, ਕਦੇ ਮੰਦਰ ਜਾਂਦਾ ਤੇ ਕਦੇ ਮਸਜਿਦ ਜਾਂਦਾ ਵਾ, ਤੇ ਉਹ ਕਿਹੜੇ ਧਰਮ ਨੂੰ ਮੰਨਦਾ ਵਾ, ਤੇ ਜਾਂ ਉਹ ਕਿਹੜਾ ਕਸ਼ਟ ਆ ਜਿਹੜਾ ਉਹ ਸਹਿ ਰਹੇ ਆ, ਵੀ ਕਿਹੜੀ ਉਹ ਗੱਲ ਆ ਜਿਹੜੀ ਉਹਨਾਂ ਨੂੰ ਦੁਖੀ ਕਰ ਰਹੀ ਆ। ਤੇ ਕਹਿੰਦੇ ਵੀ ਇਹ ਔਲਾਦ ਵੱਲੋਂ ਦੁਖੀ ਆ। ਤੇ ਉਹ ਕਹਿੰਦੇ ਵੀ ਉਹਨਾਂ ਕੋਲ ਦੋ ਜੋ ਆ ਕੇ ਚੱਕੇ ਹੋਏ ਆ, ਵੀ ਇਹਨਾਂ ਦੀਆਂ ਨੀ ਹੈਗੀਆਂ। ਤਾਂ ਰੱਬ ਕਹਿੰਦਾ ਬੱਚੀਆਂ ਤਾਂ ਇਹਨਾਂ ਦੀਆਂ, ਪਰ ਇਹ ਮੂਰਖ ਲੋਕ ਬੱਚਿਆਂ ਨੂੰ ਔਲਾਦ ਨੀ ਮੰਨਦੇ, ਤੇ ਮੁੰਡੇ ਨੂੰ ਔਲਾਦ ਮੰਨਦੇ ਆ। ਇਹ ਸੋਚਦੇ ਆ ਵੀ ਜਿਹੜਾ ਮੁੰਡਾ ਉਹੀ ਆ ਵੰਸ਼ ਨੂੰ ਅੱਗੇ ਤੋਰਦਾ। ਕਹਿੰਦੀ ਅੱਛਾ, ਫਿਰ ਤਾਂ ਵਾਕਈ ਮੂਰਖ ਆ। ਤੇ ਉਹ ਪੁੱਛਦੀ ਕਹਿੰਦੀ ਫਿਰ ਮਹਾਰਾਜ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਵੀ ਉਹਦੇ ਵਿੱਚ ਕੋਈ ਬੱਚਾ ਨੀ ਹੋਊਗਾ, ਮੁੰਡਾ ਨੀ ਹੋਊਗਾ? ਉਹ ਕਹਿੰਦਾ ਵੀ ਇਹਨਾਂ ਦੇ ਕਰਮਾਂ ਦੇ ਵਿੱਚ ਤਾਂ ਮੁੰਡਾ ਹੈਗਾ, ਪਰ ਇਹਨਾਂ ਨੇ ਜਿਹੜੇ ਵਹਿਮ ਭਰਮ ਪਾਲੇ ਹੋਏ ਆ ਨਾ ਉਹਨਾਂ ਦੇ ਕਰਕੇ ਇਹ ਆਪਣੇ ਬਣਾਈ ਚੱਕਰ ਵੀ ਉਹਦੇ ਵਿੱਚ ਆਪ ਹੀ ਫਸੀ ਜਾਂਦੇ ਆ। ਤੇ ਕਹਿੰਦੇ ਇਹਨਾਂ ਦੇ ਜਿਹੜਾ ਜਿਹੜੀ ਚੀਜ਼ ਦੀ ਇੱਛਾ ਕਰਦੇ ਆ ਨਾ ਉਹ ਤਾਂ ਅੱਜ ਤੋਂ ਕਈ ਸਾਲ ਪਹਿਲਾਂ ਹੋ ਜਾਣੀ ਸੀ, ਪਰ ਇਹਨਾਂ ਦੀ ਆਪਣੀ ਜਿਹੜੀ ਬੇਵਕੂਫੀ ਆ ਨਾ ਉਹੀ ਇਹਨਾਂ ਦੇ ਅੱਗੇ ਆ ਜਾਂਦੀ ਆ। ਤੇ ਉਹ ਕਹਿੰਦੇ ਉਹ ਕਿੱਦਾਂ? ਕਹਿੰਦੇ ਹੁਣ ਤੂੰ ਦੇਖੀ ਚੱਲੀ, ਉਹੀ ਗੱਲ ਹੁੰਦੀ ਆ। ਕਹਿੰਦੇ ਵੀ ਹੁਣ ਇਹ ਕਿੱਥੇ ਚੱਲਿਆ ਵਾ? ਉਹ ਕਹਿੰਦੇ ਚੱਲ ਦਿਖਾਉਣਾ ਵਾ। ਤੇ ਉਹ ਕਹਿੰਦੇ ਵੀ ਇਹ ਜਿਹੜੀ ਔਰਤ ਹੈ ਨਾ ਇਹਦੇ ਪੇਟ ਦੇ ਵਿੱਚ 3 ਮਹੀਨੇ ਦਾ ਬੱਚਾ ਵਾ। ਤੇ ਹੁਣ ਕਹਿੰਦੇ ਕਿਸੇ ਹਕੀਮ ਦੇ ਕੋਲੇ ਜਾਊਗਾ ਤੇ ਉੱਥੇ ਜਾ ਕੇ ਫਿਰ ਇਹ ਦੇਖਦੇ ਆ ਵੀ ਇਹ ਕੀ ਹਿਸਾਬ ਕਿਤਾਬ ਆ, ਬੱਚਾ ਮੁੰਡਾ ਜਾਂ ਕੁੜੀ ਆ। ਤੇ ਪਰ ਇੱਥੋਂ ਦੇ ਕਹਿੰਦੇ ਉਹ ਜਿਹੜਾ ਹਕੀਮ ਆ ਜਿਹਨੂੰ ਕਿ ਲੋਕ ਰੱਬ ਤੋਂ ਬਾਅਦ ਦਰਜਾ ਦਿੰਦੇ ਆ, ਰੱਬ ਤੋਂ ਬਾਅਦ ਪੂਜਦੇ ਆ, ਉਹ ਇੰਨੇ ਕੁ ਸਵਾਰਥੀ ਹੋ ਗਏ ਆ ਕਿ ਆਪਣੇ ਸਵਾਰਥ ਦੀ ਖਾਤਰ, 4 ਪੈਸਿਆਂ ਦੀ ਖਾਤਰ ਉਹ ਇਹਨਾਂ ਦੀ ਜ਼ਿੰਦਗੀ ਦੇ ਨਾਲ ਕਿੱਦਾਂ ਖਿਲਵਾੜ ਕਰਦੇ ਆ ਉਹ ਦੇਖੇ ਅੱਗੇ। ਤਾਂ ਉਸੇ ਤਰ੍ਹਾਂ ਜੀ ਜਦੋਂ ਉੱਥੇ ਜਾਂਦੇ ਆ ਤਾਂ ਉਹ ਦੱਸਦੇ ਆ ਕਿ ਨਾ ਜੀ ਤੁਹਾਡੇ ਤਾਂ ਕੁੜੀ ਆ, ਤੇ ਫਿਰ ਉਸੇ ਤਰ੍ਹਾਂ ਹੀ ਜੀ ਉਸ ਤਰ੍ਹਾਂ ਜੋ ਵੀ ਪ੍ਰੋਸੀਜਰ ਆ ਅਬੋਰਸ਼ਨ ਦਾ ਹੁੰਦਾ ਅਬੋਰਸ਼ਨ ਕਰਦੇ ਆ। ਤੇ ਪਰ ਰੱਬ ਰੋਣ ਲੱਗ ਜਾਂਦਾ, ਉਹ ਕਹਿੰਦੀ ਵੀ ਇਹ ਔਰਤ ਇੰਨੀ ਪਲੀਸ ਚੱਲਦੀ ਆ ਵੀ ਇੱਕ ਜੀਵ ਸੀ ਜਿਹਦੇ ਵਿੱਚ ਤੁਹਾਡਾ ਅੰਸ਼ ਸੀ, ਇੱਕ ਮਤਲਬ ਕਿ ਇੱਕ ਉਹਨੂੰ ਵੀ ਹੱਕ ਸੀ ਇਸ ਦੁਨੀਆਂ ਦੇ ਵਿੱਚ ਆਉਣ ਦਾ, ਵੀ ਇਹਨੇ ਕਿੱਦਾਂ ਥੋੜੇ ਕੁ ਟਾਈਮ ਦੇ ਵਿੱਚ ਉਹਨੂੰ ਖਤਮ ਕਰਤਾ। ਤੇ ਉਹ ਕਹਿੰਦਾ ਵੀ ਪਰ ਇਹ ਇਹਨਾਂ ਦੀ ਆਖਰੀ ਲੜ ਸੀ, ਰੱਬ ਕਹਿੰਦਾ ਇਸ ਤੋਂ ਬਾਅਦ ਇਹਨਾਂ ਦੇ ਕੋਈ ਵੀ ਬੱਚਾ ਨਹੀਂ ਹੋਊਗਾ। ਤੇ ਇਹਨਾਂ ਦੇਖ ਕੇ ਜਿਹੜੀ ਉਹਨਾਂ ਦੀ ਰੱਬ ਦੀ ਘਰ ਵਾਲੀ ਹੁੰਦੀ ਨਾ ਬੜਾ ਦੁਖੀ ਹੁੰਦੀ ਆ। ਕਹਿੰਦੀ ਮੈਨੂੰ ਤੇਰੀ ਇਹ ਬਣਾਈ ਦੁਨੀਆਂ ਵਧੀਆ ਨੀ ਲੱਗੀ। ਕਹਿੰਦੀ ਚੱਲ ਆਪਾਂ ਤਾਂ ਆਪਣੀ ਦੁਨੀਆਂ ਦੇ ਵਿੱਚ ਹੀ ਚੱਲਦੇ ਹਾਂ। ਸੋ ਇਸੇ ਲਈ ਜੀ ਕਈ ਵਾਰੀ ਏਦਾਂ ਹੁੰਦਾ ਕਿ ਅਸੀਂ ਜਿਹੜੀ ਰੱਬ ਸਾਨੂੰ ਬਰਕਤ ਦਿੰਦਾ ਉਸ ਤੇ ਯਕੀਨ ਨੀ ਕਰਦੇ, ਕਿਤੇ ਨਾ ਕਿਤੇ ਆਪਣੇ ਰਸਤੇ ਤੋਂ ਭਟਕ ਜਾਂਦੇ ਆ। ਤੇ ਜਦੋਂ ਅਸੀਂ ਆਪਣੇ ਰਸਤੇ ਤੋਂ ਭਟਕਦੇ ਹਾਂ ਫਿਰ ਕੀ ਮਿਲਣਾ ਵਾ? ਉਹ ਤਾਂ ਪਤਾ ਹੀ ਆ ਜੀ, ਜੋ ਅਸੀਂ ਚਾਹੁੰਦੇ ਆ ਉਹ ਮਨ ਮਰਜ਼ੀ ਦਾ ਤਾਂ ਨੀ ਮਿਲਦਾ, ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਕਮੀ ਰਹਿ ਜਾਂਦੀ ਆ ਤੇ ਉਹ ਕਮੀ ਸਾਰੀ ਉਮਰ ਰੜਕਦੀ ਆ ਤੇ ਉਸ ਤੋਂ ਅਸੀਂ ਵਾਂਝੇ ਹੀ ਰਹਿੰਦੇ ਹਾਂ। ਤੇ ਲਓ ਫਿਰ ਅੱਗੇ ਬੁਝਾਰਤ ਦਾ ਜਵਾਬ ਵੀ ਦਿੰਦੇ ਆ। ਤੇ ਅੱਗੇ ਅਰਸ਼ ਮੱਲੀ, ਉਹ ਵੀ ਕਹਿੰਦੇ ਵੈਲਕਮ ਜੀ, ਵੈਲਕਮ ਆ ਜੀ ਕੈਲੀਫੋਰਨੀਆ ਵਾਲੇ ਵੀਰ ਨੂੰ, ਨੰਬਰ ਸੈਂਡ ਕਰ ਦਿਓ ਬੋਬੀ ਜੀ ਬਾਈ ਜੀ ਨੂੰ। ਓਕੇ ਹਾਂਜੀ ਅਰਸ਼ ਮੱਲੀ ਜੀ, ਬਿਲਕੁਲ ਅਸੀਂ ਉਹਨਾਂ ਨੂੰ ਤੁਹਾਡਾ ਨੰਬਰ ਆ ਜਿਹੜਾ ਸਰਬਜੀਤ ਭਾਜੀ ਨੂੰ ਰਿਕੁਐਸਟ ਕਰੂੰਗੀ ਕਿ ਤੁਹਾਡਾ ਨੰਬਰ ਉਹਨਾਂ ਨੂੰ ਜ਼ਰੂਰ ਅਸੀਂ ਸੈਂਡ ਕਰ ਦਾਂਗੇ, ਤੇ ਜੇ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਈ ਤਾਂ ਉਹ ਤੁਹਾਡੇ ਨਾਲ ਵੀ ਗੱਲਬਾਤ ਕਰ ਲੈਣਗੇ। ਦੇਖ ਲਓ ਜੀ ਫਿਰ ਏਦਾਂ ਦਾ ਸਾਡਾ ਪਰਿਵਾਰ ਆ। ਤੇ ਕਦੇ ਕਿਹਾ ਕਿ ਤੁਸੀਂ ਬੇਫਿਕਰ ਹੋ ਕੇ ਇੱਥੇ ਚਲੇ ਆਓ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੋਊਗੀ। ਤੇ ਗੁਨਿਸ਼ਾਨ ਜੀ ਤੇ ਅਸ਼ਮੱਲੀ ਜੀ ਦਾ ਨੰਬਰ ਤੁਹਾਨੂੰ ਅਸੀਂ ਭੇਜ ਦਾਂਗੇ, ਤੁਸੀਂ ਉਹਨਾਂ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੋ ਤਾਂ ਮੋਸਟ ਵੈਲਕਮ ਆ। ਤੇ ਲਓ ਜੀ ਫਿਰ ਹੁਣ ਟਾਈਮ ਹੋ ਚੁੱਕਾ, ਮੈਨੂੰ ਵੀ ਜਾਣਾ ਪੈਣਾ ਵਾ। ਤੇ ਜਾਂਦੇ ਜਾਂਦੇ ਇੱਕ ਬੁਝਾਰਤ ਜਿਹੜੀ ਮੈਂ ਪਾਈ ਸੀ ਉਸ ਦਾ ਜਵਾਬ ਦੇ ਦਿੰਦੀ ਹਾਂ ਕਿ ਅੱਗ ਲੱਗੀ ਜਗਰਾਵੀ ਧੂੰਆਂ ਨਿਕਲਿਆ ਬੋਪਾ ਰਾਮੀ, ਇਸਦਾ ਸਹੀ ਜਵਾਬ ਆ। ਸਾਰੇ ਜਣੇ ਨੇ ਏਦਾਂ ਕੰਨ ਖੋਲਦੇ ਹੋਣਗੇ ਵੀ ਪਤਾ ਨੀ ਕਿਹੜਾ ਜਵਾਬ ਹੋਊਗਾ ਨਾ, ਮਾੜਾ ਹੀ ਸੌਖਾ ਵਾ ਤੁਹਾਨੂੰ ਨੀ ਪਤਾ। ਚੱਲ ਦੱਸ ਦਿੰਦੀ ਹਾਂ ਇਸਦਾ ਸਹੀ ਜਵਾਬ ਆ ਜੀ ਹੁੱਕਾ। ਹੁੱਕਾ ਸਾਰਿਆਂ ਨੇ ਦੇਖਿਆ ਹੋਊ ਨਾ, ਉਹਦੀਆਂ ਉਹ ਚਿੜੰਗਾਂ ਜੀ ਆ ਜਿਹੜੀ ਅੱਗ ਜੀ ਬਾਲਦੇ ਹੁੰਦੇ ਉਹ ਕਿੱਥੇ ਹੁੰਦੀ ਆ, ਤੇ ਜਦੋਂ ਹੁੱਕਾ ਪੀਂਦੇ ਆ ਤਾਂ ਉਹ ਜਿਹੜਾ ਧੂੰਆਂ ਹੁੰਦਾ ਉਹ ਕਿੱਧਰ ਕਿੰਨੀ ਥੋੜੀ ਦੂਰ ਤੋਂ ਨਿਕਲਦਾ ਹੁੰਦਾ। ਸੋ ਇਸੇ ਲਈ ਬੁਝਾਰਤ ਪਾਉਂਦੀ ਆ ਜੀ ਕਿ ਅੱਗ ਲੱਗੀ ਜਗਰਾਵੀ ਧੂੰਆਂ ਨਿਕਲਿਆ ਬੋਪਾ ਰਾਮੀ। ਸੋ ਬਾਲਾ ਦੂਰ ਵੀ ਨੀ ਤੇ ਬਾਲੀ ਨੇੜੇ ਵੀ ਨੀ, ਸੋ ਇਸ ਲਈ ਜੀ ਇਸ ਬੁਝਾਰੇ ਦਾ ਜਵਾਬ ਸੀ ਹੁੱਕਾ, ਜਿਸ ਦਾ ਕਿ ਸਾਨੂੰ ਸਹੀ ਜਵਾਬ ਸਿਰਫ ਤੇ ਸਿਰਫ ਸਤਪਾਲ ਕੌਰ ਜੀ ਨੇ ਦਿੱਤਾ ਵਾ। ਸੋ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਤੁਹਾਡਾ ਸਾਰਿਆਂ ਦਾ, ਮੇਰਾ ਸਾਥ ਦੇਣ ਦੇ ਲਈ, ਤੇ ਇਸੇ ਤਰ੍ਹਾਂ ਹੱਸਦੇ ਵਸਦੇ ਰਹੋ। ਤੇ ਮੇਰਾ ਸਾਥ ਮੇਰਾ ਨੀ ਜੀ, ਸਾਡੇ ਹਰਮਨ ਪਰਿਵਾਰ ਦਾ, ਤੁਹਾਡਾ ਹਰਮਨ ਪਰਿਵਾਰ ਆ, ਤੁਹਾਡਾ ਆਪਣਾ ਰੇਡੀਓ ਆ, ਇਸੇ ਤਰ੍ਹਾਂ ਸਾਥ ਦਿੰਦੇ ਰਹੋ। ਮੈਨੂੰ ਹੁਣ ਜਾਣਾ ਪੈਣਾ ਵਾ, ਪਰ ਹਰਮਨ ਰੇਡੀਓ ਤੇ ਪ੍ਰੋਗਰਾਮ ਹਮੇਸ਼ਾ ਚੱਲਦੇ ਰਹਿੰਦੇ, ਤਾਂ ਇਹ ਵਿਸ਼ਨੇ ਦੀ ਬੈਠਕ ਵੀ ਲੱਗਣੀ ਆ ਨਾ, ਉਸ ਤੋਂ ਬਾਅਦ ਸਾਂਝ ਪ੍ਰੋਗਰਾਮ ਦੇ ਵਿਚ ਵੀ ਬੜੀਆਂ ਸੋਹਣੀਆਂ ਸੋਹਣੀਆਂ ਸਾਂਝਾਂ ਇਨਫੋਰਮੇਸ਼ਨ, ਕਾਫੀ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿੰਦਾ। ਤੇ ਬਾਕੀ ਦਿਲ ਵਾਲੀ ਗੱਲ, ਲਹਿਰਾਂ ਤੇ ਮਾਈਗ੍ਰੇਸ਼ਨ ਮੈਟਰ, ਕਿਆ ਬਾਤਾਂ ਜੀ, ਬਹੁਤ ਇਨਫੋਰਮੇਸ਼ਨ ਵੀ ਮਿਲਦੀ ਹੈ ਤੇ ਇੰਟਰਟੇਨਮੈਂਟ ਵੀ ਹੁੰਦੀ ਆ। ਤੇ ਬਾਕੀ ਚਲੋ ਫਿਰ ਮਿਲਦੇ ਆ ਅਗਲੇ ਹਫਤੇ, ਤੇ ਤੁਸੀਂ ਸਾਰੇ ਅੱਜ ਦਾ ਦਿਨ ਇੰਜੋਏ ਕਰੋ, ਵੀਕਐਂਡ ਇੰਜੋਏ ਕਰੋ। ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੀ ਸਾਰੀ ਹਰਮ ਰੇਡੀਓ ਦੀ ਟੀਮ ਵੱਲੋਂ। ਤੇ ਉਮੀਦ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਹੱਸਦੇ ਵਸਦੇ ਰਹੋ, ਤੇ ਇਸੇ ਤਰ੍ਹਾਂ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਨੂੰ ਮਾਣਦੇ ਰਹੋ। ਤੇ ਲਓ ਜੀ, ਰਵਿੰਦਰ ਸਿੰਘ ਢਾਂਡੀ ਕਹਿੰਦੇ ਉਹਦਾ ਮੈਸੇਜ ਨਹੀਂ ਆਇਆ ਬੋਬੀ ਜੀ। ਨਹੀਂ ਜੀ, ਕੋਈ ਗੱਲ ਨੀ, ਮੈਸੇਜ ਆਜੂਗਾ ਧਾਨੀ ਸਾਹਿਬ, ਤੁਹਾਡਾ ਨੰਬਰ ਵੀ ਮਿਲ ਜੂਗਾ, ਚੱਕਰ ਕੋਈ ਨੀ ਹੈਗਾ, ਉਹਨਾਂ ਨੂੰ ਭੇਜ ਦਾਂਗੇ। ਤੇ ਬਾਕੀ ਜਦੋਂ ਉਹਨਾਂ ਨੇ ਆਉਣਾ ਹੋਊਗਾ, ਉਦੋਂ ਫਿਰ ਤੁਹਾਡੇ ਤੱਕ ਮੈਸੇਜ ਤੇ ਉਸਦਾ ਨੰਬਰ ਵੀ ਪਹੁੰਚਦਾ ਹੋਈ ਜਾਣਾ ਵਾ। ਤੁਸੀਂ ਬਸ ਪ੍ਰਾਹੁਣਚਾਰੀ ਦੇ ਲਈ ਤਿਆਰ ਰਹੋ, ਖਾਤਰਦਾਰੀ ਦੇ ਲਈ ਕਹਿੰਦੇ ਹੁੰਦੇ ਆ ਨਾ, ਖਾਤਰਦਾਰੀ ਲਈ ਤਿਆਰ ਰਹੋ। ਤੇ ਲਓ ਜੀ, ਫਿਰ ਹੁਣ ਪ੍ਰੋਗਰਾਮ ਦੇ ਵਿੱਚ ਜਾਣ ਦਾ ਟਾਈਮ ਹੋ ਗਿਆ, ਪਰ ਕਹਿੰਦੇ ਹੁੰਦੇ ਨਾ ਕਿ ਕਬੀ ਅਲਵਿਦਾ ਨਾ ਕਹਿਣ, ਅਲਵਿਦਾ ਨੀ ਕਹੂੰਗੀ, ਇਸੇ ਹੀ ਆਸ ਦੇ ਨਾਲ, ਇਸੇ ਹੀ ਵਾਅਦੇ ਦੇ ਨਾਲ ਕਿ ਅਗਲੇ ਹਫਤੇ ਫਿਰ ਮਿਲਾਂਗੇ, ਕਰਾਂਗੇ ਗੱਲਾਂ ਬਾਤਾਂ, ਲਾਵਾਂਗੇ ਰੌਣਕਾਂ। ਤੇ ਮੈਨੂੰ ਦਿਓ ਇਜਾਜ਼ਤ, ਤੇ ਗਾਣੇ ਛੱਡ ਕੇ ਜਾ ਰਹੀ ਹਾਂ ਸਾਰਿਆਂ ਦੇ ਲਈ ਸੁੱਖ ਅਰਦਾਸ ਲਈ ਕਿ ਆਵੀਂ ਬਾਬਾ ਨਾਨਕਾ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਸਾਰਿਆਂ ਦੇ ਲਈ ਖੁਸ਼ੀਆਂ ਲੈ ਕੇ ਆਵੇ। ਤੇ ਲਓ ਜੀ, ਫਿਰ ਬਾਬਾ ਨਾਨਕ ਨੂੰ ਯਾਦ ਕਰਦੇ ਹਾਂ। ਮੈਨੂੰ ਦਿਓ ਇਜਾਜ਼ਤ ਤੇ ਮੰਨਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਪਾਸੇ ਸੁੱਖ ਹੋਣ, ਕਿਸੇ ਨੂੰ ਨਾ ਦੁੱਖ ਹੋਣ, ਚਾਰੇ ਪਾਸੇ ਸੁੱਖ ਹੋਣ, ਕਿਸੇ ਨੂੰ ਨਾ ਦੁੱਖ ਹੋਣ, ਚਾਰੇ ਪਾਸੇ ਸੁੱਖ ਹੋਣ, ਕਿਸੇ ਨੂੰ ਨਾ ਦੁੱਖ ਹੋਣ, ਆਵੀਂ ਬਾਬਾ ਨਾਨਕਾ ਤੂੰ ਆਵੀਂ ਬਾਬਾ ਨਾਨਕਾ, ਇਹੋ ਜਈਆਂ ਇਹੋ ਜਈਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ, ਇਹੋ ਜਈਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ।